ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਚ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਸਰਬੱਤ ਗੁਰਮੁਖ ਰੂਹਾਂ ਨਿਤ ਦੀ ਤਰ੍ਹਾਂ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਮਾਂ ਬਖਸ਼ਿਆ ਹੋਇਆ ਅੰਮ੍ਰਿਤ ਵੇਲੇ ਨਿਯਮ ਅਨੁਸਾਰ ਜੋ ਕਥਾ ਦਾ ਪ੍ਰਵਾਹ ਚੱਲਦਾ ਉਹਦਾ ਲਾਹਾ ਪ੍ਰਾਪਤ ਕਰਨ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਹਾਂ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਨ ਬਖਸ਼ਿਸ਼ ਕਰ ਰਹੇ ਨੇ, ਅਕਾਲ ਪੁਰਖ ਵਾਹਿਗੁਰੂ ਬਾਣੀ ਸਰੂਪ ਹੋ ਕਰਕੇ ਸਾਡਾ ਭਲਾ ਕਰਨ ਵਾਸਤੇ ਸੰਸਾਰ ਦੇ ਅੰਦਰ ਉਹਨਾਂ ਨੇ ਬਾਣੀ ਦਾ ਪ੍ਰਕਾਸ਼ ਕੀਤਾ ਤੇ ਬਾਣੀ ਸਰੂਪ ਹੋ ਕੇ ਭਲਾ ਕਰ ਰਹੇ। ਸੋ ਆਓ ਮਨਬਿਰਤੀਆਂ ਇਕਾਗਰ ਕਰੋ, ਦੱਖਣੀ ਓਅੰਕਾਰ ਦੀ ਬਾਣੀ ਦੀ ਵਿਚਾਰ ਜੋ ਚੱਲ ਰਹੀ ਹੈ, ਪਿੱਛੇ 32 ਪੌੜੀਆਂ ਹੋ ਚੁੱਕੀਆਂ ਦੱਖਣੀ ਓਅੰਕਾਰ ਦੀਆਂ, 33ਵੀਂ ਪੌੜੀ ਆਰੰਭ ਹੁੰਦੀ ਆ, ਸੁਣਨਾ ਕਰੋ ਜੀ।
ਤਰਵਰ ਕਾਇਆ ਪੰਖ ਮਨ,
ਕਾਇਆ ਦੇਹ ਦਾ ਨਾਮ ਹੈ, ਦੇਹ ਰੂਪ ਤਰਵਰ ਬਿਰਸ਼ ਹੈ, ਤਰ ਬਿਰਸ਼ ਦਾ ਨਾਮ ਹੈ, ਬਿਰਸ਼ਾਂ ਦੇ ਵਿੱਚੋਂ ਸ੍ਰੇਸ਼ਟ ਬਿਰਸ਼ ਦੀ ਨਿਆਈ ਸਮਝੋ, ਸਾਡੀ ਕਾਇਆ ਸਰੀਰ ਹੈ। ਪੰਖ ਮਨ, ਬਿਰਸ਼ਾਂ ਦੇ ਪੰਛੀ ਬੈਠਦੇ ਆ, ਇਸ ਕਰਕੇ ਇਹਦੇ ਵਿੱਚ ਰਹਿਣ ਵਾਲਾ ਮਨ ਰੂਪੀ ਜਿਹੜਾ ਪੰਖ ਪੰਛੀ ਹੈ, ਪਰ ਇਹ ਸਰੀਰ ਜੋ ਹੈ
ਤਰਵਰ ਪੰਖੀ ਪੰਚ,
ਪਰ ਇਸ ਸਰੀਰ ਰੂਪੀ ਤਰਵਰ ਬਿਰਸ਼ ਦੇ ਵਿੱਚ ਇੱਕੋ ਪੰਛੀ ਨਹੀਂ ਹੈ, ਪੰਜ ਪ੍ਰਾਣ ਜਿਹੜੇ ਤੋ ਇੰਦਰੇ ਰੂਪੀ ਪੰਛੀ ਹੋਰ ਵੀ ਵਸਦੇ ਹੈ, ਪੰਜ ਪ੍ਰਾਣ ਰੂਪੀ ਜਿਹੜੇ ਪੰਖ ਖੰਭ ਹਨ ਇਹਦੇ ਪੰਛੀ ਦੇ ਜਾਂ ਇਹੋ ਸਮਝੋ। ਤੋ ਇਸ ਪ੍ਰਕਾਰ ਜਿਨ੍ਹਾਂ ਪੁਰਖਾਂ ਦਾ ਮਨ ਰੂਪੀ ਪੰਛੀ ਜਿਹੜਾ ਹੈ ਤੇ ਉਹ ਪੰਜ ਪ੍ਰਾਣ ਰੂਪੀ ਪੰਛੀ ਜਿਹੜੇ ਨੇ ਜਿਨ੍ਹਾਂ ਦਾ ਪਿੱਛੇ ਜ਼ਿਕਰ ਕੀਤਾ ਹੈ,
ਤਤ ਚੁਗਹਿ ਮਿਲ ਏਕ ਸੇ,
ਮਨ ਰੂਪੀ ਪੰਛੀ ਪੰਜ ਪ੍ਰਾਣ ਰੂਪੀ ਪੰਛੀ ਇਕੱਠੇ ਹੋ ਕੇ ਤਤ ਸਿਧਾਂਤ ਸਰੂਪ ਦੀ ਪ੍ਰਾਪਤੀ ਵਾਲੇ ਨਾਮ ਰੂਪ ਚੋਗੇ ਨੂੰ ਚੁਗੇ ਚੁਗਦੇ ਤੇ ਉਹ ਫਿਰ ਜਦੋਂ ਮਿਲ ਕੇ ਇਹ ਚੋਗਾ ਚੁਗਦੇ ਹਨ,
ਤਿਨ ਕੋ ਫਾਸ ਨਾਰੰਚ,
ਉਹ ਫਿਰ ਇੱਕ ਪਰਮਾਤਮਾ ਦੇ ਨਾਲ ਮਿਲ ਕੇ ਉਹਦੇ ਵਰਗੀ ਹੋ ਜਾਂਦੇ ਨੇ ਤੇ ਜਿਵੇਂ ਇਹ ਪ੍ਰਮਾਣ ਕੀਤਾ ਨੇ ਤਤ ਚੁਗ ਹੈ ਮਿਲ ਏਕ ਸੇ, ਉਹ ਇਸ ਪ੍ਰਕਾਰ ਜਿਹੜਾ ਤੇ ਨਾਮ ਰੂਪੀ ਚੋਗੇ ਨੂੰ ਚੁਗਦੇ ਆ ਤਾਂ ਫਿਰ ਉਹ ਏਕ ਸੇ ਇੱਕ ਅਕਾਲ ਪੁਰਖ ਦੇ ਨਾਲ ਮਿਲ ਜਾਂਦੇ। ਤਤ ਚੁਗ ਹੈ ਮਿਲ ਏਕ ਸੇ, ਉਹ ਫਿਰ ਤਤ ਸਿਧਾਂਤ ਸਰੂਪ ਦੀ ਪ੍ਰਾਪਤੀ ਵਾਲੇ ਨਾਮ ਦੇ ਚੋਗੇ ਨੂੰ ਚੁਗਦੇ ਆ, ਇੱਕ ਪਰਮਾਤਮਾ ਦੇ ਨਾਲ ਮਿਲ ਜਾਂਦੇ ਆ ਤੇ ਉਹਦੇ ਵਰਗੇ ਹੋ ਜਾਂਦੇ, ਉਹ ਏਕ ਸੇ ਇੱਕ ਅਕਾਲ ਪੁਰਖ ਦੇ ਨਾਲ ਮਿਲ ਜਾਂਦੇ ਆ। ਉਹਨਾਂ ਨੂੰ ਅੱਗੇ ਦੱਸਦੇ ਨੇ ਫਿਰ ਤਿੰਨ ਕੋ ਫਾਸ
ਨਾਰੰਚ,
ਜਿਹੜੇ ਅਜਿਹਾ ਚੋਗਾ ਚੁਗ ਲੈਂਦੇ ਨੇ ਉਹਨਾਂ ਰੰਚਕ ਮਾਤਰ ਵੀ ਜਮਾਂ ਦੀ ਫਾਸ ਫਾਹੀ ਨਹੀਂ ਲੱਗਦੀ ਹੈ। ਇਸੇ ਪ੍ਰਕਾਰ ਜੇ
ਤਰਵਰ ਕਾਇਆ ਪੰਖ ਮਨ,
ਤਰ ਵਾਰ ਵਰ ਸ੍ਰੇਸ਼ਟ ਤਰ ਵਿਰਸ਼, ਉਹ ਕਾਇਆ ਹੈ ਜਾਂ ਬੁੱਧ ਹੈ ਤੇ ਮਨ ਦੀ ਨਿਆਈ ਚਿਦਾ ਭਾਸ ਰੂਪੀ ਇਹ ਪੰਖੀ ਹੈ ਇਸ ਵਿਰਸ਼ ਦੇ ਉੱਤੇ, ਤੇ ਜਿਹੜਾ ਦੂਸਰਾ ਪੰਛੀ ਜਿਹੜਾ ਹੈ ਇਸੇ ਵਿਰਸ਼ ਦੇ ਉੱਤੇ
ਤਰਵਰ ਪੰਖੀ ਪੰਚ,
ਇਸੇ ਵਿਰਸ਼ ਦੇ ਦੂਸਰਾ ਪੰਚ ਸ੍ਰੇਸ਼ਟ ਸਾਖੀ ਚੇਤਨ ਬ੍ਰਹਮ ਉਹ ਵੀ ਪੰਖੀ ਦੀ ਨਿਆਈ ਹੈ। ਸੋ ਇਸ ਕਰਕੇ ਜਿਹੜਾ ਗੁਰੂ ਦੇ ਨਾਲ ਮਿਲ ਕਰਕੇ
ਤਤ ਚੁਗਹਿ ਮਿਲ ਏਕ ਸੇ,
ਜੋ ਗੁਰ ਉਪਦੇਸ਼ ਦੁਆਰਾ ਤਤ ਸਰੂਪ ਦੇ ਗਿਆਨ ਰੂਪੀ ਚੋਗੇ ਨੂੰ ਚੁਗਦੇ ਹੈ ਉਹ ਮਿਲ ਕਰਕੇ ਏਕ ਸੇ ਇੱਕੋ ਹੀ ਕੁਟਸ ਦਾ ਰੂਪ ਹੀ ਹੋ ਜਾਂਦੇ ਹਨ। ਇਸ ਕਰਕੇ ਫਿਰ
ਤਿਨਕੋ ਫਾਸ ਨਾ ਰੰਚ,
ਇਸੇ ਕਰਕੇ ਤੈਨੂੰ ਉਹਨਾਂ ਨੂੰ ਰੰਚਕ ਮਾਤਰ ਵੀ ਜਮਾਂ ਦੀ ਫਾਹੀ ਨਹੀਂ ਪੈਂਦੀ। ਇਸੇ ਪ੍ਰਕਾਰ ਜੀ
ਤਰਵਰ ਕਾਇਆ ਪੰਖ ਮਨ,
ਦੇਹ ਰੂਪੀ ਇੱਕ ਬਿਰਸ਼ ਹੈ, ਮਨ ਜੀਵ ਆਤਮਾ ਰੂਪੀ ਪੰਛੀ ਹੈ।
ਤਰਵਰ ਪੰਖੀ ਪੰਚ,
ਉਸ ਦੇਹ ਰੂਪੀ ਬਿਰਸ਼ ਦੇ ਉੱਤੇ ਪੰਖੀ ਪੰਚ ਜਿਹੜੇ ਸ੍ਰੇਸ਼ਟ, ਉਹ ਪੰਖੀ ਕੁਟਸਥ ਹੈ ਜੀ।
ਤਤ ਚੁਗ ਹੈ ਮਿਲ ਏਕ ਸੇ,
ਜੋ ਜੀਵ ਰੂਪ ਪੰਛੀ ਏਕ ਸੇ ਇੱਕ ਪਰਮੇਸ਼ਰ ਦੀ ਸੱਤਾ ਨਾਲ ਮਿਲ ਕੇ ਵਿਸ਼ਿਆਂ ਜਾਂ ਪਦਾਰਥਾਂ ਰੂਪੀ ਚੋਗ ਨੂੰ ਚੁਗਦੇ ਹਨ।
ਤਿਨ ਕੋ ਫਾਸ ਨਾ ਰੰਚ,
ਪਰ ਉਹ ਜਿਹੜਾ ਕੁਟਸਥ ਹੈ ਨਾ, ਉਹ ਕੁਟਸਥ ਰੂਪੀ ਪੰਛੀ ਨੂੰ ਰੰਚਕ ਮਾਤਰ ਵੀ ਫਾਹੀ ਨਹੀਂ ਹੈ, ਉਹ ਸੁਤੰਤਰ ਹੈ। ਜਾਂ ਫਿਰ ਬੁੱਧ ਰੂਪ ਸ੍ਰੇਸ਼ਟ ਬਿਰਸ਼ ਤੇ ਇੱਕ ਮਨ ਮਲੀਨ ਜੀਵ ਰੂਪ ਪੰਖੀ ਹੈ, ਦੂਸਰਾ ਪੰਚ ਚੇਤਨ ਈਸ਼ਰ ਰੂਪ ਜਿਹੜਾ ਪੰਛੀ ਉਹਦੀ ਨਿਆਈ ਹੈ।
ਉਡਹਿ ਤਾਂ ਬੇਗੁਲ ਬੇਗੁਲੇ,
ਤੇ ਜਿਹੜਾ ਇਹ ਇਸ ਤਰ੍ਹਾਂ ਹੈ ਵੀ ਮਲਨ ਜੀਵ ਰੂਪੀ ਪੰਛੀ, ਦੂਸਰਾ ਪੰਚ ਚੇਤਨਾ ਸ੍ਰੇਸ਼ਟ ਰੂਪ ਪੰਛੀ ਦੀ ਨਿਆਈ ਈਸ਼ਵਰ ਹੈ। ਸੰਤ ਜਨਾਂ ਨਾਲ ਮਿਲ ਕੇ ਜਿਹੜੇ ਤੱਤ ਸਰੂਪ ਦੇ ਚੋਗੇ ਨੂੰ ਚੁਗਦੇ ਹੈ, ਤੇ ਜਿਹੜਾ ਤੱਤ ਚੁਗ ਹੈ ਮਿਲ ਏਕ ਸੇ ਤਿੰਨਕੋ ਫਾਸ ਨਾ ਰੰਚ, ਤੇ ਉਹਨਾਂ ਨੂੰ ਫਿਰ ਉਹ ਅਦਵੈਤ ਸਰੂਪ ਬ੍ਰਹਮ ਦੇ ਨਾਲ ਮਿਲ ਜਾਂਦੇ ਆ, ਉਹਨੂੰ ਰੰਚਕ ਮਾਤਰ ਵੀ ਜੰਮਣ ਮਰ ਦੀ ਫਾਹੀ ਨਹੀਂ ਲੱਗਦੀ। ਇਹ ਕੁਛ ਅਰਥ ਪਿੱਛੇ ਰਹਿੰਦਾ ਸੀ। ਹਾਂਜੀ ਹੁਣ ਬੋਲੋ।
ਉਡਹਿ ਤਾਂ ਬੇਗੁਲ ਬੇਗੁਲੇ,
ਤੇ ਇਹ ਜਿਹੜਾ ਜੋ ਸਕਾਮ ਕਰਮਾਂ ਨੂੰ ਕਰਕੇ ਬੇਗੁਲ ਬੇਗੁਲੇ ਕਾਹਲੀ ਤੋਂ ਕਾਹਲੀ, ਤੇ ਤਾਂ ਉਡਹਿ ਉਡਾਰੀ ਮਾਰਦੇ ਨੇ। ਬੇ ਦਵੈਤ ਦਾ ਨਾਮ ਹੈ ਤੇ ਗੁਲ ਗੱਲਾਂ ਦਾ ਨਾਮ ਹੈ। ਇੱਥੇ ਅਰਥ ਦੇ ਵਿੱਚ ਉਹ ਦਵੈਤ ਦੀਆਂ ਗੱਲਾਂ ਦੇ ਵਿੱਚ ਜਿਹੜੇ ਜੜੇ ਹੋਏ ਆ, ਕਾਹਲੀ ਨਾਲ ਉੱਡਦੇ ਆ, ਭਾਵ ਪਦਾਰਥ ਜਿਹੜੇ ਨੇ ਪਦਾਰਥਾਂ ਵਿੱਚ ਸਵਰਗ ਦੇ ਦਿੱਗ ਭੋਗਾਂ ਤਾਈ ਜਿਹੜੇ ਦਿਵ ਭੋਗ ਹਨ ਉਹਨਾਂ ਤੇ ਉਹਨਾਂ ਦੇ
ਤੱਕ ਹੈ ਚੋਗ ਘਣੀ,
ਉਹ ਸਵਰਗ ਦੇ ਸੁਖ ਭੋਗਦੇ ਆ ਤੇ ਉਹਨਾਂ ਨੂੰ ਘਣੀ ਬਹੁਤੀ ਚੋਗ ਨੂੰ ਤੱਕਦੇ ਰਹਿੰਦੇ ਆ, ਜਿਵੇਂ ਪੰਛੀ ਚੋਗਾ ਚੁਗਣ ਲਈ ਪਹਿਲਾਂ ਤੱਕਦਾ, ਪਦਾਰਥਾਂ ਦਾ ਚੋਗਾ ਚੁਗਣ ਦੇ ਲਈ ਤੱਕਦੇ ਆ, ਸਵਰਗ ਦੇ ਭੋਗਾਂ ਦੇ ਲਈ ਤੱਕਦੇ ਆ। ਜਿੰਨਾ ਚਿਰ ਪੁੰਨ ਕਰਮ ਹੁੰਦੇ ਆ ਉਹਨਾਂ ਚ ਸਵਰਗ ਦੇ ਸੁਖ ਭੋਗਦੇ ਵੀ ਹੈ। ਤੋ ਇਸ ਵੇਲੇ ਤੱਕ ਹੈ ਚੋਗ ਘਣੀ, ਤੇ ਜਿਹੜਾ ਮਨੁੱਖ ਪੰਛੀ ਹੈ, ਕਹਿੰਦੇ ਜੋ ਮਨਮੁਖ ਜੀਵ ਰੂਪ ਪੰਛੀ ਹੈ, ਉਡੇ ਤਾਂ ਵੇਗੁਲ ਵੇਗਲੇ ਤੱਕ ਹੈ ਚੋਗ ਘਣੀ, ਜੋ ਮਨਮੁਖ ਜੀਵ ਰੂਪ ਪੰਛੀ ਹੈ, ਬੇਗੁਲ ਵੇ ਦਵੈਤ ਵਾਲੀਆਂ ਗੁਲ ਗੱਲਾਂ ਕਰਨ ਵਾਲੇ ਨ ਵਿਸ਼ਿਆਂ ਰੂਪੀ ਘਣੀ ਬਹੁਤੀ ਚੋਗ ਨੂੰ ਤੱਕ ਹੈ ਚੋਗ ਘਣੀ ਤੱਕਦੇ ਰਹਿੰਦੇ ਹੈ, ਵੇਖਦੇ ਰਹਿੰਦੇ ਨੇ। ਉਹ ਤਾਂ ਵੇਗੁਲ ਸ਼ੀ ਕਰ ਹੀ ਉਡੇ ਉੱਡ ਕੇ ਨਰਕਾਂ ਵਿੱਚ ਜਾ ਪੈਂਦੇ ਹਨ। ਇਸ ਕਰਕੇ
ਪੰਖ ਟੁੱਟੇ ਫਾਹੀ ਪੜੀ,
ਜਦੋਂ ਪੁਰਾਣਾ ਰੂਪੀ ਜਿਹੜੇ ਪੰਖ ਖੰਭ ਟੁੱਟ ਗਏ ਤਾਂ ਜਮਾਂ ਦੀ ਫਾਹੀ ਪੈਣੀ ਪੈਣੀ ਹੈ, ਫਿਰ ਫਾਹੀ ਗਲ ਵਿੱਚ ਪੈ ਗਈ ਹੈ। ਇਸ ਕਰਕੇ ਇਹ ਫਾਹੀ ਉਹਨਾਂ ਦੇ ਪੰਖ ਟੁੱਟੇ ਫਾਹੀ ਪੜੀ, ਇਹ ਫਾਹੀ ਗਲ ਵਿੱਚ ਪੈ ਗਈ।
ਅਵਗੁਣ ਭੀੜ ਬਣੀ,
ਔਗੁਣਾਂ ਨੂੰ ਭੀੜ ਮੁਸੀਬਤ ਜਿਹੜੀ ਸੀ, ਉਹ ਔਗਣਾਂ ਵਾਲਿਆਂ ਨੂੰ ਫਿਰ ਕੀ ਹੁੰਦਾ, ਭੀੜ ਮੁਸੀਬਤ ਬਣੀ ਗਈ, ਭੀੜ ਪੈ ਗਈ, ਕਹਿੰਦੇ ਫਲਾਣੇ ਤੇ ਮੁਸੀਬਤ ਪੈ ਗਈ। ਸੋ ਇਸ ਕਰਕੇ ਤੇ ਇਹ ਜਿਹੜਾ ਜਦ ਪੁੰਨਾ ਜਾਂ ਵਿਧ ਨਿਖੇਧ ਰੂਪੀ ਖੰਭ ਜਿਹੜੇ ਨੇ ਪੰਖ ਟੁੱਟੇ, ਇਹ ਖੰਭ ਟੁੱਟ ਗਏ ਤਾਂ ਫਿਰ ਪੁੰਨ ਕਰਮ ਦਾ ਜਿਹੜਾ ਫਲ ਭੋਗਿਆ ਜਾਂਦਾ ਹੈ, ਪੰਖ ਟੁੱਟੇ ਫਾਹੀ ਪੜੀ ਤਾਂ ਉਸ ਵੇਲੇ ਜੀਵ ਨੂੰ ਫਾਹੀ ਗਲ ਵਿੱਚ ਪੈ ਜਾਂਦੀ ਹੈ, ਤੇ ਇਉਂ ਔਗਣੀ ਜੀਵਾਂ ਨੂੰ ਟੇਢੀਆਂ ਜੂਨਾਂ ਦੇ ਵਿੱਚ ਔਗਣ ਭੀੜ ਬੜੀ ਭੀੜ ਬਣੀ ਰਹਿੰਦੀ ਹੈ, ਕਾਲ ਨਰਕਾਂ ਵਿੱਚ ਪੈਣ ਦੀ ਭੀੜ ਬਿਵਤਾ ਬਣੀ ਰਹਿੰਦੀ ਹੈ। ਜਦ ਜਮਾਂ ਦੀ ਫਾਹੀ ਗਲ ਪੈਂਦੀ ਹੈ ਉਸ ਵੇਲੇ ਸੂਖਮ ਸਰੀਰ ਅਤੇ ਸਥੂਲ ਸਰੀਰ ਦਾ ਜਿਹੜਾ ਹੈ ਨਾ, ਉਹ ਇਸ ਪ੍ਰਕਾਰ ਫਿਰ ਵਿਯੋਗ ਹੁੰਦਾ ਹੈ, ਇਹ ਵਿਯੋਗ ਮਾਨੋ ਖੰਭ ਟੁੱਟਣਗੇ ਤੇ ਅੱਗੇ ਜਾ ਕੇ ਫਿਰ ਆਪਣੇ ਔਗਣਾਂ ਦਾ ਆਪ ਨੂੰ ਹੀ ਬਿਵਤਾ ਆ ਕੇ ਆ ਬਣ ਜਾਂਦੀ ਹੈ। ਇਹ ਇਸ਼ਾਰਾ ਕੀਤਾ ਮਹਾਰਾਜ ਨੇ,
ਬਿਨ ਸਾਚੇ ਕਿਉਂ ਛੂਟੀ ਹੈ,
ਇਹ ਸੱਚੇ ਨਾਮ ਤੋਂ ਬਿਨ ਬਗੈਰ ਕਿਵੇਂ ਛੁਟਕਾਰਾ ਹੋ ਸਕਦਾ, ਨਹੀਂ ਹੋ ਸਕਦਾ।
ਹਰ ਗੁਣ ਕਰਮ ਮਣੀ,
ਤਾਂ ਕਰਕੇ ਹਰ ਪਰਮੇਸ਼ਰ ਦੇ ਗੁਣ ਗਾਉਣ ਦਾ ਸਮਾਂ ਪ੍ਰਾਪਤ ਹੁੰਦਾ ਹੈ, ਤਾਂ ਹੀ ਹਰ ਪਰਮੇਸ਼ਰ ਦੇ ਗੁਣਾਂ ਦਾ ਸਮਾਂ ਦਾ ਗਾਉਣ ਦਾ ਪ੍ਰਾਪਤ ਹੁੰਦਾ ਹੈ। ਤੇ ਉਹ ਦੱਸਦੇ ਨੇ ਕਿ ਜਦੋਂ ਸਤਿਗੁਰੂ ਕਿਰਪਾ ਕਰਨ, ਬਿਨ ਸਾਚੇ ਕਿਉਂ ਛੋਟੀ ਹੈ, ਸਾਰੀ ਤੁਕ ਬੋਲ ਦੋ ਜੀ।
ਬਿਨ ਸਾਚੇ ਕਿਉਂ ਛੋਟੀ ਹੈ, ਹਰ ਗੁਣ ਕਰਮ ਮਣੀ।
ਕਹਿੰਦੇ ਸੱਚੇ ਨਾਮ ਤੋਂ ਬਿਨ ਬਗੈਰ ਕਿਉਂ ਛੁੱਟੀ ਹੈ, ਛੁਟਕਾਰਾ ਕਿਵੇਂ ਪਾ ਸਕੀਦਾ, ਪਾਪ ਨਹੀਂ ਪਾ ਸਕਦੇ। ਕਹਿੰਦੇ ਤਾਂ ਹੀ ਛੁੱਟਿਆ ਜਾਂਦਾ ਹੈ, ਤਾਂ ਦੀ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਜਾਂਦਾ ਹੈ। ਗਾਉਣ ਦਾ ਸਮਾਂ ਤਾਂ ਹੀ ਪ੍ਰਾਪਤ ਹੁੰਦਾ ਜੇ ਪ੍ਰੂਵ ਪ੍ਰਾਪਤੀ ਵਾਲੇ ਨਿਸ਼ਕਾਮ ਕਰਮਾਂ ਦੀ ਮਣੀ ਰੱਤੀ ਕੋਲ ਹੋਵੇ। ਜਦ ਪਰਮੇਸ਼ਰ ਦੇ ਗੁਣ ਗਾਇਣ ਦੀ ਗੁਰਾਂ ਦੁਆਰਾ ਦਾਤ ਪ੍ਰਾਪਤ ਹੁੰਦੀ ਹੈ, ਤਦ ਤਾਂ ਹੀ ਪਰਮੇਸ਼ਰ ਦੇ ਗੁਣ ਗਾਉਣ ਦੀ ਗੁਰਾਂ ਦੁਆਰਾ ਦਾਤ ਪ੍ਰਾਪਤ ਹੁੰਦੀ ਹੈ, ਜਦੋਂ ਮੱਥੇ ਦੀ ਮਣੀ ਸ਼੍ਰੋਮਣੀ ਜਿਹੜਾ ਕਰਮ ਹੈ ਭਾਗ ਲਿਖੇ ਹੋਏ ਪ੍ਰਾਪਤ ਹੋਣ, ਜਾਂ ਫਿਰ ਜੋ ਪਰਮੇਸ਼ਰ ਦੇ ਗੁਣ ਉਪਕਾਰਾਂ ਨੂੰ ਚੇਤੇ ਕਰਨ ਦੀ ਕਮਾਈ ਕਰਨੀ ਹੈ, ਇਹ ਦਾਤ ਸ਼੍ਰੋਮਣੀ ਕਰਮ ਕਰਕੇ ਪ੍ਰਾਪਤ ਹੁੰਦੀ ਹੈ। ਗੁਰਾਂ ਦੇ ਕਰਮ ਕਿਰਪਾ ਕਰਕੇ ਵਾਹਿਗੁਰੂ ਦੇ ਗੁਣਾਂ ਗਾਉਣ ਦੀ, ਭਗਤੀ ਰੂਪ ਚਿੰਤਾਮਣੀ ਦੀ ਦਾਤ ਇਹ ਪ੍ਰਾਪਤ ਹੁੰਦੀ ਹੈ।
ਆਪ ਛਡਾਈ ਛੂਟੀ ਹੈ,
ਪਰਮੇਸ਼ਰ ਆਪ ਸਭ ਤੋਂ ਵੱਡਾ ਹੈ। ਤੇ ਸਾਰੀ ਤੂੰ ਇਕੱਠੀ ਬੋਲੋ ਜੀ।
ਆਪ ਛਡਾਈ ਛੂਟੀ ਹੈ, ਵੱਡਾ ਆਪ ਧਣੀ।
ਪਰਮੇਸ਼ਰ ਆਪ ਸਭ ਤੋਂ ਵੱਡਾ ਹੈ, ਸਰਵ ਦਾ ਧਣੀ ਮਾਲਕ ਹੈ। ਜਦ ਉਹ ਆਪ ਛਡਾਵੇ ਤਾਂ ਹੀ ਨਰਕਾਂ ਤੋਂ, ਕਾਲ ਤੋਂ, ਜੰਮਣ ਮਰਨ ਤੋਂ, ਦੁੱਖਾਂ ਤੋਂ ਤਾਂ ਹੀ ਛੁਟਕਾਰਾ ਪਾਈਦਾ ਹੈ ਜੇ।
ਗੁਰੂ ਪ੍ਰਸਾਦੀ ਛੂਟੀ ਹੈ, ਕਿਰਪਾ ਆਪ ਕਰੀ।
ਗੁਰਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਛੁਟਕਾਰਾ ਪਾਈਦਾ, ਪਰ ਜਦ ਉਹ ਪਰਮੇਸ਼ਰ ਆਪ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਗੁਰਾਂ ਨਾਲ ਮੇਲਣਾ ਕਰੇ ਜੇ।
ਆਪਣਾ ਹੱਥ ਵਡਾਈਆ,
ਪਰਮੇਸ਼ਰ ਨੇ ਆਪਣੇ ਹੱਥ ਦੇ ਵਿੱਚ ਸਾਰੀਆਂ ਵਡਿਆਈਆਂ, ਜਸ ਜਿਹੜਾ ਹੈ, ਸ਼ੋਭਾ ਜਿੰਨੀਆਂ ਨੇ ਉਹ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਹਨ।
ਜੈ ਭਾਵੈ ਤੈ ਦੀ,
ਜਿਹੜਾ ਉਸ ਨੂੰ ਚੰਗਾ ਲੱਗਦਾ ਹੈ ਉਹਨੂੰ ਇਹ ਦਾਤ ਦੇ ਦਿੰਦਾ। ਜੈ ਜਿਹੜਾ ਉਹ ਭਾ ਜਾਵੇ, ਜਿਹੜਾ ਉਸ ਉੱਤੇ ਭਾਵਨਾ ਕਰਦਾ ਹੈ ਉਸੇ ਨੂੰ ਦਾਤਾਂ ਦੇ ਦਿੰਦਾ ਹੈ।
ਥਰ ਥਰ ਕੰਪੈ ਜੀਅੜਾ,
ਜਦੋਂ ਅਸਥੂਲ ਸਰੀਰ ਛੁੱਟ ਜਾਂਦਾ ਨਾ, ਭਾਵ ਕਿ ਅਸਥੂਲ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ, ਤਾਂ ਜੀਅੜਾ ਜੀਵ ਜਿਹੜਾ ਸੂਖਮ ਸਰੀਰ ਪਰਲੋਕ ਨੂੰ, ਪਰਲੋਕ ਦੇ ਦੁੱਖਾਂ ਨੂੰ ਸੁਣ ਸੁਣ ਕੇ ਥਰ ਥਰ ਕੰਬਣ ਲੱਗ ਜਾਂਦਾ। ਫਿਰ ਵੀ ਉਹ ਹੋਆ ਤਾਂ ਪਤਾ ਹੀ ਨਹੀਂ ਸੀ ਵੀ ਆਹ ਵੀ ਹੋਊਗਾ, ਕੰਬਦਾ ਫਿਰ ਉਹ। ਤੇ ਇਸ ਕਰਕੇ ਫਿਰ
ਥਾਨ ਵਿਹੂਣਾ ਹੋਏ,
ਤੇ ਫਿਰ ਥਾਨ ਥਾਂ ਤੋਂ ਵਿਹੂਣਾ ਬਗੈਰ ਹੋਏ ਹੋ ਜਾਂਦਾ, ਟਿਕਾਣਾ ਕੋਈ ਨਹੀਂ, ਨਾ ਲੋਕ ਪ੍ਰਲੋਕ ਵਿੱਚ ਦੋਨਾਂ ਥਾਵਾਂ ਤੇ ਟਿਕਾਣਾ ਨਾ ਰਿਹਾ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ, ਮਨੁੱਖਾ ਸਰੀਰ ਖੋਇਆ ਗਿਆ। ਤੋ ਇਸ ਕਰਕੇ ਥਰ ਥਰ ਕੰਪੈ ਜੀਅੜਾ, ਜਿਵੇਂ ਜਿਹੜੇ ਪੱਤਿਆਂ ਦੇ ਨਾਲ, ਹਵਾ ਦੇ ਨਾਲ ਬਿਰਸ਼ ਦੇ ਪੱਤੇ ਥਰ ਥਰ ਥਰਨ ਥਰਨ ਕਰਕੇ ਹਿਲਦੇ ਹੈ, ਜਾਂ ਬਸਤਰ ਹਿਲਦੇ ਹੈ ਇਸੇ ਤਰ੍ਹਾਂ, ਜਾਂ ਫਿਰ ਥਰ ਥਾਲ ਵਿੱਚ ਪਾਇਆ ਹੋਇਆ, ਥਰ ਨਾਮ ਮੋਤੀ ਦਾ ਵੀ ਹੁੰਦਾ, ਥਰ ਥਾਲ ਦੇ ਹੀ ਥਰ ਪਾਏ ਹੋਏ ਮੋਤੀ ਜਿਵੇਂ ਧਮਕ ਦੇ ਨਾਲ ਭੁਚਾਲ ਆ ਜਾਵੇ, ਜਾਂ ਫੌਜਾਂ ਲੰਘਦੀਆਂ ਹੋਣ, ਉਹ ਧਰਤੀ ਨੂੰ ਜਿਸ ਵੇਲੇ ਹਰਕਤ ਆਉਂਦੀ ਹੈ ਨਾ, ਉਹ ਮੋਤੀ ਬਹੁਤ ਛੇਤੀ ਹਿਲਦਾ, ਥਰਨ ਥਰਨ ਕੰਬਣ ਲੱਗ ਜਾਂਦਾ। ਇਸੇ ਪ੍ਰਕਾਰ ਇਹਦੇ ਰੂਪੀ ਥਰ ਥਾਂ ਵਿੱਚ ਰਹਿਣ ਵਾਲਾ ਸੂਖਮ ਸਰੀਰ, ਉਹ ਸੂਖਮ ਸਰੀਰ ਧਾਰੀ ਜੀਵ ਜਦ ਆਪਣੇ ਆਪ ਨੂੰ ਕੁਝ ਮੰਨਦਾ ਤਾਂ ਇਹ ਪ੍ਰਲੋਕ ਜਾ ਕੇ ਕੰਬਦਾ, ਫਿਰ ਸਰੂਪ ਰੂਪੀ ਥਾਂ ਤੋਂ ਬਗੈਰ ਹੋ ਜਾਂਦਾ, ਥਾਂ ਵੀ ਹੋਣਾ ਹੋਏ ਸਰੂਪ ਰੂਪੀ ਥਾਂ ਤੋਂ ਵੀ ਹੋਣਾ ਖਾਲੀ ਹੋ ਜਾਂਦਾ, ਧਰਮ ਰਾਜ ਦੀ ਕਚਹਿਰੀ ਦੇ ਵਿੱਚ ਖੜਾ ਫਿਰ ਕੰਬੀ ਜਾਂਦਾ ਹੈ, ਥਰ ਥਰ ਕਰਕੇ ਰੋਈ ਜਾਂਦਾ ਵੀ ਇਹ ਔਗਣ ਮੈਂ ਕਿਉਂ ਕਰਨੇ ਸੀ, ਪਰ ਹੁਣ ਸੁਣਿਆ ਕਿਆ ਰੂ ਆਇਆ, ਮਨ ਅੰਧਾ ਜਨਮ ਗਵਾਇਆ। ਤੇ ਇਸ ਪ੍ਰਕਾਰ ਇਹਦਾ ਹਾਲਤ ਹੁੰਦੀ ਹੈ।
ਥਾਨ ਮਾਨ ਸੱਚ ਏਕ ਹੈ,
ਸਰੂਪ ਰੂਪੀ ਥਾਨ ਥਾਂ ਦਾ ਮਾਨ ਆਦਰ ਜਿਹੜਾ ਦੇਣ ਵਾਲਾ, ਜਾਂ ਫਿਰ ਥਾਨ ਮਾਨ ਥੋਂ ਵਾਲਾ ਏਕ ਇੱਕ ਸੱਚ ਸੱਚਾ ਪਰਮੇਸ਼ਰ ਹੀ ਹੈ, ਇੱਕ ਸੱਚੇ ਦਾ ਥਾਂ ਮਾਨ ਮੰਨਣ ਕਰਨ ਯੋਗ ਹੈ, ਇੱਕ ਸੱਚੇ ਦਾ ਮੰਨਣ ਕਰਨ ਰੂਪੀ ਥਾਂ ਹੀ ਮਾਨ ਆਦਰ ਵਾਲਾ ਹੈ, ਇੱਕ ਸੱਚਾ ਤੁਰਿਆ ਪਦ ਰੂਪੀ ਥਾਂ ਦੀ ਪ੍ਰਾਪਤੀ ਦਾ ਆਦਰ ਦੇਣ ਵਾਲਾ ਹੈ, ਥਾਨ ਮਾਨ ਸੱਚੇ ਇੱਕ ਹੈ। ਇਸ ਕਰਕੇ ਇੱਕ ਸੱਚਾ ਹੀ ਤੁਰਿਆ ਪਦ ਰੂਪੀ ਥਾਂ ਦੀ ਪ੍ਰਾਪਤੀ ਆਦਰ ਦੇਣ ਵਾਲਾ ਹੈ, ਫਿਰ ਉਸ ਦਾ ਸਿਮਰਨ ਜਿਹੜਾ ਕਰਦਾ ਹੈ,
ਕਾਜ ਨਾ ਫੀਟੈ ਕੋਇ,
ਉਹਦਾ ਸਿਮਰਨ ਕਰਨ ਵਾਲੇ ਜੀਵ ਦਾ ਕੋਈ ਵੀ ਵਿਵਹਾਰ ਤੇ ਪਰਮਾਰਥ ਕਾਜ ਕੰਮ ਫੀਟੇ ਨਾਮ ਵਿਗੜਨ ਦਾ ਹੁੰਦਾ, ਵਿਗੜਦਾ ਨਹੀਂ। ਉਹ ਜੀਵ ਦੇ ਕੰਮ ਨੂੰ ਕੋਈ ਵੀ ਫਿਟਕਾਰ ਨਹੀਂ ਪਾ ਸਕਦਾ ਲੋਕ ਪ੍ਰਲੋਕ ਵਿਚ।
ਥਿਰ ਨਾਰਾਇਣ ਥਿਰ ਗੁਰੂ,
ਹੇ ਨਾਰਾਇਣ ਪਰਮੇਸ਼ਰ ਤੂੰ ਸਦੀਵ ਥਿਰ ਇਸਤਤ ਰੂਪ ਹੈ, ਤੇਰਾ ਸਰੂਪ ਹੋਣ ਕਰਕੇ, ਕਿਉਂਕਿ ਨਿਰਗੁਣ ਦਾ ਹੀ ਸਰਗੁਣ ਸਰੂਪ ਹੈ ਗੁਰੂ, ਤੇਰਾ ਸਰੂਪ ਹੋਣ ਕਰਕੇ ਪੂਰਾ ਗੁਰੂ ਵੀ ਥਿਰ ਇਸਤਤ ਰੂਪ ਹੈ। ਥਿਰ ਨਾਰਾਇਣ ਥਿਰ ਗੁਰੂ, ਇਹ ਦੋਨੇ ਅਚਾਲਣ। ਫਿਰ ਗੁਰਾਂ ਦੁਆਰਾ
ਥਿਰ ਸਾਚਾ ਵਿਚਾਰ,
ਗੁਰਾਂ ਦੁਆਰਾ ਸਰੂਪ ਦਾ ਸਾਚਾ ਵਿਚਾਰ ਜਿਹੜਾ ਕਰਨ ਵਾਲਾ ਬ੍ਰਹਮ ਗਿਆਨੀ ਤਤਵੇਤਾ ਵੀ ਥਿਰ ਇਸਤਤ ਰੂਪ ਹੈ। ਤੇ ਥਿਰ ਨਾਰਾਇਣ ਥਿਰ ਗੁਰੂ, ਥਿਰ ਸਾਚਾ ਵਿਚਾਰ, ਜਦ ਇਸਤਤ ਗੁਰੂ ਦੇ, ਜਦ ਇਸਤਤ ਗੁਰੂ ਦੇ ਸਾਚਾ ਸੱਚੇ ਉਪਦੇਸ਼ ਵਿਚ ਗੁਰਮੁਖ ਅਧਿਕਾਰੀ ਦਾ ਮਨ ਇਸਤਤ ਹੁੰਦਾ ਹੈ, ਤਾਂ ਗੁਰਮੁਖ ਅਧਿਕਾਰੀ ਪਰਮੇਸ਼ਰ ਦੇ ਸਰੂਪ ਵਿਚ ਇਸਤਤ ਹੋ ਜਾਂਦਾ ਹੈ। ਥਿਰ ਸਾਚਾ ਵਿਚਾਰ, ਇਉਂ ਸੱਚਾ ਉਪਦੇਸ਼ ਨੂੰ ਗੁਰਮੁਖ ਅਧਿਕਾਰੀ ਮਨ ਦੇ ਟਿਕਾ ਕਰਕੇ ਉਹ ਫਿਰ ਸਰੂਪ ਦੇ ਇਸਤਤ ਹੋ ਜਾਂਦਾ ਹੈ।
ਸੁਰ ਨਰ ਨਾਥ ਹੈ ਨਾਥ ਤੂੰ,
ਹੇ ਪਰਮੇਸ਼ਰ ਸੁਰ ਦੇਵਤੇ, ਨਰ ਮਨੁੱਖ, ਜਾਂ ਫਿਰ ਜੋ ਅਜਾਣ ਸੰਗਿਆ ਵਾਲੇ 33 ਕਰੋੜ ਦੇਵਤੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ, ਜੋ ਮਨੁੱਖ ਮਨੁੱਖਾਂ ਦੇ ਵਿੱਚੋਂ ਜੰਗ ਵਿੱਚ ਸ਼ਹੀਦੀਆਂ ਪਾ ਕੇ ਨਰ ਦੇਵ ਬਣੇ, ਨਰ ਦੇ ਭਾਵ ਰਜੋਗੁਣੀ ਦੇਵਤੇ, ਨਰ ਦੇ ਭਾਵ ਕੀ ਰਜੋਗੁਣੀ ਦੇਵਤੇ, ਇਸ ਤੋਂ ਸਤੋਗੁਣੀ, ਇਹਦੇ ਨਾਲ ਹੀ ਫਿਰ ਨਾਥ, ਨੌ ਨਾਥ ਹੈ, ਗੋਰਖਨਾਥ, ਚੰਬਾਨਾਥ, ਘੁੱਗੂ ਨਾਥ ਆਦਿ, ਇਹਨਾਂ ਦੇ ਨਾਂ ਪਿੱਛੇ ਆ ਚੁੱਕੇ ਨੇ ਕਈ ਵਾਰ। ਇਹਨਾਂ ਜਿਹੜੇ ਨਾਥ ਨੇ, ਇਹਨਾਂ ਦਾ ਵੀ ਨਾਥ ਹੈ, ਨਾਥਾਂ ਦਾ ਵੀ ਤੂੰ ਨਾਥ ਹੈ, ਤੂੰ ਸਭ ਦਾ ਨਾਥ ਸੁਆਮੀ ਹੈ।
ਸੁਰ ਨਰ ਨਾਥ ਹੈ ਨਾਥ ਤੂੰ, ਨਿਧਾਰਾ ਆਧਾਰ,
ਹੇ ਪਰਮੇਸ਼ਰ ਸੁਰ ਨਾਮ ਦੇਵਤੇ, ਨਰ ਮਨੁੱਖ ਤੇ ਵੀ, ਤੇ ਇਸ ਕਰਕੇ ਹੇ ਪਰਮੇਸ਼ਰ ਦੇਵਤੇ, ਨਰ ਮਨੁੱਖ, ਤੇ ਜਾਂ ਫਿਰ ਜੋ ਅਜਾਣ ਸੰਗਿਆ ਵਾਲੇ 33 ਕਰੋੜ ਦੇਵਤੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ, ਜੋ ਮਨੁੱਖਾਂ ਦੇ ਵਿੱਚੋਂ ਸਮਝੋ ਵੀ ਜੰਗਾਂ ਵਿੱਚ ਸ਼ਹੀਦੀਆਂ ਪਾ ਕੇ ਨਰਦੇਵ ਬਣੇ, ਤੇ ਉਹ ਦੇਵਤੇ ਬਣੇ, ਦੇਵਦੇ ਹੀ ਪ੍ਰਾਪਤ ਹੋਵੇ, ਸ਼ਹੀਦੀਆਂ ਪ੍ਰਾਪਤ ਕੀਤੀਆਂ ਕਿਤੇ ਕਾਮਨਾ ਰਹਿ ਗਈ, ਤੇ ਇਸ ਕਰਕੇ ਨਰਦੇਵ ਰਜੋਗੁਣੀ, ਤੇ ਜਿਹੜੇ ਉਸ ਤਰ੍ਹਾਂ ਅਜਾਣ ਸੰਗਿਆ ਵਾਲੇ ਸਤੋਗੁਣੀ ਦੇਵਤੇ ਨੇ, ਨਾਥ ਨੌ ਨਾਥ ਨ, ਚੰਬਾਨਾਥ, ਘੁੱਗੂ ਨਾਥ, ਗੋਰਖਨਾਥ, ਮਛਿੰਦਰਨਾਥ ਆਦਿ, ਤੂੰ ਇਹਨਾਂ ਦਾ ਵੀ ਐਸਾ ਨਾਥ ਹੈ ਤੂੰ, ਤੇ ਨਾਥ ਹੈ, ਇਹ ਨਾਥਾਂ ਦਾ ਵੀ ਤੂੰ ਨਾਥ ਸੁਆਮੀ ਹੈ ਮਹਾਰਾਜ, ਇਸ ਕਰਕੇ ਐਸਾ ਹੈ।
ਨਿਧਾਰਾ ਆਧਾਰ,
ਇਹ ਨਿਧਾਰ ਨਿਆਸਰਿਆਂ ਨੂੰ ਆਸਰਾ ਦੇਣ ਵਾਲਾ ਹੈ, ਆਸਰਾ ਰੂਪ ਹੈ।
ਸਰਬੇ ਥਾਨ ਥਨੰਤਰੀ,
ਸਾਰਿਆਂ ਥਾਵਾਂ ਦੇ ਵਿੱਚ ਥਨੰਤਰੀ ਥਾਨ, ਥਨੰਤਰੀ ਜੀਵ, ਤੇ ਜਿਵੇਂ ਮਕਾਨ ਤੇ ਮਕਾਈ, ਜਿਹੜਾ ਮਕਾਨ ਦੇ ਵਿੱਚ ਵਸਣ ਵਾਲਾ ਤੇ ਮਕਾਨੀ ਹੁੰਦਾ, ਕੀ ਹੁੰਦਾ, ਤੇ ਮਕਾਨ ਹੋ ਗਿਆ, ਮਕੀ ਹੋ ਗਿਆ, ਤੇ ਸਰਵ ਸਾਰੇ ਥਾਵਾਂ ਚ ਥਨੰਤਰੀ ਜੀਵ, ਜਾਂ ਫਿਰ ਥਾਨਾਂ ਦੇ ਵਿੱਚ ਹੋਰ ਜਿਹੜੇ ਅੰਤਰ ਥਾਨ, ਮਕਾਨਾਂ ਚ ਮਕਾਨ ਹੁੰਦੇ ਆ, ਤੇ ਇਸੇ ਪ੍ਰਕਾਰ ਹੈ ਕਿ ਜਿਹੜੇ ਉਹਨਾਂ ਜੀਵਾਂ ਦੇ ਸਰੀਰ ਰੂਪ ਥਾਮ ਦੇ ਅੰਦਰ ਇੱਕ ਸਰੀਰ, ਸੂਖਮ ਸਰੀਰ ਰੂਪੀ ਥਾਮ ਆ, ਸਥੂਲ ਸਰੀਰ ਰੂਪੀ ਥਾਨ ਦੇ ਵਿੱਚ, ਇਹਦੇ ਥਨੰਤਰ ਸੂਖਮ ਅੰਤਸ਼ਕਰਨ ਰੂਪੀ ਥਾਨ ਦੇ ਵਿੱਚ, ਤੇ ਹੇ ਪਰਮੇਸ਼ਵਰ ਵਾਹਿਗੁਰੂ ਤੂੰ ਉਹਦੇ ਚ ਵਿਆਪਕ ਹੈ।
ਤੂੰ ਦਾਤਾ ਦਾਤਾਰ,
ਤੂੰ ਹੀ ਸਾਰੀਆਂ ਦਾਤਾਂ ਦੇਣ ਵਾਲਾ ਦਾਤਾਰ ਦਾਤਾ ਹੈ।
ਜਹ ਦੇਖਾ ਤਹਿ ਏਕ ਤੂੰ,
ਤੇ ਜਿੱਥੇ ਵੀ ਵੇਖਦੇ ਉੱਥੇ ਇੱਕ ਤੂੰ ਹੀ ਵਿਆਪਕ ਦੇ ਸੋਨਾ, ਹੋਰ ਨਹੀਂ ਹੈ ਕੋਈ, ਤੂੰ ਆਪ ਹੀ ਤੂੰ ਪਦ ਦਾ ਲੱਖ ਅਰਥ ਤੇ ਤਤ ਪਦ ਦਾ ਲੱਖ ਅਰਥ ਹੈ।
ਅੰਤ ਨਾ ਪਾਰਾਵਾਰ,
ਕਿਸੇ ਪਾਸੋਂ ਤੇਰੇ ਪਾਰਾ ਪਾਰਵਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਪਾਵਤ ਦੇਵ ਸਵੈ ਮਨ ਇੰਦਰ ਮਹਾਸਵੇ ਜੋਗ ਕਰੀ, ਅੰਤ ਨਾ ਅੰਤ ਆ ਸਦਾ ਬੇਅੰਤ, ਤੂੰ ਬੇਅੰਤ ਸਰੂਪ ਹੈ ਮਹਾਰਾਜ, ਕੋਈ ਅੰਤ ਨਹੀਂ ਪਾ ਸਕਦਾ। ਅੰਤ ਨਾ ਸਿਵਤੀ ਕਹਿਣ ਨਾ ਅੰਤ, ਅੰਤ ਨਾ ਕਰਨ ਹੈ ਦੇਣ ਨਾ ਅੰਤ, ਬੇਅੰਤ ਹੈ ਤੂੰ।
ਥਾਨ ਥਨੰਤਰ ਰਾਵ ਰਹਿਆ,
ਥਾਨ ਥਾਵਾਂ ਅਤੇ ਥਨੰਤਰੀ ਥਾਵਾਂ ਚ ਰਹਿਣ ਵਾਲੇ ਜੀਵ, ਤੂੰ ਉਹਨਾਂ ਸਾਰਿਆਂ ਦੇ ਚਾਅ ਵੀ ਰਵ ਰਿਹਾ, ਵਿਆਪਕ ਹੋ ਰਿਹਾ ਹੈ।
ਗੁਰ ਸਬਦੀ ਵਿਚਾਰ,
ਪਰ ਇਸ ਗੱਲ ਨੂੰ ਗੁਰਮੁਖ ਜਨਾਂ ਨੇ ਗੁਰੂ ਦੇ ਉਪਦੇਸ਼ ਦੀ ਵਿਚਾਰ ਦੁਆਰਾ ਜਾਣਿਆ, ਊਂ ਤਾਂ ਨਹੀਂ ਜਾਣ ਹੁੰਦਾ। ਗੁਰੂ ਉਪਦੇਸ਼ ਦੀ ਵਿਚਾਰ ਦੁਆਰਾ ਇਹ ਗਿਆਨ ਹੁੰਦਾ ਹੈ।
ਅਣ ਮੰਗਿਆ ਦਾਨ ਦੀਵਸੀ,
ਹੇ ਪਰਮੇਸ਼ਰ ਤੂੰ ਤਿੰਨਾਂ ਕਾਲਾਂ ਵਿਚ ਅਣ ਮੰਗਿਆ, ਬਿਨਾਂ ਮੰਗੇ ਤੂੰ ਹੀ ਦਾਨ ਦੇਵਸੀ ਦਿੰਦਾ ਹੈ। ਜਿਵੇਂ ਧਾਮ ਬਾਮ ਆਦਿ ਇਹ ਜਿਹੜੇ ਸਰੂਪ ਹੈ ਇਹ ਤੁਸੀਂ ਦੇ ਰਿਹਾ ਆਪਣੇ ਆਪ ਬਿਨਾਂ ਮੰਗੇ, ਤੋ ਇਸ ਕਰਕੇ ਸਰੂਪ ਦਾ ਸੁੱਖ ਆਦਿਕ ਮੰਗੇ ਤੋਂ ਨਹੀਂ ਮਿਲਦੇ, ਆਪਣੇ ਆਪ ਦਿੰਦਾ ਹੈ। ਤੇ ਇਸ ਕਰਕੇ ਸਭ ਦਾਤਾਂ ਦੇਣ ਵਾਲਾ ਹੈ, ਤੂੰ ਆਪ ਅਣਮੰਗ ਹੈ, ਤੂੰ ਨਹੀਂ ਮੰਗਦਾ ਕਿਸੇ ਕੋਲੋਂ, ਤੇਰੇ ਕੋਲੋਂ ਸਾਰੇ ਮੰਗਦੇ ਹੈ। ਇਸ ਕਰਕੇ ਹੇ ਵਾਹਿਗੁਰੂ ਤੂੰ ਹੇ ਪਰਮੇਸ਼ਰ ਜਿਨ੍ਹਾਂ ਨੂੰ ਨਾਮ ਦਾ ਦਾਨ ਦੇਵ ਸੀ, ਨਾਮ ਦਾ ਦਾਨ ਦੇਣਾ, ਉਹ ਸੰਸਾਰੀ ਪਦਾਰਥਾਂ ਦੇ ਮੰਗਣ ਤੋਂ ਰਹਿਤ ਹੋ ਗਏ। ਇਸ ਕਰਕੇ
ਵੱਡਾ ਅਗਨ ਅਪਾਰ,
ਤੂੰ ਵੱਡਾ ਤ੍ਰੈ ਕਾਲ ਆਬਾਦ ਰੂਪ ਹੈ, ਮਨ ਦੇ ਸੰਕਲਪ ਵਿਕਲਪਾਂ ਦਾ ਵਿਸ਼ਾ ਨਹੀਂ ਹੈ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ।
ਦਇਆ ਦਾਨ ਦਇਆਲ ਤੂੰ,
ਹੇ ਦਇਆ ਦੇ ਘਰ ਤੂੰ ਦਇਆ ਮਿਹਰ ਦੀ ਦ੍ਰਿਸ਼ਟੀ ਕਰਕੇ ਸਭ ਨੂੰ ਦਾਨ ਦਿੰਦਾ ਹੈ।
ਘਰ ਘਰ ਦੇਖਣ ਹਾਰ,
ਸੰਸਾਰ ਨੂੰ ਰਚ ਰਚ ਕੇ ਦੇਖਣ ਵਾਲਾ ਦੇਖਭਾਲ ਵੀ ਤੂੰ ਹੀ ਕਰਦਾ, ਪਿੱਛੇ ਵੀ ਦਿੰਦਾ ਸੀ ਦਇਆ ਦਾਨ ਦਇਆਲ ਤੋਂ, ਪਿੱਛੇ ਵੀ ਦਿੰਦਾ ਸੀ ਦਾਤਾਂ, ਹੁਣ ਵੀ ਦਿੰਦਾ, ਅੱਗੇ ਨੂੰ ਵੀ ਦਿੰਦਾ ਰਹੇਗਾ। ਉਤਪਤੀ ਕਰਕੇ ਤੇ ਪਾਲਣਾ ਕਰ ਕਰਕੇ ਸਭ ਦੇ ਚੰਗੇ ਮੰਦੇ ਕਰਮਾਂ ਨੂੰ ਦ੍ਰਿਸ਼ਟਾ ਰੂਪ ਹੋ ਕੇ ਦੇਖਣ ਹਾਰ, ਦੇਖਣ ਵਾਲਾ ਵੀ ਤੂੰ ਆਪ ਹੀ ਹੈ।
ਦਇਆ ਕਰਹਿ ਪ੍ਰਭ ਮੀਲ ਲੈ,
ਹੇ ਪ੍ਰਭ ਪਰਮੇਸ਼ਰ ਜਿਨ੍ਹਾਂ ਉੱਤੇ ਤੂੰ ਦਇਆ ਮਿਹਰ ਦੀ ਦ੍ਰਿਸ਼ਟੀ ਕਰੇ ਕਰਦਾ ਹੈ, ਉਨ੍ਹਾਂ ਨੂੰ ਤੂੰ ਆਪਣੇ ਸਰੂਪ ਦੇ ਨਾਲ ਮੇਲ ਹੈ, ਮੇਲ ਲੈਂਦਾ ਹੈ।
ਛਿਨ ਮਹਿ ਢਾਹੇ ਉਸਾਰ,
ਇੱਕ ਛਿਨ ਦੇ ਵਿਚ ਹੀ ਸੰਸਾਰ ਨੂੰ ਢਾਹੇ ਡੇਗ ਕੇ ਭਾਵ ਪਰ ਨੂੰ ਕਰ ਦਿੰਦਾ, ਇੱਕ ਛਿਨ ਦੇ ਵਿਚ ਹੀ ਢਹੇ ਹੋਏ ਨੂੰ ਮੁੜ ਕੇ ਉਸਾਰ ਦਿੰਦਾ, ਪੈਦਾ ਕਰ ਦਿੰਦਾ ਹੈ। ਇਹਨੂੰ ਬਹੁਤੀ ਦੇਰ ਨਹੀਂ ਲੱਗਦੀ ਹੈ। ਛਿਨ ਮਹਿ ਢਾਹੇ ਉਸਾਰ, ਹੇ ਪਰਮੇਸ਼ਰ ਜਿਨ੍ਹਾਂ ਉੱਤੇ ਤੂੰ ਦਇਆ ਕਰੇ ਪ੍ਰਭ ਮੇਲ ਲਹਿ, ਹੇ ਪਰਮੇਸ਼ਰ ਜਿਨ੍ਹਾਂ ਉੱਤੇ ਤੂੰ ਦਇਆ ਦ੍ਰਿਸ਼ਟੀ ਕਰਦਾ ਹੈ ਉਨ੍ਹਾਂ ਨੂੰ ਆਪਣੇ ਸਰੂਪ ਵਿਚ ਮੇਲ ਲੈਣਾ, ਖਿਨਵੇਂ ਢਾਹਿਓ ਸਾਰ, ਅਤੇ ਇੱਕ ਛਿਨ ਦੇ ਵਿਚ ਉਨ੍ਹਾਂ ਦੇ ਅੰਦਰੋਂ ਅਗਿਆਨ ਨੂੰ ਢਾਹ ਕੇ ਗਿਆਨ ਨੂੰ ਉਸਾਰ ਦੇਣਾ, ਅਸ਼ੁਭ ਗੁਣਾਂ ਨੂੰ ਢਾਉਣਾ ਕਰਦਾ ਤੇ ਸ਼ੁਭ ਗੁਣਾਂ ਨੂੰ ਉਸਾਰ ਦਿੰਦਾ ਹੈ।
ਦਾਨਾ ਤੂੰ ਬੀਨਾ ਤੁਹੀ,
ਹੇ ਪਰਮੇਸ਼ਰ ਤੂੰ ਸਾਰਿਆਂ ਦਿਲਾਂ ਦੀ ਦਾਨਾ ਜਾਣਨ ਵਾਲਾ ਹੈ, ਦਾਨਾ ਗਿਆਤਾ ਹੈ, ਤੂੰ ਹੀ ਤੂੰ ਆਪ ਹੀ ਸਭ ਦੀਆਂ ਗੁਪਤ ਗੱਲਾਂ ਨੂੰ ਬੀਨਾ ਦੇਖਣ ਵਾਲਾ ਹੈ। ਤੇ ਸਾਰਿਆਂ ਦਾਨਾਂ ਦੇ ਵਿੱਚੋਂ ਅੱਗੇ ਦੱਸਦੇ ਹਨ,
ਦਾਨਾ ਕੈ ਸਿਰ ਦਾਨ,
ਸਾਰਿਆਂ ਦਾਨਾਂ ਦੇ ਸਿਰ ਸਰੋਮਣ ਨਾਮ ਦਾ ਦਾਨ ਦੇਣ ਵਾਲਾ ਹੈ। ਜਿਨ੍ਹਾਂ ਨੇ ਪ੍ਰਤੱਖ ਸਿਰ ਜਾਂ ਹੰਕਾਰ ਰੂਪੀ ਸਿਰ ਦਾ ਦਾਨ ਦਿੱਤਾ, ਉਨ੍ਹਾਂ ਨੂੰ ਆਪਣੇ ਸਰੂਪ ਰੂਪੀ ਸਰੂਪ ਦੀ ਪ੍ਰਾਪਤੀ ਦਾ ਗਿਆਨ ਰੂਪੀ ਦਾਨ ਵੀ ਦੇ ਦਿੰਦਾ। ਐਸਾ ਥੈ ਤੂੰ ਸੱਚੇ ਪਾਤਸ਼ਾਹ ਜੀ,
ਦਾਲਦ ਭੰਜਨ ਦੁੱਖ ਦਾਲਣ,
ਦਾਲਦ ਨਾਮ ਹੈ ਦਲਿੱਦਰ ਦਾ, ਦਾਲ ਦਲਿੱਦਰੀ ਪੁਰਖਾਂ ਦੇ ਦਲਿੱਦਰ ਨੂੰ, ਦਾਲਦ ਦਲਿੱਦਰੀ ਪੁਰਖਾਂ ਦੇ ਦਲਿੱਦਰ ਨੂੰ ਭੰਜਨ ਨਾਸ ਕਰਕੇ ਉਦਮੀ ਬਣਾ ਦਿੰਦਾ, ਜਾਂ ਅਵਿਦਿਆ ਰੂਪੀ ਦਲਿੱਦਰ ਨੂੰ ਭੰਜਣ ਵਾਲਾ ਹੈ, ਤੇ ਜੰਮਣ ਮਰਨ ਦੇ ਦੁੱਖਾਂ ਨੂੰ ਦਲਣ ਨਾਸ ਮੇਟਣ ਕਰਨ ਵਾਲਾ ਹੈ, ਤੇ ਗੁਰਾਂ ਦੁਆਰਾ ਗੁਰਮੁਖ ਬਣਾ ਕੇ ਅੱਗੇ ਦੱਸਦੇ ਹਨ। ਗੁਰਮੁਖ
ਗੁਰਮੁਖ ਗਿਆਨ ਧਿਆਨ,
ਗੁਰਾਂ ਦੁਆਰਾ ਗੁਰਮੁਖ ਬਣਾ ਕੇ ਆਪ ਹੀ ਸਰੂਪ ਦਾ ਗਿਆਨ ਆਪਣੇ ਧਿਆਨ ਦੇ ਵਿਚ ਜੋੜ ਕੇ ਰੱਖਦੇ। ਗੁਰਮੁਖਾਂ ਨੂੰ ਤੇਰੇ ਨਿਰਗੁਣ ਸਰੂਪ ਦਾ ਗਿਆਨ, ਸਰਗੁਣ ਸਰੂਪ ਦਾ ਧਿਆਨ ਹੈ। ਗੁਰਮੁਖ ਜਨ ਤੇਰੇ ਬਾਚ ਅਰਥ ਦੇ ਧਿਆਨ ਵਿਚ ਲੱਗੇ ਰਹਿੰਦੇ ਹੈ ਅਤੇ ਲੱਖ ਅਰਥ ਦੇ ਗਿਆਨ ਵਿਚ ਜੁੜੇ ਰਹਿੰਦੇ ਹਨ। ਜੇ
ਤਨ ਗਾਇਆ ਬਹਿ ਝੂਰੀਐ,
ਸੰਸਾਰ ਦਾ ਕਰਤਵ ਦੱਸਦੇ ਹੈ, ਕਿਸੇ ਕੋਲ ਆਇਆ ਹੋਇਆ ਧਨ ਚਲਿਆ ਜਾਵੇ ਫਿਰ ਝੂਰਦੇ ਹੈ, ਚੁਰ ਚੁਰ ਮਰਿਆ ਜੈਸੇ ਤ੍ਰੈ ਰੰਡ, ਐਂ ਝੂਰਦੇ ਆ ਫਿਰ। ਤੇ ਧਨ ਦੇ ਗਏ ਤੋਂ ਵੀ ਕਹਿੰਦੇ ਜਿਵੇਂ ਵਿਧਵਾ ਇਸਤਰੀ ਪਤੀ ਨੂੰ ਯਾਦ ਕਰਕੇ ਵਿਛੜੇ ਤੇ ਰੋਂਦੀ, ਐਂ ਰੋਂਦੇ ਆ ਧਨ ਨੂੰ ਜੇ ਵਿਛੜ ਜਾਵੇ। ਜਿਨ੍ਹਾਂ ਦਾ ਐਸਾ ਕਰਤਵ ਹੈ ਧਨ ਮਹਿ
ਚੀਤ ਗਵਾਰ,
ਜਿਨ੍ਹਾਂ ਗਵਾਰ ਮੂਰਖ ਜੀਵਾਂ ਦਾ ਧਨ ਇਕੱਠਾ ਕਰਨ ਦੇ ਮਹਿ ਵਿਚ ਚੀਤ ਚਿੱਤ ਲੱਗਿਆ ਹੋਇਆ ਹੈ, ਉਹ ਧਨ ਗਏ ਤੋਂ ਬਹਿ ਬੈਠ ਕੇ ਝੂਰੀਆਂ ਝੂਰਦੇ ਰਹਿੰਦੇ ਹਨ। ਤੇ ਐਸਾ ਉਹਨਾਂ ਦਾ ਇਹ, ਕਿਉਂਕਿ ਜਿਹੜਾ ਧਨ ਹੈ ਇਹ ਸਦਾ ਹੀ ਤਿੰਨ ਕਾਲ ਦੁੱਖ ਰੂਪ ਦੱਸਿਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਦੇ ਵੀ ਵਚਨ ਆਉਂਦੇ ਨੇ ਅਗਲੀ ਤੁਕ ਦੇ ਵਿਚ ਫਿਰ ਹੋਰ ਸਿਧਾਂਤ ਦੱਸਦੇ ਨੇ ਇਹਦੇ ਨਾਲ ਮਿਲਦਾ
ਧਨ ਵਿਰਲੀ ਸੱਚ ਸੰਚਿਆ
ਤੇ ਕਹਿੰਦੇ ਧਨ ਜਿਹੜਾ ਅਬਲਾਂ ਤਾਂ ਇੱਛਾ ਅਨੁਸਾਰ ਕਿਸੇ ਨੂੰ ਮਿਲਦਾ ਹੀ ਨਹੀਂ ਹੈ ਜੇ ਮਿਲ ਵੀ ਰਿਹਾ ਤਾਂ ਵੀ ਕਿੱਡੀ ਕੁ ਵੱਡੀ ਗੱਲ ਹੈ ਤ੍ਰਿਸ਼ਨਾ ਫੇਰ ਨਹੀਂ ਭਰਦੀ ਧਨ ਦੇ ਵਿਚ ਕਿਉਂਕਿ ਜਿਹੜੇ ਲੋਕਾਂ ਨੇ ਧਨ ਨੂੰ ਬੜਾ ਮਹਾਨ ਮੰਨਿਆ ਸ੍ਰੀ ਦਸਮ ਦੇ ਅੰਦਰ ਵੀ ਮਹਾਰਾਜ ਸਾਹਿਬ ਨੇ ਕਿਹਾ ਤਨ 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 ਕੋ ਭਾਖੀ ਹੈ ਜਾ ਕਾ ਜਗਤ ਗੁਲਾਮ ਕਹਿੰਦੇ ਧਨ ਨੂੰ ਇਸ ਕਰਕੇ ਜਿਵੇਂ ਕੋਈ ਬਹੁਤ ਵੱਡਾ ਸ਼ਕਤੀ ਵਾਲਾ ਪੁਰਸ਼ ਹੈ ਉਹਨੇ ਕਿਸੇ ਸ਼ਕਤੀ ਵਾਲਿਆਂ ਨੂੰ ਉਹਨੂੰ ਸਾਰਿਆਂ ਨੂੰ ਹੀ ਕਾਬੂ ਕਰ ਲਿਆ ਹੋਵੇ ਉਹ ਕਹਿੰਦੇ ਵੀ ਇਹ ਤਾਂ ਬਹੁਤ ਵੱਡਾ ਬਲ ਵਾਲਾ ਹੈ ਕਹਿੰਦੇ ਸਾਰੇ ਕਾਬੂ ਕਰ ਲਏ ਨੇ ਇਕੱਲੇ ਨੇ ਤੇ ਮਹਾਰਾਜ ਕਹਿੰਦੇ ਹੇ ਧਨ ਇੱਕ ਗੱਲੋਂ ਤਾਂ ਕਹਿੰਦੇ ਤੂੰ ਵੀ ਧਨ ਹੀ ਹੈ ਧਨ 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 ਕੋ ਭਾਖੀ ਹੈ ਜਾਂ ਕਾ ਜਗਤ ਗੁਲਾਮ ਸੰਸਾਰ ਸਾਰੇ ਹੀ ਗੁਲਾਮ ਬਣਾ ਲਿਆ ਤੈਂ ਸਭ ਨਿਰਖ ਤੇ ਜਾ ਕੋ ਫਿਰੈ ਸਭ ਚੱਲ ਕਰਤ ਸਲਾਮ ਜਿਹਦੇ ਕੋਲ ਧਨ ਹੈ ਸਾਰੇ ਸਲਾਮਾਂ ਕਰਦੇ ਮੱਥੇ ਟੇਕਦੇ ਪਰ ਇਹ ਸੰਸਾਰੀ ਵਿਰਤੀ ਦੁਆਰਾ ਹੈ ਮਹਾਰਾਜ ਸਾਹਿਬ ਨੇ ਕਿਹਾ ਵੀ ਜਿਹੜਾ ਧਨ ਹੈ ਤਿੰਨ ਪ੍ਰਕਾਰ ਕੇ ਦੁੱਖ ਰੂਪ ਹੈ ਸੰਚਿਤ ਪਾਲਣ ਇੱਕ ਤਾਂ ਇਕੱਠੇ ਕਰਨ ਦੇ ਸੰਚਿਤ ਪਾਲਣ ਇੱਕ ਪਾਲਣ ਕਰਨ ਦੇ ਵਿੱਚ ਸੰਚਿਤ ਪਾਲਣ ਨਾ ਸਮਝਾਰ ਦੁਖਦਾਈ ਧਨ ਕੋ ਨਿਰਧਾਰ ਗੁਰੂ ਤੇਗ ਬਹਾਦਰ ਸਾਹਿਬ ਨੇ ਐਸਾ ਕਿਹਾ ਸੀ ਕਿ ਧਨ ਨੂੰ ਦੁੱਖ ਰੂਪ ਸਮਝੋ ਤਿੰਨ ਰੂਪਾਂ ਕਰਕੇ ਇੱਕ ਤਾਂ ਇਕੱਠਾ ਕਰਨ ਚ ਪਹਿਲਾਂ ਦੁਖੀ ਹੁੰਦਾ ਫਿਰ ਉਹਦੀ ਰੱਖਿਆ ਕਰਨ ਚ ਦੁਖੀ ਹੁੰਦਾ ਫਿਰ ਜੇ ਚਲਿਆ ਜਾਵੇ ਫਿਰ ਗਏ ਦਾ ਅਫਸੋਸ ਕਰਦਾ ਦੁਖਦਾਈ ਧਨ ਕੋ ਨਿਰਧਾਰ ਇਹ ਨਿਰਣੈ ਹੋਰ ਗ੍ਰੰਥ ਚ ਬੜੇ ਆਉਂਦੇ ਆ ਇਸ ਤਰ੍ਹਾਂ ਦੇ ਨਿਰਣੇ ਤੇ ਕੋਈ ਬਿਰਲਿਆ ਜੇ ਉਹਨੇ ਸੰਚਾ ਇਕੱਠਾ ਵੀ ਕਰ ਲਿਆ ਤਾਂ ਕੀ ਹੋ ਗਿਆ ਫਿਰ ਸੰਸਾਰ ਦੇ ਵਿੱਚ ਧਨ ਨੂੰ ਕੋਈ ਨਾਲ ਤਾਂ ਲੈ ਕੇ ਨਹੀਂ ਗਿਆ ਮਹਾਰਾਜ ਸਾਹਿਬ ਕਹਿੰਦੇ ਵੀ ਇਹ ਧਨ ਜਿਹੜਾ ਹੈ ਧਨ ਧਨ ਕਹਾਂ ਪੁਕਾਰ ਤੇ ਧਨ ਨੂੰ ਧਨ ਧਨ ਕਾਹਦੇ ਲਈ ਕਹਿੰਦੇ ਹੋ ਮਾਇਆ ਬਹੁਤ ਸਭ ਕੂਰ ਇਹ ਤਾਂ ਝੂਠ ਹੈ ਨਾਮ ਵੀ ਹੋਣੇ ਨਾਨਕਾ ਹੋਤ ਜਾਤ ਸਭ ਧੂਰ ਫਿਰ ਕੀ ਕਰਨਾ ਚਾਹੀਦਾ ਤਾਂ ਫਿਰ ਮਹਾਰਾਜ ਸਾਹਿਬ ਕਹਿੰਦੇ ਸੱਚਾ ਧਨ ਪ੍ਰਾਪਤ ਕਰਨਾ ਚਾਹੀਦਾ ਇਹ ਸੰਚੋ ਐਸੀ ਸੰਚ ਜੋ ਬਿਨ ਸਤਨਾਮ ਉਹ ਕੀ ਹੈ ਧਨ ਵਿਰਲੀ ਬੋਲੋ ਜੀ ਦੁਆਰੇ
ਧਨ ਵਿਰਲੀ ਸੱਚ ਸੰਚਿਆ
ਨਿਰਮਲ ਉਜਲ ਨਾਮ ਧਨ ਹੈ ਜਿਹੜਾ ਨਾਮ ਨਾਲ ਪਿਆਰ ਪ੍ਰੇਮ ਕਰਕੇ ਉਹ ਕਿਸੇ ਬਿਰਲੇ ਟਾਵੇਂ ਟਾਵੇਂ ਨੇ ਸੱਚੇ ਨਾਮ ਰੂਪੀ ਧਨ ਨੂੰ ਸੰਚਿਆ ਇਕੱਤਰ ਕੀਤਾ ਹੈ ਉਹਨਾਂ ਨੂੰ ਕਹਿੰਦੇ ਭਾਗ ਠੜੇ ਹਰ ਸੰਤ ਮਾਰੇ ਜਿਨ ਕਰ ਧਨ ਹਰ ਨਾਮਾ ਤੇ ਉਹ ਜਿਹੜੇ ਐਸੇ ਨਾ ਨਿਰਮਲ ਨਾਮ
ਨਿਰਮਲ ਨਾਮ ਪਿਆਰ
ਜਿਹਨਾਂ ਦਾ ਨਿਰਮਲ ਉਜਲ ਨਾਮ ਦੇ ਨਾਲ ਪਿਆਰ ਪ੍ਰੇਮ ਹੈ ਉਹ ਬਿਰਲੇ ਟਾਵੇਂ ਨੇ ਬਿਰਲੀ ਕਿਹਾ ਉਹਨਾਂ ਨੂੰ ਧਨ ਬਿਰਲੀ ਸੱਚ ਸਾਂਝਾ ਉਹਨਾਂ ਨੇ ਨਾਮ ਧਨ ਨੂੰ ਇਕੱਠਾ ਕੀਤਾ ਗੁਰਾਂ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਕਰਕੇ ਕਿਸੇ ਬਿਰਲੇ ਨੇ ਹੀ ਸੱਚ ਨਾਮ ਨੂੰ ਧਨ ਨੂੰ ਇਕੱਤਰ ਕੀਤਾ ਹੈ ਤੇ ਕਿਉਂਕਿ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਹੁਣ ਆਵੇ ਜਾਏ ਇਹ ਤਾਂ ਆਉਣ ਜਾਣ ਵਾਲਾ ਹੈ ਜੇ
ਧਨ ਗਿਆ ਤਾਂ ਜਾਣ ਦੇ
ਕਹਿੰਦੇ ਹੇ ਭਾਈ ਜੇ ਤੇਰਾ ਧਨ ਗਿਆ ਤਾਂ ਜਾਣ ਦੇ ਜੇ ਤੇਰਾ ਮਨ ਤੇ ਅੱਗੇ ਦੱਸਦੇ ਪੂਰੀ ਪੰਕਤੀ ਦਾ ਅਰਥ ਬਣਨਾ ਜੀ
ਜੀ ਰਾਚਹਿ ਰੰਗ ਏਕ
ਹੇ ਭਾਈ ਜੇਕਰ ਤੇਰਾ ਮਨ ਏਕ ਇੱਕ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰਾਚੇ ਰਚ ਜਾਵੇ ਨਾ ਤਾਂ ਹਰਖ ਸੋਗ ਪੈਦਾ ਕਰਨ ਵਾਲਾ ਸੰਸਾਰੀ ਧਨ ਚਲਾ ਵੀ ਗਿਆ ਨਾ ਤਾਂ ਉਹਨੂੰ ਜਾਣ ਦੇ ਸੰਸਾਰੀ ਧਨ ਦਾ ਮੋਹ ਨਾ ਕਰ ਫਿਰ ਤੂੰ ਭਾਵ ਇਹ ਕਰਦਾ ਵੀ ਨਹੀਂ ਹੈ ਜੇ ਇੱਕ ਦੇ ਰੰਗ ਦੇ ਵਿੱਚ ਰਚ ਗਿਆ ਨਾ ਫਿਰ ਤਾਂ ਆਵੇ ਜਾਵੇ ਹਰਕੇ ਲਿਖੇ ਸਾਧੂ ਖੜਾ ਤਮਾਸਾ ਦੇਖ ਮਾਇਆ ਦੇ ਆਉਣ ਜਾਣ ਦੇ ਵਿੱਚ ਆਉਂਦੀ ਹੋਈ ਮਾਇਆ ਤੇ ਹਰਖ ਨਹੀਂ ਹੁੰਦਾ ਜਾਣ ਲੱਗੀ ਤੇ ਗਮੀ ਨਹੀਂ ਹੁੰਦੀ ਹਰਖ ਸੋ ਤੋਂ ਨਿਆਰਾ ਹੋ ਜਾਂਦਾ ਸ਼ੋਗ ਨਹੀਂ ਹੁੰਦਾ ਗਮ ਨਹੀਂ ਹੁੰਦਾ ਅੱਗੇ ਦੱਸ ਦੇਣ
ਮਨ ਦੀਜੈ ਸਿਰ ਸੋਪੀਐ
ਇਹ ਸੱਚਾ ਨਾਮ ਰੂਪੀ ਧਨ ਤਾਂ ਮਿਲਦਾ ਜੇਕਰ ਗੁਰੂ ਸਾਹਿਬ ਜੀ ਨੂੰ ਆਪਣਾ ਮਨ ਦੀਜੈ ਦੇਣਾ ਕਰੀਏ ਮਨ ਵਿੱਚ ਹੈ ਸਤਿਗੁਰ ਕੇ ਪਾਤਸ਼ਾਹ ਸੇਵਕ ਕੇ ਕਾਰਜ ਰਸ ਸਿਰ ਸੌਂਪੀਐ ਸਿਰ ਵੀ ਗੁਰੂ ਨੂੰ ਸੌਂਪੀਏ ਅਰਪ ਦੇਈਏ ਭਾਵ ਕੀ ਹੈ ਵੀ ਮਨ ਦੀ ਮਤ ਛੱਡ ਕੇ ਗੁਰਾਂ ਦੀ ਸਿੱਖਿਆ ਨੂੰ ਧਾਰਨ ਕਰਨਾ ਹੀ ਗੁਰਾਂ ਨੂੰ ਮਨ ਦੇਣਾ ਹੈ ਹੰਕਾਰ ਰੂਪੀ ਹੰਕਾਰ ਦਾ ਤਿਆਗਣਾ ਹੀ ਸਿਰ ਦਾ ਦੇਣਾ ਹੈ। ਸਿਰ ਦੇ ਵਿੱਚ ਹੀ ਰਹਿੰਦਾ ਹੰਕਾਰ, ਸੋਚ ਇੱਥੇ ਰਹਿੰਦੀ ਹੈ ਨਾ ਦਿਮਾਗ ਦੇ ਵਿੱਚ। ਹੰਕਾਰ ਰੂਪੀ ਸਿਰ ਗੁਰਾਂ ਅੱਗੇ ਅਰਪਣ ਕਰਕੇ ਨਿਮਰਤਾ ਧਾਰਨ ਕਰ ਲਈਏ।
ਪੀ ਕਰਤੇ ਕੀ ਟੇਕ,
ਪੀ ਫੇਰ ਵੀ ਕਰਤੇ ਰਚਨਾ ਵਾਹਿਗੁਰੂ ਦੀ ਟੇਕ ਓਟ ਰੱਖੀਏ। ਇਹ ਅਰਪ ਕੇ ਫਿਰ ਇਹ ਨਾ ਕਹੀਏ ਵੀ ਇਹ ਜਿਵੇਂ ਪੰਜਾਂ ਪਿਆਰਿਆਂ ਨੇ ਸੀਸ ਅਰਪਣ ਕਰਤਾ, ਕਦੇ ਹੰਕਤਾ ਤਾਂ ਨੀ ਕੀਤੀ ਸੀਸ ਦਿੱਤਾ ਸੀ। ਸਤਿਗੁਰ ਆ ਕੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵ ਹੈ, ਤੇ ਉਹ ਫਿਰ ਸਤਿਗੁਰੂ ਕੀ ਕਰਦੇ ਆ ਤੇ ਮਹਾਰਾਜ ਸਾਹਿਬ ਜੀ ਜੰਮਣ ਮਰਨ ਤੋਂ ਰਹਿਤ ਕਰ ਦਿੰਦੇ, ਤੇ ਇਸ ਪ੍ਰਕਾਰ ਫਿਰ ਉਹ ਨਿਮਰਤਾ ਦੇ ਵਿੱਚ ਰਹਿੰਦੇ ਸਿਰ ਦੇ ਕੇ ਵੀ ਉਹਦੀ ਟੇਕ ਓਟ ਦੇ ਵਿੱਚ ਰਹਿੰਦੇ ਹਨ।
ਧੰਦਾ ਧਾਵਤ ਰਹਿ ਗਏ,
ਜਿਨ੍ਹਾਂ ਦੇ ਮਨ ਹਿਰਦੇ ਜਿਹੜੇ ਨੇ ਉਹਦੇ ਵਿੱਚੋਂ ਗੁਰ ਸ਼ਬਦ ਉਪਦੇਸ਼ ਦਾ ਆਨੰਦ ਪ੍ਰਾਪਤ ਹੋ ਗਿਆ ਨਾ ਵਾਹਿਗੁਰੂ ਪਰਮੇਸ਼ਵਰ ਦਾ, ਜਾਂ ਜਿਨ੍ਹਾਂ ਦੇ ਮਨ ਚ ਗੁਰਾਂ ਦੀ ਕਿਰਪਾ ਕਰਕੇ, ਸਾਰੀ ਤੋਂ ਇਕੱਠੀ ਬੋਲੋ ਜੀ, ਜਦ ਸੁੱਖ ਹੈ।
ਧੰਦਾ ਧਾਵਤ ਰਹਿ ਗਏ ਮਨ ਮਹਿ ਸ਼ਬਦ ਆਨੰਦ,
ਜਿਨ੍ਹਾਂ ਦੇ ਮਨ ਹਿਰਦੇ ਦੇ ਮਹਿ ਵਿਚ ਗੁਰ ਸ਼ਬਦ ਉਪਦੇਸ਼ ਦਾ ਆਨੰਦ ਪ੍ਰਾਪਤ ਹੋਇਆ, ਜਾਂ ਜਿਨ੍ਹਾਂ ਦੇ ਮਨ ਵਿਚ ਗੁਰਾਂ ਦੀ ਕਿਰਪਾ ਕਰਕੇ ਸ਼ਬਦ ਬ੍ਰਹਮ ਦੀ ਪ੍ਰਾਪਤੀ ਦਾ ਆਨੰਦ ਪ੍ਰਾਪਤ ਹੋਇਆ, ਉਹ ਸੰਸਾਰੀ ਧੰਦਿਆਂ ਵਿਚ ਧਾਵਤ ਦੌੜਨ ਤੋਂ ਰਹਿ ਗਏ। ਧੰਦੇ ਉਹਨੂੰ ਜੰਜਾਲ ਫਸਾਉਂਦੇ ਨਹੀਂ ਹਨ, ਐਸਾ ਫਿਰ ਜਿਹੜਾ ਹੈ। ਤੇ ਮਹਾਰਾਜ ਸਾਹਿਬ ਜੀ ਅੱਗੇ ਦੱਸਦੇ ਨੇ,
ਦੁਰਜਨ ਤੇ ਸਾਜਨ ਭਈ,
ਤੇ ਜਦੋਂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਖੋਟੇ ਪੁਰਸ਼ ਵੀ ਸੱਜਣ ਬਣ ਜਾਂਦੇ, ਬੈਰੀ ਵੀ ਸੱਜਣ ਬਣ ਜਾਂਦੇ ਨੇ।
ਭੇਟੇ ਗੁਰ ਗੋਬਿੰਦ,
ਜਦੋਂ ਗੋਬਿੰਦ ਪਰਮੇਸ਼ਰ ਸਰੂਪ ਗੁਰੂ ਜੀ ਭੇਟੇ ਮਿਲਦੇ ਹੈ, ਤਦੋਂ ਫਿਰ ਗੁਰ ਉਪਦੇਸ਼ ਦਾ ਸਦਕਾ ਦੁਰਜਨ ਖੋਟੇ ਪੁਰਖ, ਖੋਟੇ ਪੁਰਖ ਤੇ ਦੋ ਜੀਵ ਜਿਹੜੇ ਸਾਜਨ ਚੰਗੇ ਪੁਰਖ ਬਣ ਜਾਂਦੇ ਨੇ, ਹੋ ਜਾਂਦੇ ਨੇ। ਦੁਰਜਨ ਤੇ ਸਾਜਨ ਭਏ, ਪਹਿਲਾਂ ਦੁਰਜਨ ਦੁਰ ਭੈੜੇ ਜਨ ਸੀ ਕਾਮ ਕ੍ਰੋਧ ਆਦਿ ਕਰਕੇ, ਉਹ ਸਤਸੰਤੋਖ ਦਇਆ ਧਰਮ ਆਦਿ ਕਰਕੇ ਸੱਜਣ ਸ੍ਰੇਸ਼ਠ ਬਣ ਗਏ ਨੇ, ਤੇ ਜਾਂ ਫਿਰ ਗੁਰੂ ਅਕਾਲ ਪੁਰਖ ਦੇ ਨਾਲ ਮਿਲਣੇ ਕਰਕੇ ਦੁਰਜਨ ਖੋਟੇ ਜਿਹੜੇ ਕਾਮ ਕ੍ਰੋਧ ਲੋ ਮੋਹੰਕਾਰ ਆਦਿ ਮੰਦ ਵਾਸ਼ਨਾ, ਇਸ ਤੋਂ ਉਲਟ ਸਾਜਨ ਸੱਜਣ ਭਏ ਹੋ ਗਏ, ਦੈਵੀ ਗੁਣਾਂ ਦੀ ਪ੍ਰਾਪਤੀ ਹੋ ਗਈ। ਇਹ ਹੋਇਆ ਕੀ ਹੈ, ਸਤਿਗੁਰੂ ਨੇ ਕਿਰਪਾ ਕੀਤੀ ਭਾਈ, ਸਤਿਗੁਰਾਂ ਦੇ ਅੱਗੇ ਭੇਟ ਦਿੱਤਾ ਸਿਰ, ਵਿਛੜਿਆ ਮੇਲੇ ਪ੍ਰਭੂ ਹਰਦਰ ਗਏ ਕਬ ਸੀਟ ਬਣ ਗਿਆ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਇਹਦੇ ਜਿਹੜੇ ਦੁਰਜਨ ਤੇ ਸਾਜਨ ਪੇ ਭੇਟੇ ਗੁਰੂ ਗੋਬਿੰਦ, ਤੇ ਕਿਸ ਪ੍ਰਕਾਰ ਫਿਰ ਇਹ ਬੈਰੀ ਤੇ ਸਭ ਹੋਵੇ ਮੀਤਾ ਕਿਵੇਂ ਹੁੰਦੇ ਨੇ, ਇਹਦੇ ਦੇ ਹੋਤੀ ਮਰਦਾਨ ਵਾਲੇ ਮਹਾਂਪੁਰਸ਼ ਸੰਤ ਬਾਬਾ ਕਰਮ ਸਿੰਘ ਜੀ ਹੋਏ, ਬੜੇ ਪ੍ਰਸਿੱਧ ਮਹਾਂਪੁਰਸ਼। ਤੇ ਅੱਗੇ ਵੀ ਆਪਨੇ ਵਚਨ ਸੁਣਿਆ ਹੋਏਗਾ, ਇਹ ਮਹਾਂਪੁਰਸ਼ਾਂ ਦਾ ਪ੍ਰਤਾਪ ਏਡਾ ਵੱਡਾ ਸੀ, ਹਿੰਦੂ ਔਰ ਸਿੱਖਾਂ ਤੋਂ ਇਲਾਵਾ ਬੜੇ ਬੜੇ ਮੁਸਲਮਾਨ ਪਠਾਨ ਵੀ ਇਹਨਾਂ ਦੇ ਸੇਵਕ ਸੀ। ਬਾਬਾ ਆਤਰ ਸਿੰਘ ਦੇ ਵੀ ਪ੍ਰਭਾਵ ਹੇਠ ਬੜੇ ਬੜੇ ਪਠਾਨ ਸੇਵਕ ਬਣ ਗਏ ਸੀ ਉਹਨਾਂ ਦੇ, ਮਸਤੂਆਣੇ ਮਹਾਂਪੁਰਖਾਂ ਦੇ। ਸੋ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਕੋਲ ਇੱਕ ਇਲਾਕੇ ਦਾ ਬਹੁਤ ਨਾਮਵਰ ਤੇ ਜਿਨ੍ਹਾਂ ਦਾ ਠਾਠ ਵਾਠ ਤੇ ਬੜਾ ਰੱਜਿਆ ਪੁੱਜਿਆ ਬੰਦਾ ਸੀ, ਮੂਹਰੇ ਬੋਲਦਾ ਨਹੀਂ ਸੀ ਕੋਈ, ਪਰ ਪਾਲਟੀ ਉਹਦੇ ਬਰਾਬਰ ਦੀ ਇੱਕ ਹੋਰ ਵੀ ਸੀ ਪਠਾਣਾ ਦੀ, ਤੇ ਉਹਦੀ ਚੜ੍ਹਤ ਨੂੰ ਦੇਖ ਕੇ ਉਹਨੂੰ ਮਾਰਨ ਫਿਰਦੇ ਸੀ ਵੀ ਇਹਨੂੰ ਮਾਰ ਦਈਏ, ਦੁਸ਼ਮਣੀ ਬਹੁਤ ਹੋ ਗਈ। ਇਹ ਵੀ ਸਾਵਧਾਨ ਰਹਿੰਦਾ ਸੀ। ਸਮਾਂ ਲੰਘਦਾ ਗਿਆ। ਇੱਕ ਦਿਨ ਇਹ ਫਲਾਂ ਦੀ ਬਹੁਤ ਸਾਰੇ ਫਰੂਟ ਲੈ ਕੇ ਨਾ, ਡਰਾਈ ਫਰੂਟ ਜਿਹੜੇ ਨੇ, ਸੁੱਕੇ ਮੇਵੇ ਲੈ ਕੇ ਉਹਨਾਂ ਦੀ ਡਾਲੀ ਲੈ ਕੇ ਸੰਤ ਬਾਬਾ ਕਰਮ ਸਿੰਘ ਜੀ ਦੇ ਚਰਨਾਂ ਚ ਆਇਆ, ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਮਹਾਂਪੁਰਖਾਂ ਨੇ ਸਮਝ ਲਿਆ ਵੀ ਕਾਮਨਾ ਲੈ ਕੇ ਆਇਆ, ਤੇ ਬੈਠਾ ਰਿਹਾ ਹੱਥ ਜੋੜ ਕੇ। ਮਹਾਂਪੁਰਖਾਂ ਨੇ ਕਿਹਾ, ਭਾਈ ਦੱਸ ਕਿਵੇਂ ਆ? ਕਹਿੰਦਾ, ਮਹਾਰਾਜ ਦੇਖੋ ਤੁਸੀਂ ਉਹ ਸਾਰਿਆਂ ਦੇ ਸਾਂਝੇ, ਵੀ ਮੈਂ ਇੱਕ ਕਾਮਨਾ ਲੈ ਕੇ ਆਇਆ, ਮੇਰੀ ਕਾਮਨਾ ਪੂਰੀ ਕਰੋ। ਮਹਾਂਪੁਰਖ ਕਹਿੰਦੇ, ਕਹੋ। ਕਹਿੰਦਾ ਜੀ, ਇੱਕ ਤਾਂ ਦੇਖੋ ਮੇਰੇ ਦੁਸ਼ਮਣ ਇੰਨੇ ਨੇ ਵੀ ਪਤਾ ਨਹੀਂ ਕਿਸੇ ਵੇਲੇ ਕੀ ਹੋ ਜਾਣਾ, ਉਹ ਮੈਨੂੰ ਮਾਰ ਦੇਣਗੇ ਜਾਂ ਮੈਂ ਉਹਨਾਂ ਨੂੰ ਮਾਰ ਦੂੰ। ਮੇਰੇ ਦੁਸ਼ਮਣ ਮਰ ਜਾਣ, ਦੁਸ਼ਮਣ ਨਾ ਰਹੇ ਕੋਈ, ਇਹ ਵਚਨ ਕਰ ਦੂੰ, ਮੈਨੂੰ ਲੜਨਾ ਨਾ ਪਵੇ ਕਿਸੇ ਪ੍ਰਕਾਰ ਕੋਈ। ਮਹਾਂਪੁਰਖ ਹੱਸ ਪਏ, ਕਹਿੰਦੇ ਹੋਰ। ਕਹਿੰਦੇ, ਦੂਸਰੀ ਗੱਲ ਇਹ ਹੈ ਵੀ ਮੈਨੂੰ ਕਹਿਣ ਚ ਔਖੀ ਲੱਗਦੀ ਹੈ ਵੀ ਇੱਕ ਹਿੰਦੂਆਂ ਦੀ ਲੜਕੀ ਹੈ, ਮੇਰਾ ਉਹਦੇ ਤੇ ਮਨ ਆ ਗਿਆ, ਤੇ ਹੁਣ ਬਰਾਬਰ ਦੀ ਪਾਰਟੀ ਖੜੀ ਹੈ, ਵੀ ਜਿਨ੍ਹਾਂ ਦੀ ਉਹ ਲੜਕੀ ਹੈ ਉਹਦੇ ਮਾਂ ਬਾਪ ਦੂਜੀ ਪਾਰਟੀ ਦੀ ਜਾਣ ਕੇ ਉਹ ਬਹਾਨਾ ਲੈ ਕੇ ਕੁਛ ਵੀ ਹੋ ਸਕਦਾ, ਦੂਸਰਾ ਇਲਾਕੇ 'ਚ ਬਦਨਾਮੀ ਹੋਊਗੀ। ਮੈਂ ਬਦਨਾਮੀ ਨਹੀਂ ਕਰਾਉਣੀ ਚਾਹੁੰਦਾ ਪਰ ਪ੍ਰਾਪਤ ਵੀ ਕਰਨੀ ਚਾਹੁੰਦਾ। ਵੀ ਸਿੱਧਾ ਰਸਤਾ ਇਹ ਹੈ ਵੀ ਆਸ਼ੀਰਵਾਦ ਦਿਓ ਵੀ ਉਹ ਲੜਕੀ ਮੈਨੂੰ ਆਪਣੇ ਆਪ ਹੀ ਅਪਣਾ ਲਵੇ। ਮਹਾਂਪੁਰਖ ਹੱਸ ਕੇ ਕਹਿੰਦੇ, ਮਹਾਂਪੁਰਖਾਂ ਨੇ ਅੰਦਰੋਂ ਸੋਚਿਆ ਵੀ ਕਿਹੋ ਜਿਹੇ ਲੋਕ ਨੇ ਵੀ ਵਿਕਾਰਾਂ ਵਾਸਤੇ ਵੀ ਸੰਤਾਂ ਦੇ ਕੋਲ ਆਉਂਦੇ ਆ ਵੀ ਇਹਦੀ ਕਾਮਨਾ ਪੂਰੀ ਕਰੋ। ਗੁਰੂ ਲੋਕ ਕੇ ਸੰਤ ਲੋਕ ਤੇ ਵਿਕਾਰਾਂ ਦੀ ਭਾਵਨਾ ਇਹ ਥੋੜੀ ਪੂਰੀ ਕਰਦੇ ਆ। ਮਹਾਂਪੁਰਖਾਂ ਨੇ ਕਿਹਾ ਤੂੰ ਬੋਲਿਆ ਸੱਚ, ਇਸ ਕਰਕੇ ਵੀ ਐਂ ਕਰ, ਕੋਈ ਨਹੀਂ ਤੇਰੇ ਦੁਸ਼ਮਣ ਵੀ ਮਰ ਜਾਣਗੇ ਤੇਰੇ ਵਿਕਾਰ ਵੀ ਮਰ ਜਾਣਗੇ। ਐਂ ਉਹਦੇ ਨਹੀਂ ਸਮਝ ਆਈ ਗੱਲ, ਤੇਰੇ ਦੁਸ਼ਮਣ ਵੀ ਮਰ ਜਾਣਗੇ ਅੰਦਰਲੇ ਵੀ ਬਾਹਰਲੇ ਵੀ। ਇਹ ਇੱਕ ਵਚਨ ਮੰਨ। ਕਹਿੰਦਾ ਜੀ ਦੱਸੋ। ਕਹਿੰਦੇ 40 ਦਿਨ ਤੈਨੂੰ ਇੱਕ ਕਲਾਮ ਦਿੰਦੇ ਆ, ਉਹ ਕਲਾਮ ਸਮਝ ਸਕਦਾ ਸੀ, 40 ਦਿਨ ਉਹਦਾ ਜਾਪ ਕਰਨਾ। ਕਹਿੰਦੇ ਜੀ ਦੱਸੋ। ਕਹਿੰਦੇ ਮੁਸੀਬਤ ਚ ਬਹਿ ਕੇ 8 ਘੰਟੇ ਜਾਪ ਕਰਨਾ। ਚਲੋ ਨੀ ਕਿਹਾ ਹੋਊਗਾ ਵੀ 8 ਘੰਟੇ ਮੈਂ ਚੌਂਕੜਾ ਤਾਂ ਮਾਰ ਨਹੀਂ ਸਕਦਾ, ਕਹਿੰਦੇ ਗੋਡੇ ਖੜੇ ਕਰ ਲਈ ਵੀ ਸ਼ੱਕ। ਮੁਸਲਮਾਨਾਂ 'ਚ ਤਾਂ ਗੋਡੇ ਮੁੱਧੇ ਮਾਰ ਕੇ ਵੀ ਨਿਵਾਜ਼ ਕਰ ਲੈਂਦੇ ਆ, ਕੋਈ ਪਾਬੰਦੀ ਨਹੀਂ, ਪਰ 8 ਘੰਟੇ ਮਸੀਤ 'ਚ ਹੀ ਰਹਿਣਾ, ਆਪਣਾ ਸਰੀਰ ਨੂੰ ਉਕਣ ਸਾਧ ਲਏ। ਕਹਿੰਦਾ ਜੀ ਠੀਕ ਹੈ, ਦੱਸੋ ਕਲਾਮ ਕੀ ਹੈ। ਮਹਾਂਪੁਰਖਾਂ ਨੇ ਇੱਕ ਓਅੰਕਾਰ ਤੋਂ ਨਾਨਕ ਹੋ ਸੀ ਵੀ ਸੱਚ ਤੱਕ ਮੂਲ ਮੰਤਰ ਕੰਠ ਕਰਾ ਦਿੱਤਾ। ਕਹਿੰਦੇ ਇਦੋਂ ਵੱਡੀ ਕਲਾਮ ਨਹੀਂ ਹੈ, ਦੁਨੀਆਂ 'ਚ ਨਹੀਂ ਹੈ ਕੋਈ। ਕਹਿੰਦੇ ਜੀ ਕਾਮਨਾ ਪੂਰੀ ਹੋ ਜੂ। ਕਹਿੰਦੇ ਬਿਲਕੁਲ ਪੂਰੀ ਹੋਊਗੀ, ਸਾਡਾ ਵਚਨ ਰਿਹਾ। ਮਹਾਂਪੁਰਖ ਪ੍ਰਭ ਜੀ ਵਸੇ ਸਾਧ ਕੀ ਰਸਨਾ, ਸੰਤਾਂ ਦੀ ਆਪਣੀ ਕਿਰਪਾ ਵੀ ਸੀ ਨਾਲ। ਜਾ ਕੇ ਮਸੀਤ ਵਿੱਚ ਜਿਉਂ ਲੱਗਾ ਤਸਵੀ ਲੈ ਕੇ ਮਾਲਾ ਫੇਰਨ, ਘੰਟਾ ਲੰਘਿਆ, 2 ਘੰਟੇ ਲੰਘੇ, 3 ਲੰਘੇ, 4 ਲੰਘੇ, ਇਹਦੇ ਵਿੱਚ ਕਈ ਨਵਾਜ਼ਾਂ ਦਾ ਟਾਈਮ ਆ ਲਿਆ, ਬਸਰ ਕੀ, ਅਸਰ ਕੀ, ਮਗਰਬੀ, ਸ਼ਾਕੀ ਆਦਿ ਜਿਹੜੀਆਂ ਨਵਾਜ਼ਾਂ ਨੇ ਇਹਨਾਂ ਦੀਆਂ, ਫਜ਼ਲ ਕੀ ਸਵੇਰ ਦੇ ਵੇਲੇ ਦੀ ਹੈ। ਤੇ ਉਹ ਜਿਸ ਵੇਲੇ ਇਹਦੇ ਦੁਸ਼ਮਣਾਂ ਨੂੰ ਕਹਿੰਦੇ ਵੀ ਇਹ ਪਹਿਲਾਂ ਤਾਂ ਉਹਨੇ ਸ਼ੱਕ ਕੀਤੀ ਵੀ ਇਹ ਕੋਈ ਸਾਨੂੰ ਮਾਰਨ ਵਾਸਤੇ ਲੱਗਿਆ ਜਾਪ ਕਰਨ, ਫਿਰ ਉਹ ਕਹਿੰਦੇ ਵੀ ਨਹੀਂ, ਇਹ ਤਾਂ ਹੁਣ ਖੁਦਾ ਦੀ ਬੰਦਗੀ ਕਰਨ ਲੱਗ ਗਿਆ, ਫਕੀਰ ਹੋ ਗਿਆ। ਉਹ ਕਈ ਦਿਨ ਤਾਂ ਬਾਅਦ, 5ਵੇਂ ਦਿਨ, ਅਜੇ 5 ਦਿਨ ਹੋਏ ਨੇ ਜਾਪ ਕਰਦੇ ਨੂੰ, ਉਹਨੂੰ ਕਹਿੰਦੇ ਗੱਲ ਸੁਣ ਲੈ ਬਈ, ਮਿਲ ਗਏ ਟੱਕਰ ਗਏ। ਉਹ ਕਹਿੰਦੇ ਸੁਣ ਲੈ, ਕਰ ਤੈਨੂੰ ਮਾਰ ਦੇਣਾ ਸੀ ਅਸੀਂ, ਪਰ ਗੱਲ ਇਹ ਹੈ ਵੀ ਤੂੰ ਹੁਣ ਖੁਦਾ ਦੀ ਬੰਦਗੀ ਕਰਦਾ, ਅਸੀਂ ਖੁਦਾ ਨੂੰ ਜਾਮ ਲੈ ਕੇ ਜਾਂ ਬੈਰ ਛੱਡਿਆ, ਬੰਦਗੀ ਕਰਨ ਵਾਲੇ ਨੂੰ ਨਹੀਂ ਅਸੀਂ ਮਾਰ ਸਕਦੇ, ਤੇਰੇ ਇੱਕ ਚੱਜੇ ਕੰਮ ਸੀ, ਇਹਦੇ ਕਰਕੇ ਅਸੀਂ ਆਪਣੀ ਦੁਸ਼ਮਣੀ ਬਈ ਅਸੀਂ ਦੁਸ਼ਮਣੀ ਛੱਡੀ। ਉਹ ਕਰਦਾ ਗਿਆ, 25 ਕੁ ਦਿਨ ਲੰਘੇ, ਉਹਦੇ ਮਨ ਦੇ ਵਿੱਚੋਂ ਵੀ ਬੈਰ ਭਾਵ ਖਤਮ ਹੋ ਗਿਆ, ਨਾ ਕੋ ਮੇਰਾ ਦੁਸ਼ਮਣ ਰਿਹਾ, ਨਾ ਹਮ ਕਿਸ ਕੇ ਬੈਰ ਆਈ, ਨਾਮਦਾਸਰ ਹੋ ਗਿਆ। ਜਿਸ ਵੇਲੇ 35 ਦਿਨ ਹੋ ਗਏ ਉਹਨੂੰ ਜਾਪ ਕਰਦੇ ਨੂੰ, ਉਹਦੇ ਅੰਦਰ ਤੇ ਸੋਚ ਪਈ ਵੀ ਓਹੋ, ਬੰਦਗੀ ਦਾ ਧਰਾ ਸੌਣ ਲੱਗ ਗਿਆ ਵੀ ਕਿੰਨੇ ਘਰਾਣੇ ਦੀ ਚੰਗੀ ਦਰਵੇਸ਼ ਕੁੜੀ ਹੈ, ਮੈਂ ਕਿੱਡਾ ਵੱਡਾ ਪਾਪ ਸੋਚ ਲਿਆ ਸੀ, ਫਿਰ ਉਮਰ ਦੇ ਤਕਾਜ਼ੇ ਨਾਲ ਮੇਰੀ ਧੀਆਂ ਵਰਗੀ ਹੈ, ਮੈਂ ਇਹ ਪਾਪ ਕਰਮ ਕਿਉਂ ਸੋਚਿਆ, ਇਹ ਖੁਦਾ ਮੈਨੂੰ ਮਾਫ਼ ਕਰ ਦੇ, ਤੇ ਮੈਂ ਇਹ ਸੋਚ ਕੇ ਵੀ ਗਲਤੀ ਕੀਤੀ ਆ ਕਰਨਾ ਦੇ ਕਬਲ। ਜਦੋਂ ਬਾਕੀ ਦੇ 5 ਦਿਨ ਉਹ ਜਿਹੜੇ ਰਹਿੰਦੇ 40 ਦਿਨ ਪੂਰੇ ਹੋ ਗਏ, ਮਹਾਂਪੁਰਖਾਂ ਕੋਲ ਆ ਗਿਆ, ਕਹਿੰਦੇ ਭਾਈ ਕਹੋ। ਕਹਿੰਦਾ ਜੀ ਕਾਮਨਾ ਵੀ ਪੂਰੀ ਹੋ ਗਈ ਔਰ ਦੁਸ਼ਮਣ ਵੀ ਮਰ ਗਏ, ਮਾਰਨ ਦੀ ਲੋੜ ਨਹੀਂ ਪਈ, ਦੁਸ਼ਮਣ ਤਾਂ ਬਣ ਗਏ ਮਿੱਤਰ, ਦੁਰਜਣ ਤੇ ਸਾਜਣ ਪਏ, ਉਹ ਤਾਂ ਬਣ ਗਏ ਮੇਰੇ ਸੱਜਣ। ਆ ਪੰਕਤੀ ਦੇ ਵਿੱਚ ਨਾ ਧਿਆਨ ਰੱਖੋ, ਦੁਰਜਣ ਤੇ ਸਾਜਣ ਪਏ, ਉਹ ਖੋਟੇ ਪੁਰ ਜਿਹੜੇ ਬੈਰੀ ਸੀ ਉਹ ਤਾਂ ਦੋ ਗਏ ਸੱਜਣ ਮੇਰੇ, ਇਹ ਆਪ ਨੇ ਕਿਰਪਾ ਕਰ ਦਿੱਤੀ। ਤੇ ਗੁਰੂ ਨਾਨਕ ਦਾ ਜੋ ਗੋਬਿੰਦ ਰੂਪ ਨੇ ਉਹਨਾਂ ਦਾ ਮੂਲ ਮੰਤਰ ਭੇਟੇ ਮੈਨੂੰ ਮਿਲ ਗਿਆ। ਕਹਿਣ ਲੱਗਿਆ ਮਹਾਰਾਜ ਮੈਂ ਜਿਹੜਾ ਪਹਿਲੇ ਦਿਨ 40 ਦਿਨ ਤੋਂ ਪਹਿਲਾਂ ਜਦੋਂ ਮੈਂ ਤੁਹਾਡੇ ਕੋਲ ਆਇਆ ਸੀ, ਮੈਂ ਹਿੰਦੂਆਂ ਦੀ ਲੜਕੀ ਦੀ ਗੱਲ ਕੀਤੀ ਸੀ। ਕਹਿੰਦੇ ਹਾਂ। ਕਹਿੰਦੇ ਮਹਾਰਾਜ ਵੀ ਮੈਨੂੰ ਮਾਫ਼ ਕਰੇ ਖੁਦਾ ਤੇ ਤੁਸੀਂ ਵੀ ਮਾਫ਼ ਕਰ ਦਿਓ ਪੀਰ ਜੀ, ਮੈਂ ਤੁਹਾਡੇ ਸਾਹਮਣੇ ਖੁਦਾ ਨੂੰ ਜਾਮਨ ਸਮਝ ਕੇ ਇੱਕ ਵਾਅਦਾ ਕਰਨਾ ਤੁਹਾਡੇ ਨਾਲ ਵੀ ਉਹ ਲੜਕੀ ਦੇ ਮਾਂ ਬਾਪਾਂ ਨੂੰ ਬੁਲਾ ਲਓ, ਲੜਕੀ ਨੂੰ ਬੁਲਾ ਲਓ ਤੁਹਾਡੇ ਸਾਹਮਣੇ, ਮੈਂ ਇੱਕ ਵਚਨ ਕਰਨਾ ਚਾਹੁੰਦਾ। ਸੰਤਾਂ ਨੇ ਸੁਨੇਹਾ ਦੇ ਕੇ ਬੁਲਾ ਲਏ। ਉਹ ਗਰੀਬ ਘਰ ਦੇ ਬੱਚੀ ਸੀ ਪਰ ਸੀ ਧਰਮੀ ਬੰਦੇ। ਕਹਿਣ ਲੱਗੇ ਵੀ ਦੇਖੋ ਮੁਸਲਮਾਨ ਤੇ ਹਿੰਦੂਆਂ ਦਾ ਫਰਕ ਹੈ, ਅੱਜ ਤੋਂ ਬਾਅਦ ਮੈਂ ਇਹ ਬਣਾਈ ਹੈ ਆਪਣੀ ਧੀ, ਇਹਦੇ ਵਿਆਹ ਤੇ ਜਿੰਨਾ ਖਰਚ ਹੋਊ ਲੜਕਾ ਤੁਸੀਂ ਲੱਭੋਗੇ, ਖਰਚ ਵਿਆਹ ਤੇ ਮੈਂ ਕਰੂੰਗਾ, ਦਾਜ ਦਹੇਜ ਮੈਂ ਦਊਂਗਾ, ਸਾਰੀ ਜ਼ਿੰਦਗੀ ਮੈਂ ਆਪਣੀ ਧੀ ਸਮਝ ਕੇ ਵਰਤੂ ਇਹਦੇ ਨਾਲ। ਇਹਨੂੰ ਕਹਿੰਦੇ ਦੁਰਜਨ ਤੇ ਸਾਜਨ ਪਏ, ਤੇ ਪ੍ਰਭ ਕੇ ਸਿਮਰਨ ਦੁਸ਼ਮਣ ਟਰ ਹੈ, ਇਹ ਲਿਖਿਆ ਹੋਇਆ ਮਹਾਰਾਜ ਨੇ, ਐਵੇਂ ਥੋੜੀ ਕਹਿ ਦਿੱਤਾ ਹੈ। ਹਾਂਜੀ, ਇਸ ਪ੍ਰਕਾਰ ਇਹਦਾ ਸਿਧਾਂਤ ਸੀ ਤਾਂ ਇਹਦੀ ਇੰਨੀ ਕੁ ਸਾਖੀ ਸੁਣਾਈ ਹੈ। ਅੱਗੇ ਚਲੋ ਜੀ।
ਬਾਨਵਾਨ ਫਿਰਤੀ ਢੂੜਤੀ,
ਉਸ ਪਰਮੇਸ਼ੁਰ ਦੀ ਖੋਜ ਨੂੰ ਪਹਿਲਾਂ ਬੁੱਧੀ ਸਾਡੀ ਕਦੇ ਬਿੰਦਰਾਵਨ ਦੇ ਵਿਚ, ਕਦੇ ਮਧੂਮਨ ਦੇ ਵਿਚ, ਕਦੇ ਰਿਖੀ ਕੇ ਜੰਗਲਾਂ ਦੇ ਵਿਚ, ਤਪੋਵਨ ਦੇ ਵਿਚ ਢੂੰਡਦੀ ਖੋਜਦੀ ਹੋਈ ਫਿਰਦੀ ਸੀ। ਬਨ ਬਨ ਫਿਰਤੀ ਢੂੰਡਦੀ, ਬਾਣੇ ਭੇਖ ਬਣਾ ਬਣਾ ਕੇ, ਬਨ ਪਾਣੀ ਦੇ ਕਿਨਾਰੇ, ਬਨਾਂ ਪਾਣੀ ਦਾ ਵੀ ਹੁੰਦਾ ਨਾ, ਤੀਰਥਾਂ ਦੇ ਕਿਨਾਰੇ ਕਿਨਾਰੇ, ਬਨ ਬਨ ਭਾਵ ਵੇਦਾਂ ਸ਼ਾਸਤਰਾਂ ਦੇ ਕਰਮ ਕਾਂਡ ਵਿਚ ਪ੍ਰਭੂ ਨੂੰ ਭਾਲਦੀ ਫਿਰਦੀ ਸੀ। ਪਰ ਜਿਹੜੀ ਆਤਮ ਵਸਤੂ ਹੈ ਉਹ ਕਿੱਥੇ ਸੀ, ਇਹਦਾ ਗਿਆਨ ਨਹੀਂ ਸੀ।
ਬਸਤ ਰਹੀ ਘਰ ਬਾਰ,
ਤੇ ਮੈਂ ਬਾਹਰ ਢੂੰਡਦੀ ਫਿਰਦੀ ਭਈ, ਆਤਮ ਵਸਤੂ ਅੰਤਰਸ਼ਕਰ ਰੂਪੀ ਘਰ ਦੇ ਬਾਰ ਵਿਚ ਹੀ ਰਹਿ ਗਈ, ਭਾਵ ਉਹ ਪ੍ਰਾਪਤ ਨਾ ਹੋ ਸਕੀ। ਅੰਤਕਰ ਰੂਪੀ ਘਰ ਦੇ ਇੰਦਰੀਆਂ ਰੂਪੀ ਦਰਵਾਜਿਆਂ ਦੇ ਵਿਚ ਹੀ ਰਹਿ ਗਈ, ਭਾਵ ਕਿ ਚੇਤਨ ਬ੍ਰਹਮ ਅੰਤਕਰਨ ਦੇ ਅੰਦਰ ਇੰਦਰੀਆਂ ਦੇ ਇੰਦਰੀਆਂ ਦਾ ਪ੍ਰਕਾਸ਼ਕ ਹੈ। ਉਹਦੀ ਪ੍ਰਾਪਤੀ ਵਾਲੀ ਆਤਮ ਵਿਚਾਰ ਰੂਪੀ ਵਸਤੂ ਤਾਂ ਸਾਧ ਸੰਗਤ ਰੂਪੀ ਘਰ ਦੇ ਵਿਚੋਂ ਮਿਲਦੀ ਹੈ, ਉਹ ਤਾਂ ਉੱਥੇ ਹੀ ਘਰ ਦੇ ਵਿਚ ਆਏ, ਨਾ ਮਿਲੀ ਸਾਨੂੰ
ਸਤਿਗੁਰ ਮਿਲੀ ਮਿਲ ਰਹੀ।
ਤੇ ਜਿਨ੍ਹਾਂ ਦੀ ਬੁੱਧੀ ਪਰਮੇਸ਼ੁਰ ਦੇ ਪੂਰਵਲੇ ਪੁੰਨਾਂ ਦੇ ਪ੍ਰੇਰੇ ਹੋਏ ਸਤਿਗੁਰਾਂ ਨਾਲ ਮਿਲੀ ਹੈ, ਜਿਨ੍ਹਾਂ ਦੀ ਬੁੱਧੀ ਪਰਮੇਸ਼ੁਰ ਨੇ ਪੂਰਵਲੇ ਪੁੰਨਾਂ ਦੇ ਪ੍ਰੇਰੇ ਹੋਏ ਸਤਿਗੁਰਾਂ ਨਾਲ ਮਿਲੀ ਹੈ, ਉਹਨਾਂ ਦੀ ਬੁੱਧੀ ਗੁਰਾਂ ਨੇ ਫਿਰ ਨਾਮ ਦੇ ਨਾਲ, ਨਾਮ ਨਾਲ ਮਿਲ ਰਹੀ, ਨਾਮ ਦੇ ਨਾਲ ਮਿਲ ਗਈ ਹੈ।
ਸਤਿਗੁਰ ਮਿਲੀ ਮਿਲ ਰਹੀ,
ਜਿਨ੍ਹਾਂ ਦੀ ਬੁੱਧੀ ਪਰਮੇਸ਼ੁਰ ਨੇ ਪੂਰਵਲੇ ਪੁੰਨਾਂ ਦੇ ਪ੍ਰੇਰੇ ਹੋਏ ਨੇ ਸਤਿਗੁਰੂ ਦੇ ਨਾਲ ਮਿਲੀ ਹੈ, ਉਹਨਾਂ ਦੀ ਬੁੱਧੀ ਗੁਰਾਂ ਦੇ ਨਾਲ ਜਾਂ ਨਾਮ ਨਾਲ ਮਿਲ ਰਹੀ ਹੈ। ਇਸ ਕਰਕੇ ਫਿਰ ਇਉਂ
ਜਨਮ ਮਰਨ ਦੁੱਖ ਨਿਵਾਰ,
ਉਹਨਾਂ ਨੇ ਆਪਣੇ ਜੰਮਣ ਮਰਨ ਦਾ ਦੁੱਖ ਜਿਹੜਾ ਨਿਵਾਰ ਨਿਵਿਰਤ ਕਰ ਲਿਆ ਹੈ ਜੀ।
ਨਾ ਨਾ ਕਰਤ ਨਾ ਛੂਟੀ ਹੈ,
ਤੇ ਹੁਣ ਇਹ ਦੱਸਦੇ ਆ ਵੀ ਜੀਵ ਜਦੋਂ ਸਰੀਰ ਤਿਆਗਦਾ ਨਾ, ਜਮਾਂ ਦੇ ਨਾਲ ਵਾਹ ਪੈਂਦਾ ਹੈ, ਤੇ ਉਸ ਫਿਰ ਕੀ ਕਹਿੰਦੇ, ਨਾ ਮੈਨੂੰ ਮਾਰੀ, ਨਾ ਨਾ ਕਰਤ ਨਾ ਛੁਟਕਾਰਾ ਤਾਂ ਨਹੀਂ ਹੁੰਦਾ, ਨਾ ਮੈਨੂੰ ਮਾਰੋ, ਜਮਾਂ ਨੂੰ ਕਹਿੰਦਾ ਹੈ ਨਾ ਮੈਨੂੰ ਮਾਰੋ। ਇਉਂ ਜਮਾਂ ਦੇ ਪਾਸ ਤਰਲੇ ਕਰਤ ਕਰਦੇ ਆਇਆ, ਭਾਵੇਂ ਤਰਲੇ ਕਰੇ ਵੀ ਤਾਂ ਵੀ ਨਾ ਛੁੱਟੀ ਹੈ, ਛੁਟਕਾਰਾ ਨਹੀਂ ਹੁੰਦਾ ਫਿਰ ਵੀ। ਤੇ ਇਸ ਕਰਕੇ ਫਿਰ ਹੁਣ ਪੁਲਿਸ ਵਾਲੇ ਕੋਈ ਇਹ ਥੋੜਾ ਵੀ ਮੁਜ਼ਰਮ ਨੂੰ ਤਰਸ ਕਰਕੇ ਛੱਡ ਦੇਣ, ਉਹ ਕਹਿੰਦੇ ਵੀ ਤੂੰ ਤਰਲੇ ਕਰੀ ਜਾਂ ਗੁਨਾਹ ਕੀਤਾ ਸੀ ਉਦੋਂ ਦੇਖਦਾ, ਨਾ ਨਾ ਕਰਤ ਨਾ ਛੁੱਟੀ ਹੈ। ਤੇ ਇਹ ਦੂਸਰਾ ਦੋ ਪਾਠ ਨੇ ਭਾਈ, ਦੂਸਰਾ ਨਾ ਨਾ ਇਕੱਠਾ ਵੀ ਹੈ, ਨਾ ਨਾ ਕਰਤ ਨਾ ਛੁੱਟੀ ਹੈ, ਇਹ ਇਹਦਾ ਅਰਥ ਦੇ ਵਿੱਚ ਵਰਤੋਂ ਲਿਆਉਣ ਵਾਲੇ ਅਰਥ ਕਰਨ ਵਾਲੇ ਕਰਨਗੇ, ਪਰ ਤੁਸੀਂ ਨਾ ਨਾ ਕਰਤ ਨਾ ਛੁੱਟੀ ਹੈ, ਇਹ ਇਸ ਤਰ੍ਹਾਂ ਦੇ ਪਾਠ ਜਾਣ ਦੇ ਵਿੱਚ ਕਰਨਾ ਹੈ। ਨਾ ਮੈਨੂੰ ਮਾਰੋ, ਨਾ ਮੈਨੂੰ ਮਾਰੇ, ਜਮਾਂ ਦੇ ਤਰਲੇ ਕਰਦੇ ਛੁਟਕਾਰਾ ਨਹੀਂ ਹੁੰਦਾ, ਨਾ ਨਾ ਅਨੇਕ ਕਰਮ ਕਰਤ ਕੀਤਿਆਂ, ਇਹ ਦੂਸਰੇ ਪਾਠ ਦੇ ਅਨੁਸਾਰ ਅਰਥ ਹੈ, ਨਾ ਨਾ ਅਨੇਕ ਪ੍ਰਕਾਰ ਦੇ ਕਰਮ ਕਰਦਿਆਂ ਹੋਇਆਂ, ਅਨੇਕਾਂ ਸ਼ਾਸਤਰ ਸਿਮਰਤੀਆਂ ਦੇ ਵਿਚਾਰ ਕੀਤਿਆਂ, ਜੰਮਣ ਮਰਨ ਤੋਂ ਛੁਟਕਾਰਾ ਨਹੀਂ ਪਾਈਦਾ ਹੈ। ਤੇ ਅੱਗੇ ਦੱਸਦੇ ਹਨ ਜੀ ਬਿਣ ਗੁਰ
ਵਿਣ ਗੁਣ ਜਾਮ ਪੁਰ ਜਾਹੇ,
ਤੇ ਇਸ ਕਰਕੇ ਫਿਰ ਵਾਹਿਗੁਰੂ ਦੇ ਗੁਣ ਗਾਏ ਤੋਂ ਵਿਣ ਬਗੈਰ ਜਮਾਂ ਦੀ ਪੁਰੀ ਦੇ ਵਿਚ ਜਾਹੇ ਜਾਣਾ ਪੈਂਦਾ, ਪਰਮੇਸ਼ੁਰ ਦੀ ਪ੍ਰਾਪਤੀ ਕਰਾਉਣ ਵਾਲੇ ਗਿਆਨ ਤੋਂ ਬਗੈਰ ਬਾਰ ਬਾਰ ਜਮਾਂ ਦੀ ਪੁਰੀ ਵਿਚ ਜਾਣਾ ਪੈਂਦਾ ਹੈ। ਹਾਂਜੀ ਅੱਗੇ ਚਲੋ।
ਨਾ ਤਿਸ ਇਹੋ ਨਾ ਉਹ ਹੈ,
ਜੋ ਪੁਰਖ ਕਰਮ ਕਾਂਡ ਦੀ ਓਟ ਗ੍ਰਹਿਣ ਕਰਦਾ ਨਾ, ਤਿਸ ਉਸ ਨੂੰ ਨਾ ਤਾਂ ਇਹੋ ਇਹ ਲੋਕ ਸੁਧ ਰਿਹਾ ਉਹਦਾ, ਤੇ ਇਸ ਲੋਕ ਦੇ ਵਿਚ ਮਨੁੱਖਾ ਜਨਮ ਪਾ ਕੇ ਕਰਮ ਕਾਂਡਾਂ ਵਿਚ ਫਸਿਆ ਰਿਹਾ, ਵਿਸ਼ਿਆਂ ਵਿਚ ਲੱਗਿਆ ਰਿਹਾ, ਨਾ ਹੀ ਉਹਦਾ ਉਹ ਪਰਲੋਕ ਅਗਲਾ ਲੋਕ ਹੈ ਜਿਹੜਾ, ਨਾ ਉਹ ਸੁਧ ਰਿਹਾ, ਭਾਵ ਕਿ ਇਹ ਨਾ ਹੀ ਉਸ ਨੂੰ ਪਰਲੋਕ ਵਿਚ ਆਦਰ ਮਿਲਦਾ ਨਾ ਇਹ ਲੋਕ ਦੇ ਵਿਚ, ਦੋਨੇ ਲੋਕ ਹੈ ਉਹਦੇ। ਇਸ ਕਰਕੇ ਜੋ ਜੀਵ ਦਾ ਤੂੰ ਪਦ ਦਾ ਲੱਖ ਅਰਥ ਰੂਪ ਸਾਖੀ ਚੇਤਨ ਹੈ, ਉਸ ਨੂੰ ਨਾ ਹੀ ਇਹ ਪ੍ਰਾਪਤ ਹੋਇਆ, ਅਤੇ ਜੋ ਈਸ਼ਵਰ ਦਾ ਤੱਤ ਅਰਥ ਦਾ ਲੱਖ ਅਰਥ ਰੂਪ ਹੈ, ਨਾ ਹੀ ਉਸ ਨੂੰ ਉਹ ਪ੍ਰਾਪਤ ਹੋਇਆ, ਨਾ ਹੀ ਉਸ ਨੂੰ ਇਹ ਭਾਵ ਸਾਧ ਸੰਗਤ ਦੀ ਪ੍ਰਾਪਤੀ ਹੋਈ, ਨਾ ਹੀ ਉਸ ਨੂੰ ਭਾਵ ਅੱਗੇ ਪ੍ਰਲੋਕ ਦੀਆਂ ਮੁਕਤੀਆਂ ਪ੍ਰਾਪਤ ਹੋਈਆਂ। ਇਸ ਪ੍ਰਕਾਰ ਦਾ ਹਾਲ ਹੋਇਆ।
ਅਵਗੁਣ ਫਿਰ ਪਛਤਾਹੇ,
ਇਉਂ ਜੀਵ ਔਗਣ ਕਰਕੇ ਫਿਰ ਮੁੜ ਕੇ ਪਰਲੋਕ ਵਿਚ ਪਛਤਾਏ ਪਛਤਾਵਕਾਵ ਕਰਦਾ ਹੈ, ਪਛਤਾਵਾ ਕਰਦਾ ਭਾਈ, ਮੁੜ ਕੇ 84 ਲੱਖ ਜੂਨਾਂ ਚ ਇਹਨੂੰ ਫੇਰਿਆ ਜਾਂਦਾ ਹੈ, ਉਹ ਫੇਰਿਆਂ ਚ ਪੈਣ ਕਰਕੇ ਫਿਰ ਪਛਤਾਤਾਪ ਕਰਦਾ ਹੈ।
ਨਾ ਤਿਸ ਗਿਆਨ ਨਾ ਧਿਆਨ ਹੈ,
ਨਾ ਹੀ ਉਸ ਪੁਰਖ ਨੂੰ ਨਿਰਗੁਣ ਸਰੂਪ ਦਾ ਗਿਆਨ ਹੁੰਦਾ ਹੈ, ਨਾ ਹੀ ਉਸ ਪੁਰਖ ਨੂੰ ਸਰਗੁਣ ਸਰੂਪ ਦਾ ਧਿਆਨ ਲਾਉਣਾ ਆਉਂਦਾ ਹੈ, ਨਾ ਤਿਸ, ਨਾ ਤਾਂ ਉਸ ਨੂੰ ਨਿਰਗੁਣ ਸਰੂਪ ਦਾ ਗਿਆਨ ਹੁੰਦਾ, ਨਾ ਹੀ ਉਹ ਪੁਰਖ ਸਰਗੁਣ ਸਰੂਪ ਦਾ ਧਿਆਨ ਲਾਉਂਦਾ ਹੈ। ਅੱਗੇ ਦੱਸਦੇ ਨੇ,
ਨਾ ਤਿਸ ਧਰਮ ਧਿਆਨ,
ਨਾ ਹੀ ਪੁਰਖ ਦਾ ਧਰਮ ਪੁੰਨ ਕਰਮ ਵਾਲੇ, ਉਹ ਪੁੰਨ ਕਰਮ ਕਰਨ ਵੱਲ ਧਿਆਨ ਹੁੰਦਾ, ਇਹ ਵੀ ਨਹੀਂ ਹੈ, ਚੰਗੇ ਕਰਮ ਨਹੀਂ ਕਰਦਾ।
ਇਨ ਨਾਵੈ ਨਿਰਭਉ ਕਹਾ,
ਪਰਮੇਸ਼ਰ ਦੇ ਨਾਮ ਜਪਣ ਤੋਂ ਬਗੈਰ ਕਾਲ ਦਾ ਭੈ ਭਾਈ ਬਣਿਆ ਹੀ ਰਹਿੰਦਾ, ਇਸ ਲਈ ਨਿਰਭਉ ਡਰ ਤੋਂ ਰਹਿਤ ਕਹਾਂ, ਕਿਸ ਪ੍ਰਕਾਰ ਹੋ ਸਕੀਦਾ ਨਹੀਂ ਹੋ ਸਕੀਦਾ।
ਕਿਆ ਜਾਣਾ ਅਭਿਮਾਨ,
ਕੀ ਜਾਣਾ ਜਾਣਨਾ ਕਰੀਏ ਕਿ ਅਭਿਮਾਨ ਹੰਕਾਰ ਕਰਕੇ ਅੱਗੇ ਕੀ ਹਾਲ ਹੁੰਦਾ ਹੈ, ਭਾਵ ਕੁਝ ਵੀ ਨਹੀਂ ਜਾਣਿਆ ਜਾਂਦਾ, ਹੰਕਾਰ ਨਹੀਂ ਕਰਨਾ ਚਾਹੀਦਾ।
ਥਾਕ ਰਹੀ ਕਿਵ ਅਪੜਾ,
ਜਿਗਿਆਸੂ ਦੀ ਬਿਰਤੀ ਬੁੱਧੀ ਸਕਾਮ ਕਰਮਾਂ ਜਾਂ ਸਾਧਨ ਕਰਨੇ ਕਰਕੇ ਥਾਕ ਥੱਕ ਰਹੀ ਹੈ, ਇਸ ਲਈ ਕਿਵੇਂ ਮੁਕਤ ਹੋ ਸਕਦਾ ਹੈ ਫਿਰ। ਥਾਕ ਰਹੀ ਕਿਵ ਅਪੜਾ, ਕਿਵ ਕਿਵੇਂ ਮੁਕਤ ਪਦ ਤੱਕ ਅਪੜਾ ਪਹੁੰਚ ਸਕਦੀ ਹੈ, ਭਾਵ ਨਹੀਂ ਪਹੁੰਚ ਸਕਦੀ, ਜਾਂ ਕਿਵ ਕਿਸ ਪ੍ਰਕਾਰ ਸੰਸਾਰ ਵੱਲੋਂ ਹਟ ਕੇ ਅੰਤਮੁਖ ਹੋ ਕੇ ਪਰਮਾਰਥ ਵੱਲ ਪਹੁੰਚ ਸਕਦੀ ਹੈ, ਭਾਵ ਨਹੀਂ ਪਹੁੰਚ ਸਕਦੀ, ਕਿਉਂਕਿ
ਹਾਥ ਨਹੀਂ ਨਾ ਪਾਰ,
ਸੰਸਾਰ ਸਮੁੰਦਰ ਦੀ ਹਾਥ ਥਾਹ ਨਹੀਂ ਹੈ, ਵੈਰਾਗ ਰੂਪ ਚੱਪੂ ਨਹੀਂ ਤੇਰੇ ਕੋਲ, ਵਿਵੇਕ ਰੂਪ ਹੱਥ ਵੀ ਨਹੀਂ ਹੈ ਤੇਰੇ ਕੋਲ, ਨਾ ਹੀ ਮੁਕਤੀ ਰੂਪੀ ਪਾਰ ਪਰਲਾ ਕਿਨਾਰਾ ਦਿਸਦਾ ਤੈਨੂੰ, ਇਹ ਸੰਸਾਰ ਅਸਗਾਹ ਸਮੁੰਦਰ ਬਣਿਆ ਹੋਇਆ ਹੈ, ਇਸ ਵਿਚ ਹਾਥ ਹੱਥ ਨਹੀਂ ਹੈ, ਇਸ ਵਿਚ ਹਾਥ ਹੱਥ ਨਹੀਂ, ਭਾਵ ਕਿ ਕਿੰਨੇ ਕੁ ਜਨਮ ਭੋਗਣੇ ਪੈਣਗੇ, ਇਹਦੀ ਥਾਂ ਹੀ ਨਹੀਂ, ਕੋਈ ਅੰਤ ਨਹੀਂ, ਕਿੱਥੇ ਕਿੱਥੇ ਤੱਕ ਜਾਣਾ ਪਊਗਾ ਤੈਨੂੰ, ਇਸ ਦਾ ਹੱਥ ਭਾਵ ਸਿਰਾ ਨਹੀਂ ਹੈ, ਹੱਥ ਨਾਮ ਸਿਰੇ ਦਾ, ਮੁਕਤੀ ਰੂਪੀ ਪਰਲਾ ਕਿਨਾਰਾ ਨਹੀਂ ਦਿਸਦਾ ਤੈਨੂੰ, ਥੋੜਾ ਸਮਾਂ ਤੇਰੇ ਕੋਲ, ਇਹ ਤਾਂ ਸੰਸਾਰ ਤਾਂ ਬਿਲਕੁਲ ਸੁਪਨੇ ਦੀ ਖੇਡ ਹੈ, ਹੱਥੋਂ ਨਿਕਲ ਜਾਣਾ, ਹਰ ਵੇਲੇ ਸਿਮਰਨ ਕਰਦਾ ਰਹਿ ਉਸ ਦਾ।
ਨਾ ਸਾਜਨ ਸੇ ਰੰਗੋਲੀ,
ਤੇ ਉਹ ਆਤਮਕ ਸੇ, ਉਹ ਆਤਮਕ ਰੰਗਲੇ ਆਨੰਦ ਦੇਣ ਵਾਲੇ, ਨਾ ਹੀ ਸਾਜਣ ਸੱਜਣ ਕੌਣ ਸਤਿਗੁਰੂ ਜੀ, ਨਾ ਤਾਂ ਤੈਨੂੰ ਉਹ ਮਿਲੇ ਜੋ ਤੈਨੂੰ ਪਾਰ ਕਰਨ ਵਾਲੇ ਸੀ।
ਕਿਸ ਪਹਿ ਕਰੀ ਪੁਕਾਰ,
ਜੋ ਪਾਰ ਹੋਣ ਦੀ ਜੋਤੀ ਤਾਂ ਉਹਨਾਂ ਨੇ ਦੱਸਣੀ ਸੀ, ਇਸ ਲਈ ਜਗਿਆਸੂ ਦੀ ਸਤਿਗੁਰੂ ਤੋਂ ਬੇਮੁਖ ਹੋਈ ਬਿਰਤੀ ਦੇ ਪਹਿ ਕੋਲ ਤੇ ਫਿਰ ਜਾ ਕੇ ਪੁਕਾਰ ਫਰਿਆਦ ਕਿੱਥੇ ਜਾ ਕੇ ਕਰੂਗੇ, ਕਿਸ ਪਹਿ ਕਰੀ ਪੁਕਾਰ, ਕਿਹਦੇ ਕੋਲ ਫਰਿਆਦ ਕਰੇਗਾ ਤੂੰ ਜਾ ਕੇ, ਸੁਣਨ ਵਾਲਾ ਕੋਈ ਨਹੀਂ ਹੈ।
ਨਾਨਕ ਪ੍ਰਿਓ ਪ੍ਰਿਓ ਜੇ ਕਰੀ,
ਸਤਿਗੁਰੂ ਜੀ ਕਥਨ ਕਰਦੇ ਨੇ, ਜੇ ਜਗਿਆਸੂ ਦੀ ਬਿਰਤੀ ਗੁਰ ਉਪਦੇਸ਼ ਦੁਆਰਾ ਮੇਰੇ ਪ੍ਰਿਓ ਪਿਆਰੇ ਅਕਾਲ ਪੁਰਖ ਵਾਹਿਗੁਰੂ, ਹੇ ਮੇਰੇ ਪ੍ਰਿਓ ਪਿਆਰੇ ਪਤੀ ਪਰਮੇਸ਼ੁਰ, ਇਉਂ ਜਾਪ ਕਰੀ ਕਰਨਾ ਕਰੇ,
ਮੇਲੇ ਮੇਲਣ ਹਾਰ,
ਮੇਲਣ ਹਾਰ ਮਿਲਾਪ ਕਰਾਉਣ ਵਾਲੇ ਪਰਮੇਸ਼ੁਰ ਕਿਰਪਾ ਕਰਕੇ ਆਪਣੇ ਸਰੂਪ ਦੇ ਚ ਮੇਲੇ, ਉਹ ਮੇਲ ਲੈਂਦੇ ਹਨ, ਮੇਲ ਲੈਂਦਾ ਹੈ।
ਜਿਨ ਵੀ ਛੋੜੀ ਸੋ ਮੇਲ ਸੀ,
ਜਿਸ ਵਾਹਿਗੁਰੂ ਨੇ ਜਗਿਆਸੂ ਦੀ ਬਿਰਤੀ ਅਗਿਆਨ ਦੇ ਸਹਿਤ ਜਾਣ ਕੇ ਵਿਛੋੜੀ ਜੁਦਾ ਕੀਤੀ ਸੀ, ਸੋ ਉਹੀ ਬ੍ਰਹਮ ਗਿਆਨ ਬਖਸ਼ ਕੇ ਆਪਣੇ ਨਾਲ ਮੇਲ ਸੀ, ਮੇਲਣਾ ਕਰਦਾ ਹੈ। ਪ੍ਰਸ਼ਨ ਕਿਵੇਂ ਮੇਲਣਾ ਕਰਦਾ ਦੱਸਦੇ ਹਨ,
ਗੁਰ ਕੈ ਹੀਤ ਅਪਾਰ,
ਗੁਰ ਕੈ ਗੁਰਾਂ ਦੇ ਅਪਾਰ ਪਾਰਾਵਾਰ ਤੋਂ ਰਹਿਤ ਹੀਤ ਪ੍ਰੇਮ ਦੁਆਰਾ ਬ੍ਰਹਮ ਗਿਆਨ ਬਖਸ਼ ਕੇ ਆਪਣੇ ਨਾਲ ਮੇਲਣਾ ਕਰਦਾ ਹੈ ਸਤਿਗੁਰੂ। ਗੁਰੂ ਸਾਹਿਬ ਜੀ, ਗੁਰੂ ਸਾਹਿਬ ਜੀ ਦੇ ਉਪਦੇਸ਼ ਦੇ ਹੇਤ ਕਾਰਨ ਹੀ ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ।
ਪਾਪ ਬੁਰਾ ਪਾਪੀ ਕੋ ਪਿਆਰਾ,
ਜਿਹੜਾ ਪਾਪ ਹੈ ਮੰਦ ਕਰਮ ਹੈ ਤਾਂ ਬਹੁਤ ਬੁਰਾ ਭੈੜਾ ਹੈ ਇਹ, ਪਰ ਪਾਪੀ ਕੋ ਪਿਆਰਾ, ਪਾਪੀ ਕਰਦੇ ਹੀ ਤਾਂ ਹੈ ਉਹਨਾਂ ਚੰਗਾ ਲੱਗਦਾ, ਪਿਆਰਾ ਲੱਗਦਾ, ਇਸ ਕਰਕੇ ਤਾਂ ਇਹ ਪਿਆਰਾ ਸਮਝ ਕੇ ਪਾਪ ਕਰਦਾ ਹੈ।
ਪਾਪ ਲੱਦੇ ਪਾਪੀ ਪਾ ਸਾਰਾ,
ਪਾਪੀ ਪੁਰਖ ਰਾਤ ਦਿਨੇ ਹਿਰਦੇ ਰੂਪੀ ਆ ਜਿਹੜਾ ਗੱਡਾ ਹੈ ਨਾ ਹਿਰਦੇ ਦੇ ਗੱਡੇ ਤੇ ਪਾਪ ਮੰਦ ਕਰਮਾਂ ਨੂੰ ਲੱਦ ਲੈਂਦਾ ਹੈ ਲੱਦ ਰਿਹਾ ਹੈ ਰਾਤ ਦਿਨ
ਪਾਪੀ ਪਾ ਸਾਰਾ
ਤੇ ਇਸੇ ਕਰਕੇ ਵੀ ਪਾਪੀ ਜਿਹੜਾ ਪੁਰਖ ਹੈ ਮਨ ਹਰ ਵਕਤ ਪਾੜੇ ਭੈੜੇ ਜਿਹੜੇ ਪਾਪ ਕਰਦਾ ਉਹਨਾਂ ਦੇ ਚ ਪਸਰਿਆ ਰਹਿੰਦਾ ਹੈ ਹਲੇ ਹਰ ਵੇਲੇ ਕਰਦਾ ਹੈ ਪਾਪ ਅੰਤਸਕਰਨ ਦੇ ਗੱਡੇ ਤੇ ਲੱਦਦਾ ਹੈ ਪਾਪ ਲੱਦੇ ਦੁਬਾਰੇ ਬੋਲਦੇ ਜੀ ਕੋਈ
ਪਾਪ ਲੱਦੇ ਪਾਪੀ ਪਾ ਸਾਰਾ
ਪਾਪੀ ਪੁਰਖ ਰਾਤ ਦਿਨ ਹਿਰਦੇ ਰੂਪੀ ਗੱਡੇ ਤੇ ਪਾਪ ਮੰਦ ਕਰਮਾਂ ਨੂੰ ਐਨ ਚੰਗੀ ਤਰ੍ਹਾਂ ਜਿਵੇਂ ਵਸਤੂਆਂ ਲੱਦੀ ਦੀਆਂ ਗੱਡੇ ਦੇ ਉੱਤੇ ਐਂ ਲੱਦ ਰਿਹਾ ਰਾਤ ਦਿਨੇ ਲੱਗਿਆ ਰਹਿੰਦਾ ਪਾਪ ਕਰਨ ਇਸੇ ਕਰਕੇ ਪਾਪੀ ਪੁਰਖ ਦਾ ਮਨ ਹਰ ਵਕਤ ਪਾਪੇ ਭੈੜੇ ਕਰਮ ਦੇ ਪਸਾਰੇ ਵਿੱਚ ਵੀ ਪਸਰਿਆ ਰਹਿੰਦਾ ਹੈ
ਪਰ ਹਰ ਪਾਪ ਪਛਾਣੈ ਆਪ
ਜੇਕਰ ਪਾਪ ਭੈੜੇ ਕਰਮ ਨੂੰ ਪਰ ਹਰ ਤਿਆਗ ਕੇ ਆਪ ਆਪਣਾ ਆਪ ਆਪਣਾ ਆਤਮਕ ਸਰੂਪ ਪਛਾਣ ਲਵੇ ਪਛਾਣੇ ਪਹਿਚਾਣ ਲਵੇ
ਨਾ ਤਿਸ ਸੋਗ ਯੋਗ ਸੰਤਾਪ
ਨਾ ਹੀ ਉਸ ਨੂੰ ਪਦਾਰਥਾਂ ਦੇ ਵਿਛੜਨ ਕਰਕੇ ਸੋਗ ਗਮ ਵਾਹਿਗੁਰੂ ਨਾਲ ਵਿਛੋੜੇ ਤੇ ਨਾ ਕੋਈ ਸਮਕ ਤਾਪ ਜਿਹੜੇ ਨੇ ਭਰੀ ਪ੍ਰਕਾਰ ਤਪਾਉਣ ਵਾਲੇ ਦੁੱਖ ਇਹ ਵੀ ਨਹੀਂ ਫਿਰ ਲੱਗਦੇ ਪਦਾਰਥਾਂ ਦੇ ਵਿਯੋਗ ਕਰਕੇ ਸੋਗ ਤੇ ਸੋਗ ਦਾ ਸੰਤਾਪ ਨਹੀਂ ਹੁੰਦਾ ਪਦਾਰਥਾਂ ਦੇ ਵਿਛੜ ਦਾ ਗਮ ਦੇਹ ਦੇ ਵਿਯੋਗ ਦਾ ਤੇ ਮਨ ਦਾ ਸੰਤਾਪ ਵੀ ਨਹੀਂ ਹੁੰਦਾ ਹੈ ਤੇ ਇਸ ਪ੍ਰਕਾਰ ਕਹਿੰਦੇ ਪਰ ਜੇਕਰ ਪਾਪ ਕਰਮ ਤਿਆਗ ਕੇ ਆਪਾਂ ਨਹੀਂ ਪਛਾਣਦਾ ਤਾਂ ਫਿਰ ਅੱਗੇ ਦੱਸਦੇ ਨੇ
ਨਰਕ ਪੜੰਤੋ ਕਿਉਂ ਰਹੇ
ਫਿਰ ਉਹ ਪੁਰਖ ਨਰਕ ਵਿੱਚ ਪੜੰਤੋ ਪੈਣ ਤੋਂ ਕਿਉਂ ਕਿਵੇਂ ਰਹਿ ਸਕਦਾ ਹੈ ਪਾਪ ਨਹੀਂ ਰਹਿ ਸਕਦਾ ਉਹ ਤਾਂ ਪਏਗਾ ਨਰਕਾਂ ਚ ਬਚਾ ਨਹੀਂ ਹੋਏਗਾ
ਕਿਉਂ ਬੰਚੈ ਜਮਕਾਲ
ਕਿਵੇਂ ਜਮਕਾਲ ਜੰਮਣ ਤੇ ਮਰਨ ਦੇ ਸਮੇਂ ਤੋਂ ਬੰਚੈ ਬਚ ਸਕਦਾ ਹੈ ਜਾਂ ਕਿਉਂ ਜੰਮਣ ਤੇ ਮਰਨ ਦੇ ਸਮੇਂ ਨੂੰ ਬੰਚੈ ਠੱਗ ਸਕਦਾ ਹੈ ਭਾਵ ਠੱਗ ਨਹੀਂ ਸਕਦਾ ਇਹ ਬੰਚ ਜਾਣੀ ਕਾਲ ਬੰਚਕ ਕਾਲ ਬੰਚਨ ਇਹ ਜਿਹੜਾ ਕਾਲ ਬੰਚਨ ਇੱਕ ਯੋਗ ਕਿਰਿਆ ਵੀ ਹੈ ਜਿਹਦੇ ਨਾਲ ਜੋਗੀ ਮਰਨ ਤੋਂ ਬਚਣ ਦੇ ਲਈ ਜਮਦੂਤਾਂ ਨੂੰ ਧੋਖਾ ਦੇਣ ਵਾਸਤੇ ਯਤਨ ਕਰਦੇ ਹੈ ਉਹਨੂੰ ਕਹਿੰਦੇ ਨੇ ਕਾਲ ਬੰਚਨ ਇਸ ਕਰਕੇ ਕਹਿੰਦੇ ਕਈ ਸੱਜਣ ਬਹੁਤ ਸਾਰੇ ਗਿਆਨਵਾਨ ਇਹ ਜਿਹੜਾ ਪਦ ਹੈ ਸਾਰਾ ਅੰਕ ਯੋਗ ਦੇ ਉੱਤੇ ਉਹਦੇ ਪ੍ਰਥਾਏ ਲਾ ਕੇ ਅਰਥ ਕਰ ਦਿੰਦੇ ਆ ਅਤੇ ਗ੍ਰਿਸ ਦੇ ਤਿਆਗ ਦੇ ਸਾਧਨ ਤਾਂ ਕਰ ਰਿਹਾ ਪਰ ਸੱਚਾਈ ਵੱਲ ਨਹੀਂ ਟਿਕਦਾ ਤੇ ਇਸ ਪ੍ਰਕਾਰ ਵੀ ਅਰਥ ਇਹਦਾ ਕਰ ਲੈਂਦੇ ਆ ਪਰ ਸੰਪਰਦਾ ਜੇ ਮੁੱਖ ਇਸੇ ਤਰ੍ਹਾਂ ਰੱਖਿਆ ਹੋਇਆ ਜਿਵੇਂ ਆਪ ਜੀ ਨੇ ਸੁਣਿਆ ਤੇ ਕਿਉਂ ਬਚਿਆ ਨਹੀਂ ਬਚ ਸਕਦਾ ਹੈ
ਕਿਉਂ ਆਵਣ ਜਾਣਾ ਈਸਰ
ਕਿਵੇਂ ਕਿਸ ਪ੍ਰਕਾਰ ਵਾਸਨਾ ਕਰਕੇ ਜਮ ਧਾਰ ਕੇ ਆਵਣ ਆਉਣਾ ਤੇ ਪ੍ਰਲਬਦ ਨੂੰ ਭੋਗ ਕੇ ਮਰ ਕੇ ਜਾਣਾ ਇਹ ਕਿਵੇਂ ਵਿਸਰੇ ਭੁੱਲੇ ਨਹੀਂ ਭੁੱਲਦਾ ਪਾਵੇ ਤਾਂ ਬਣਿਆ ਰਹਿਣਾ ਇਹਦਾ ਪਰਮੇਸ਼ਰ ਨੂੰ ਇਹਦਾ ਪਰਮੇਸ਼ੁਰ ਨੂੰ ਵਿਸਰੇ ਭੁੱਲਣੇ ਕਰਕੇ ਆਉਣਾ ਜਾਣਾ ਕਿਵੇਂ ਨਿਮਰਤ ਹੋਵੇਗਾ ਪਰਮੇਸ਼ੁਰ ਨੂੰ ਭੁੱਲ ਕੇ ਆਉਣਾ ਜਾਣਾ ਨਿਮਰਤ ਨਹੀਂ ਹੋ ਸਕਦਾ ਇਸ ਕਰਕੇ ਫਿਰ ਇਹ ਝੂਠ ਬੋਲਦਾ ਨਾਲੇ
ਝੂਠ ਬੁਰਾ ਖੈ ਕਾਲ
ਝੂਠ ਬੋਲਣਾ ਬੁਰਾ ਭੈੜਾ ਸੁਭਾਅ ਹੈ ਪਰ ਉਸ ਨੂੰ ਇਹ ਜੀਵ ਸਵੀਕਾਰ ਕਰੀ ਬੈਠਾ ਹੈ ਇਸ ਕਰਕੇ ਜੀਵ ਦਾ ਕਾਲ ਯਮ ਖੈ ਨਾਸ ਕਰਦਾ ਹੈ ਕਾਲ ਤੇ ਉਹ ਕਾਲ ਇਹਨੂੰ ਖੈ ਖਾਂਦਾ ਹੈ ਝੂਠੇ ਪੁਰਖ ਨੂੰ ਖੈ ਨਾਸ ਕਰਨ ਵਾਸਤੇ ਕਾਲ ਬਹੁਤ ਬੁਰੇ ਸੁਭਾਅ ਵਾਲਾ ਹੈ ਝੂਠ ਬੁਰਾ ਖੈ ਕਾਲ ਜੋ ਪੁਰਖ ਝੂਠ ਕੂੜ ਬੋਲ ਕੇ ਬੁਰਾ ਭੈੜਾ ਕੁਸੰਗਤ ਵਾਲੇ ਪਾਸੇ ਆਪਣੇ ਕਾਲ ਸਮੇਂ ਨੂੰ ਗੁਜ਼ਾਰਦਾ ਉਹ ਜਮ ਸਦਾ ਹੀ ਖਾਏ ਨਾਸ ਕਰਦਾ ਰਹਿੰਦਾ ਉਸ ਨੂੰ
ਮਨ ਜੰਜਾਲੀ ਵੇੜਿਆ
ਇਸ ਜੀਵ ਦਾ ਮਨ ਜਿਹਦਾ ਚਿੱਤ ਹੈ ਨਾ ਪਾਪਾਂ ਕਰਮਾਂ ਕਰਕੇ ਪਾਪਾਂ ਕਰਮਾਂ ਦੇ ਜੰਜਾਲੀ ਬੰਧਨਾਂ ਦੇ ਵਿੱਚ ਵੇੜਿਆ ਉਹ ਬਲੇਠਿਆ ਹੀ ਗਿਆ ਲਿਪਟਿਆ ਹੋਇਆ ਹੈ ਉਹਦੇ ਚ ਤੇ ਬਲੇਟਿਆ ਪਿਆ ਲਿਪਟਿਆ ਪਿਆ ਹੈ
ਭੀ ਜੰਜਾਲਾ ਮਾਹੇ
ਪਾਪ ਜੰਜਾਲਾਂ ਦਾ ਚਾਰ ਸਪੇਰੇ ਘੇਰਾ ਪਿਆ ਹੋਇਆ ਪਰ ਫਿਰ ਵੀ ਇਹ ਜੀਵ ਜਨਮ ਵਿਚ ਆ ਕੇ ਆਪਣੇ ਆਪ ਨੂੰ ਹੰਗਤਾ ਮਮਤਾ ਜਲਾ ਜੰਜਾਲ ਉਹਨਾਂ ਬੰਧਨਾਂ ਦੇ ਵਿਚ ਪਾ ਲੈਂਦਾ ਹੈ
ਵਿਣ ਨਾਵੇ ਕਿਉਂ ਛੂਟੀ ਹੈ
ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਕਿਸ ਪ੍ਰਕਾਰ ਛੁਟਕਾਰਾ ਹੋਵੇ ਨਹੀਂ ਹੁੰਦਾ ਹੈ
ਪਾਪੀ ਪਚਹਿ ਪਚਾਹਿ
ਇਹ ਜੀਵ ਆਪ ਪਾਪੇ ਪਾਪ ਕਰਮ ਕਰਨ ਰੂਪ ਅਗਨੀ ਦੇ ਵਿਚ ਪਚੇ ਸੜਦਾ ਹੋਰਨਾਂ ਸੰਗਿਆਂ ਨੂੰ ਵੀ ਪਚੇ ਸਾੜਦਾ ਹੈ ਤੋ ਇਸ ਕਰਕੇ ਪਾਪੇ ਪਚੇ ਪਚਾਹੇ ਤੇ ਉੱਥੇ ਪ੍ਰਲੋਕ ਦੇ ਜਿਹੜੇ ਸਾਧ ਸੰਗਤ ਜੀ ਪਰਾਏ ਸਰੀਰ ਦੀ ਸੰਗਤ ਕਰਨ ਵਾਲੇ ਹੈ ਤੇ ਉਹ ਉਸ ਦੀ ਪ੍ਰਲੋਕ ਦੇ ਵਿੱਚ ਲੋਹੇ ਦੀ ਸ਼ਕਲ ਬਣਾ ਦਿੰਦੇ ਨੇ ਉਹੀ ਜੀ ਤਪਦੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਵੀ ਹੁਣ ਇਸ ਨੂੰ ਜੱਫੀ ਪਾ ਉਹ ਫਿਰ ਪਾਪੀ ਪਚੇ ਪਚਦੇ ਆ ਜੜ ਜੜ ਕਰਕੇ ਮਾਸ ਸੜਦਾ ਤੇ ਨਾਲ ਚੀਕਾਂ ਮਾਰਦੇ ਆ ਇਹ ਸਜ਼ਾ ਧਰਮ ਰਾਜ ਦਿੰਦਾ ਪਾਪੇ ਪਚੇ ਪਚਾਹੇ ਸੰਪਰਦਾਈ ਗਿਆਨੀ ਸਿੰਘ ਇਸ ਤੁਕ ਤੋਂ ਬਾਅਦ ਪਰ ਹਰ ਪਾਪ ਪਛਾਣੈ ਆਪ ਨਾ ਤੇ ਸੋਗ ਵਿਯੋਗ ਸੰਤਾਪ ਇਹ ਜਿਹੜੀਆਂ ਤੁਕਾਂ ਨੇ ਉਹਨਾਂ ਨੂੰ ਲਾ ਕੇ ਵੀ ਅਰਥ ਕਰਦੇ ਹੈ ਇਸ ਤਰ੍ਹਾਂ ਵੀ ਇਹਦਾ ਅਰਥ ਹੈ ਹਾਂਜੀ ਅੱਗੇ ਚਲੋ
ਫਿਰ ਫਾਹੀ ਫਾਸੈ ਕਊਆ
ਫਿਰ ਮੁੜ ਮੁੜ ਕੇ ਕਊਆ ਕਾਂ ਉਹ ਚੋਗੇ ਨੂੰ ਦੇਖ ਕੇ ਨਾ ਚੋਗੇ ਵੱਲ ਨੂੰ ਬੜੀ ਤੇਜ਼ੀ ਨਾਲ ਆਉਂਦਾ ਫਿਰ ਫਾਹੀ ਫਾਸੈ ਕਊਆ ਤੇ ਭਾਵ ਆਪਣੇ ਨੂੰ ਆਪ ਨੂੰ ਚੋਗੇ ਦੀ ਫਾਹੀ ਫੰਦੇ ਦੇ ਵਿੱਚ ਫਸਾ ਲੈਂਦਾ ਚੋਗਾ ਚੁਗਦੇ ਪੰਛੀ ਫਸਦਾ ਤੇ ਇਸ ਕਰਕੇ ਫਿਰ ਫਾਹੀ ਫਾਸੈ ਕਊਆ ਇਸੇ ਪ੍ਰਕਾਰ ਮੁੜ ਮੁੜ ਕੇ ਜੀਵ ਰੂਪ ਕਾਂ ਹੈ ਪਦਾਰਥਾਂ ਰੂਪੀ ਚੋਗੇ ਨੂੰ ਵੇਖ ਕੇ ਮੋਹ ਤੇ ਵਿਕਾਰਾਂ ਜਮਾਂ ਦੀ ਫਾਹੀ ਦੇ ਵਿੱਚ ਆਪ ਹੀ ਫਸ ਜਾਂਦਾ ਹੈ ਫਸਦਾ ਰਹਿੰਦਾ
ਫਿਰ ਪਛਤਾਨਾ ਅਬ ਕਿਆ ਹੂਆ
ਫਿਰ ਪਛਤਾਤਾਪ ਕਰਦਾ ਹੁਣ ਕੀ ਹੂਆ ਹੋ ਸਕਦਾ ਫਿਰ ਪਛਤਾਉਂਦਾ ਜਦ ਜਮਾਂ ਨੇ ਫਾਹੀ ਗਲ ਵਿੱਚ ਪਾ ਦਿੱਤੀ ਇਹਦੇ ਫਿਰ ਕਹਿੰਦਾ ਹੁਣ ਮੈਂ ਇਹ ਕੀ ਹੋ ਗਿਆ ਮੇਰੇ ਨਾਲ ਆ ਤਾਂ ਪਤਾ ਹੀ ਨੀ ਵੀ ਜਮਾਂ ਦਾ ਫਾਹਾ ਵੀ ਗਲ ਚ ਪੈਣਾ ਹੈ
ਫਾਥਾ ਚੋਗ ਤੁਗੈ ਨਹੀਂ ਬੂਧੈ
ਮੋਹ ਦੇ ਵਿੱਚ ਫਾਥਾ ਫਸਿਆ ਹੋਇਆ ਜੀ ਵਿਸ਼ਿਆਂ ਰੂਪੀ ਚੋਗ ਨੂੰ ਚੁਗੈ ਚੁਗਦਾ ਪਰ ਗੁਰਾਂ ਦੇ ਪਾਸੋਂ ਪਰਮੇਸ਼ਰ ਦੇ ਸਰੂਪ ਨੂੰ ਬੂਝਾ ਸਮਝਦਾ ਨਹੀਂ ਹੈ ਨਹੀਂ ਬੂਝਾ ਨਹੀਂ ਸਮਝਦਾ ਆਪਣੇ ਸਰੂਪ ਨੂੰ ਜਾਂ ਪਰਮੇਸ਼ਰ ਦੇ ਸਰੂਪ ਨੂੰ ਗੁਰਾਂ ਪਾਸੋਂ ਨਾ ਗੁਰੂ ਵਾਲਾ ਬਣਦਾ ਨਾ ਗੁਰੂ ਤੋਂ ਗਿਆਨ ਲੈਂਦਾ
ਸਤਿਗੁਰ ਮਿਲੈ ਤਾਂ ਆਖੇ ਸੂਝੈ
ਜੇ ਪੂਰਨ ਸਤਿਗੁਰੂ ਜੀ ਮਿਲਣ ਤਾਂ ਮਨ ਬੁੱਧ ਰੂਪੀ ਪਰੋਖ ਅਪਰੋਖ ਰੂਪੀ ਆਖੀ ਨੇਤਰਾਂ ਵਿੱਚ ਸਰੂਪ ਜਿਹੜਾ ਸਰੂਪ ਦਾ ਗਿਆਨ ਸੂਝੈ ਦਿਸ ਪੈਂਦਾ ਗੁਰਾਂ ਦੀ ਆਖੀ ਕਹੀ ਹੋਈ ਸਿੱਖਿਆ ਦੁਆਰਾ ਪਰਮੇਸ਼ਰ ਦੇ ਸਰੂਪ ਨੂੰ ਪਰਮੇਸ਼ਰ ਦਾ ਸਰੂਪ ਸੁਝ ਆਉਂਦਾ ਉਹਦੀ ਸੋਝੀ ਆ ਜਾਂਦੀ ਹੈ ਗਿਆਤ ਹੋ ਜਾਂਦੀ ਹੈ
ਜੋ ਮੱਛਲੀ ਫਾਥੀ ਜਮ ਜਾਲ
ਜੋ ਮੱਛਲੀ ਫਾਥੀ ਜਮ ਜਾਲ ਜਿਵੇਂ ਇਹ ਹੁਣ ਪ੍ਰਮਾਣ ਦਿੱਤਾ ਮੱਛਲੀ ਮੱਛੀ ਫੰਦਕਾਂ ਦੇ ਵਿਛਾਏ ਹੋਏ ਜਾਲ ਦੇ ਫਸ ਜਾਂਦੀ ਹੈ ਇਉਂ ਇਹ ਜਿਹੜਾ ਜੀਵ ਹੈ ਇਹ ਵੀ ਸਾਧ ਸਿੰਘ ਜੀ ਇਉਂ ਇਹ ਜੀਵ ਰੂਪ ਮੱਛੀ ਰੂਪ ਇਹ ਤਾਂ ਜੀਵ ਤਾਂ ਹੈ ਮੱਛੀ ਦੀ ਨਿਆਈ ਇਉਂ ਇਹ ਜੀਵ ਰੂਪ ਮੱਛੀ ਜਮਾਂ ਰੂਪੀ ਫੰਦਕਾਂ ਦੇ ਮੌਤ ਰੂਪੀ ਜਾਲ ਦੇ ਵਿੱਚ ਫਾਥੀ ਜਮ ਜਾਲ ਜਮਾਂ ਦੇ ਜਾਲ ਚ ਫਸਦੀ ਹੈ
ਵਿਣ ਗੁਰ ਦਾਤੀ ਮੁਕਤ ਨਾ ਭਾਲ
ਇਹ ਭਾਈ ਨਾਮ ਉਪਦੇਸ਼ ਦੇ ਦਾਤੇ ਸਤਿਗੁਰਾਂ ਤੋਂ ਵਿਣ ਬਗੈਰ ਹੋਰ ਪਾਸੇ ਮੁਕਤੀ ਭਾਲਣਾ ਨਾ ਕਰੋ ਖੋਜਣਾ ਨਾ ਕਰੋ ਭਾਵ ਕੀ ਹੈ ਭਾਵੇਂ ਵੇਦਾਂ ਸ਼ਾਸਤਰਾਂ ਨੂੰ ਚੰਗੀ ਤਰ੍ਹਾਂ ਭਾਲ ਖੋਜ ਕੇ ਵੇਖ ਲਵੋ ਪਰ ਸਤਿਗੁਰਾਂ ਤੋਂ ਬਗੈਰ ਹੋਰ ਕੋਈ ਦਾਤਾ ਮੁਕਤੀ ਦੇਣ ਵਾਲਾ ਨਹੀਂ ਹੈ ਤੇ ਨਹੀਂ ਤਾਂ ਫਿਰ ਸੰਸਾਰ ਆਉਣਾ ਜਾਣਾ ਪਵੇਗਾ
ਫਿਰ ਆਵੇ ਫਿਰ ਜਾਏ
ਜੀ ਮੋਹ ਦਾ ਮਾਰਿਆ ਹੋਇਆ ਮੁੜ ਮੁੜ ਕੇ ਜੂਨਾਂ ਵਿੱਚ ਆਉਂਦਾ ਤੇ ਮ੍ਰਿਤੂ ਹੋ ਕੇ ਫਿਰ ਮੁੜ ਮੁੜ ਕੇ ਪ੍ਰਲੋਕ ਨੂੰ ਜਾਏ ਜਾਂਦਾ ਹੈ
ਇੱਕ ਰੰਗ ਰਚੈ ਰਹੈ ਲਿਵ ਲਾਏ
ਜੇ ਜੀਵ ਇੱਕ ਵਾਹਿਗੁਰੂ ਦੇ ਰੰਗ ਪ੍ਰੇਮ ਵਿੱਚ ਰਚਿਆ ਰਵੇ ਹਰ ਵਕਤ ਲਿਵਿਰਤੀ ਨੂੰ ਬ੍ਰਹਮਾਕਾਰ ਕਰਕੇ ਪ੍ਰਭੂ ਨਾਮ ਵਿੱਚ ਲਾਏ ਲਾ ਕੇ ਰਹੇ ਰਹਿਣਾ ਕਰੇ
ਇਵ ਛੂਟੈ ਫਿਰ ਫਾਸ ਨਾ ਪਾਏ
ਇਵ ਇਹ ਪੁਆਧ ਦੀ ਬੋਲੀ ਹੈ ਇਸ ਪ੍ਰਕਾਰ ਛੂਟੇ ਛੁਟਕਾਰਾ ਹੁੰਦਾ ਮੁਕਤ ਹੋ ਸਕਦਾ ਇਵ ਛੂਟੈ ਫਿਰ ਫਾਸ ਨਾ ਪਾਏ ਇਹ ਛੁਟਕਾਰਾ ਹੋਇਆ ਵਾ ਮੁੜ ਕੇ ਫਿਰ ਕਾਲ ਦੀ ਫਾਹੀ ਚ ਨਹੀਂ ਫਿਰ ਪੈਂਦਾ ਹੈ ਛੁਟਕਾਰਾ ਹੋ ਜਾਂਦਾ ਹੈ
ਵੀਰਾ ਕਰ ਰਹੇ
ਹੁਣ ਇਹ ਪ੍ਰਮਾਣ ਦਿੰਦੇ ਨੇ ਸਤਿਗੁਰੂ ਜੀ ਪ੍ਰਮਾਣ ਦਿੰਦੇ ਨੇ ਸੰਸਾਰਕ ਜਿਹੜਾ ਸੰਸਾਰ ਵਿੱਚ ਵਰਤ ਰਿਹਾ ਉਹ ਕੀ ਦਿੰਦੇ ਨੇ ਕਹਿੰਦੇ ਇਉਂ ਸਮਝ ਲਓ ਜਿਵੇਂ ਅੱਗੇ ਪੁਰਾਣੇ ਸਮੇਂ ਸਾਧ ਸੀ ਭੈਣ ਤੇ ਭਰਾਵਾਂ ਦਾ ਪਿਆਰ ਹੀ ਵਾਲਾ ਹੁੰਦਾ ਸੀ ਹੁਣ ਵਾਲੇ ਭੈਣ ਭਰਾਵਾਂ ਦੀ ਗੱਲ ਨਹੀਂ ਹੁਣ ਤਾਂ ਉਹ ਗੱਲ ਨਹੀਂ ਸਵਾਰਥ ਹੋ ਗਿਆ ਇਹ ਤਾਂ ਉਸ ਵੇਲੇ ਦਾ ਜਿਸ ਵੇਲੇ ਬੀਬੀਆਂ ਜਿਹੜੀਆਂ ਨਾ ਉਹ ਤਾਂ ਗੀਤਾਂ ਦੇ ਵਿੱਚ ਵੀ ਆਪਣੇ ਵੀਰਿਆਂ ਨੂੰ ਐਂ ਯਾਦ ਕਰਦੀਆਂ ਪੁਰਾਣੇ ਸਮੇਂ 'ਚ ਬੋਤੇ ਹੁੰਦੇ ਸੀ ਗਵਾਰੇ ਆ ਹੁੰਦੇ ਇਹਦੀ ਖੁਰਾਕ ਜਿਹੜੀ ਹੈ ਨਾ ਅੱਬਲ ਦਰਦੀ ਦੀ ਗੁਆਰੇ ਦੀਆਂ ਫਲੀਆਂ ਉਹ ਬੀਬੀਆਂ ਨੇ ਨਾ ਆਪਣੇ ਵੀਰਾਂ ਨੂੰ ਯਾਦ ਕਰਕੇ ਇਹ ਕਹਿਣਾ ਕਹਿੰਦੇ ਵੀਰਾ ਜੇ ਤੂੰ ਆਜਮੇ ਨਾ ਤੇਰੇ ਬੋਤੇ ਨੂੰ ਗੁਬਾਰੇ ਦੀਆਂ ਫਲੀਆਂ, ਤੈਨੂੰ ਵੀਰਾ ਦੁੱਧ ਦਾ ਛੰਨਾ। ਇਹ ਪੁਰਾਣੇ ਸਮੇਂ ਦੀਆਂ ਗੱਲਾਂ ਸੀ, ਬਤੀਤ ਹੋ ਗਿਆ। ਉਹਦਾ ਪ੍ਰਮਾਣ ਦਿੰਦੇ ਨੇ ਮੇਰੇ ਹਜ਼ੂਰ ਪਾਤਸ਼ਾਹ, ਕਹਿੰਦੇ ਜਿਵੇਂ ਭੈਣ ਦਾ ਜਿਹੜਾ ਬਹੁਤ ਪਿਆਰ ਹੋਵੇ ਵੀਰ ਦੇ ਨਾਲ, ਉਹ ਭੈਣ ਦਾ ਵਿਛੜਿਆ ਹੋਇਆ ਵੀਰ ਕਿਤੇ ਆ ਜਾਵੇ ਨਾ ਮਿਲਣ ਵਾਸਤੇ, ਉਹ ਫਿਰ ਗੱਲ ਬੱਕੜੀ ਪਾ ਕੇ ਨਾ ਪਿਆਰ ਦੇ ਵਿੱਚ ਹੀ ਰੋਣ ਲੱਗ ਜਾਂਦੀ। ਉਹ ਫਿਰ ਵੀਰਾ ਵੀਰਾ ਕਰ ਰਹੀ, ਉਹ ਫਿਰ ਮਿਲ ਕੇ ਭੈਣ ਪਿਆਰ ਦੇ ਵਿੱਚ ਬੇਵੀਰਾ, ਇੰਨੀ ਦੇਰ ਲਾਤੀ ਬੇਵੀਰਾ, ਇੰਨਾ ਚਿਰ ਹੋ ਗਿਆ ਤੂੰ ਮਿਲਿਆ ਹੀ ਨਹੀਂ ਹੈ, ਤੂੰ ਭੈਣ ਨੂੰ ਭੁਲਾ ਹੀ ਦਿੱਤਾ। ਵੀਰਾ ਵੀਰਾ ਕਰ ਰਹੀ, ਐ ਵੀਰ ਵੀਰ ਕਰਦੀ ਰਹਿੰਦੀ ਹੈ।
ਵੀਰ ਭਈ ਬਹਿਰਾਏ,
ਪਰ ਹੁਣ ਭੈਣ ਨੂੰ ਮਿਲ ਕੇ ਵੀਰ ਨੇ ਵਾਪਸ ਜਾਣਾ ਵੀ ਤਾਂ ਹੈ। ਜਦੋਂ ਵੀਰ ਵਿਛੜ ਕੇ ਮਤਲਬ ਫੇਰ ਜਾਂਦਾ ਵੀ ਭੈਣੇ ਹੁਣ ਫਿਰ ਮੈਂ ਵੀ ਜਾਣਾ ਆਪਣੇ ਘਰ ਨੂੰ, ਆਪਾਂ ਮਿਲ ਗੜੇ, ਉਹ ਜਦੋਂ ਜਾਂਦਾ ਵੀਰ ਭਏ ਬਹਿਰਾਏ, ਤਾਂ ਉਸ ਵੇਲੇ ਸਾਸੀ ਪਿਆਰ ਵਿੱਚ ਕਹਿੰਦੀ ਹੈ, ਕਹਿੰਦੇ ਵੀਰ ਵੀ ਤੇਰਾ ਵਿਛੋੜਾ ਤਾਂ ਬੈਰੀ ਉਹ ਬਣ ਗਿਆ, ਵੀਰ ਭਏ ਬਹਿਰਾਏ ਤੂੰ ਜਾ ਰਿਹਾ, ਬਸ ਇਹ ਵਿਛੋੜਾ ਹੁਣ ਮੈਨੂੰ ਦੁਸ਼ਮਣ ਦੀ ਤਰ੍ਹਾਂ ਤੰਗ ਕਰਦਾ ਤੇਰਾ, ਉਹਦਾ ਵਿਛੋੜਾ ਮੇਰਾ ਬੈਰੀ ਬਣ ਗਿਆ ਹੈ, ਇਹ ਪ੍ਰਮਾਣ ਦਿੱਤਾ ਹੈ। ਤਾਂ ਜੀ ਵੀਰ ਭਏ ਬਹਿਰਾਏ, ਕਹਿੰਦੇ ਵੀਰਾ ਵਿਛੜ ਕੇ ਬੈਰੀ ਉਹ ਬਣ ਗਿਆ ਤੂੰ ਤਾਂ, ਕਿਉਂਕਿ ਬੈਰੀ ਦੁੱਖ ਦਿੰਦਾ ਨਾ, ਵੀ ਤੂੰ ਵਿਛੜ ਗਿਆ ਹੁਣ ਮੇਰੇ ਕੋਲ ਜਾ ਰਿਹਾ, ਬੈਰੀ ਬਣ ਗਿਆ, ਇਹ ਪ੍ਰਮਾਣ ਦਿੱਤਾ ਹੈ। ਤੋ ਇਸ ਤਰ੍ਹਾਂ ਵੀਰਾ ਵੀਰਾ ਕਰ ਰਹੀ ਪੰਕਤੀ ਬੋਲਤੀ ਸੀ, ਵੀਰ ਭਏ ਬਹਿਰਾਏ ਹੈ, ਦੁਬਾਰੇ ਬੋਲੋ ਸਾਰੀ ਪੰਕਤੀ।
ਵੀਰਾ ਵੀਰਾ ਕਰ ਰਹੀ ਵੀਰ ਭਏ ਬਹਿਰਾਏ,
ਤੇ ਜਦੋਂ ਸਾਸ ਜੀ ਵੀਰ ਆਪਣੇ ਘਰ ਨੂੰ ਚਲਿਆ ਗਿਆ ਹੈ, ਇਹ ਸਮਝਦੀ ਹੈ ਵਿਛੋੜੇ ਨੇ ਬੈਰੀ ਜਿਵੇਂ ਦੁੱਖ ਦਿੰਦਾ, ਵਿਛੋੜਾ ਦੁੱਖ ਦੇ ਰਿਹਾ ਹੈ, ਤੇ ਇਹ ਮਹਿਸੂਸ ਕਰਦੀ ਹੋਈ ਫਿਰ ਹੁਣ ਅਗਲੀ ਪੰਕਤੀ ਚ ਹੋਰ ਖੋਲ ਕੇ ਦੱਸਦੇ, ਵੀਰ ਚੱਲੇ
ਵੀਰ ਚੱਲੇ ਘਰ ਆਪਣੇ,
ਭਰਾ ਨੇ ਆਪਣੇ ਘਰ ਵੀ ਤਾਂ ਜਾਣਾ, ਕਾਰੋਬਾਰ ਦੇਖਣਾ, ਤੇ ਮੋਹ ਕੈਸਾ ਪਰਵਲ ਹੈ। ਵੀਰ ਭਰਾ ਜਦੋਂ ਆਪਣੇ ਘਰ ਨੂੰ ਜਾਂਦੇ ਹੈ ਤਾਂ ਫਿਰ ਵੀਰ ਚੱਲੇ ਘਰ ਆਪਣੇ, ਜਦੋਂ ਆਪਣੇ ਘਰ ਨੂੰ ਜਾਂਦੇ ਨੇ,
ਵੀਰ ਚੱਲੇ ਘਰ ਆਪਣੇ,
ਜਦੋਂ ਵੀਰ ਭਰਾ ਆਪਣੇ ਘਰ ਨੂੰ ਚਲੇ ਜਾਂਦੇ ਹੈ, ਵੀਰ ਚੱਲੇ ਜਾਣ ਲੱਗੇ ਆ ਜਾਂ ਚਲੇ ਗਏ, ਵੀਰ ਚੱਲੇ ਘਰ ਆਪਣੇ, ਉਹ ਆਪਣੇ ਘਰ ਚਲੇ ਗਏ ਕਿ ਜਾ ਕੇ ਉਹਨੇ ਆਪਣਾ ਕਾਰੋਬਾਰ ਵੀ ਦੇਖਣਾ, ਉਸ ਵੇਲੇ ਫਿਰ
ਬਹਿਣ ਬਿਰਹਿ ਜਲ ਜਾਏ,
ਬਹਿਣ ਨਾਮ ਭੈਣ ਦਾ ਹੈ, ਭੈਣ ਬਿਰਹਿ ਵਿਛੋੜੇ ਰੂਪ ਅਗਨੀ ਚ ਜਲ ਸੜ ਜਾਏ ਜਾਂਦੀ ਹੈ, ਜਾਨੀ ਜਿਵੇਂ ਅੱਗ ਸਾੜਦੀ ਐ ਹਿਰਦਾ ਸੜਦਾ ਹੈ, ਵੀਰ ਮੇਰਾ ਕਿਉਂ ਬਚਿਆ, ਕਿਉਂਕਿ ਜਦੋਂ ਕਈ ਵਰੇ ਭੈਣ ਭਰਾ ਇਕੱਠੇ ਵਿਹੜੇ ਚ ਖੇਡੇ ਹੋਣ, ਮਾਤਾ ਪਿਤਾ ਦੀ ਗੋਦ ਵਿਚ ਖੇਡੇ ਹੋਣ, ਬੜੇ ਹੋਏ ਹੋਣ, ਉਹ ਪਿਆਰ ਦੀ ਗੱਲ ਸੀ ਇਹ। ਹੁਣ ਇਹਦਾ ਤਾਂ ਪ੍ਰਮਾਣ ਦਿੱਤਾ ਮਹਾਰਾਜ ਨੇ, ਇਹੋ ਅੰਤਰੀ ਭਾਵ ਕਿਤੇ ਦੁਨਿਆਵੀ ਗੱਲਾਂ ਥੋੜੀ ਕਰਦੇ ਗੁਰੂ ਨਾਨਕ ਸਾਹਿਬ, ਇਹਦੇ ਦੁਆਰਾ ਹੁਣ ਦੱਸ ਦੇਣ ਮਹਾਰਾਜ, ਫਿਰ ਬੋਲੋ ਜੇ ਵੀਰਾ ਵੀਰਾ
ਵੀਰਾ ਵੀਰਾ ਕਰ ਰਹੇ।
ਹੁਣ ਸੁਣੋ ਇਹਦਾ ਸਿਧਾਂਤ ਜੋੜ ਹੈ, ਇਸੇ ਪ੍ਰਕਾਰ ਜਿੰਦ ਰੂਪ ਤਾਂ ਹੈ ਭੈਣ ਜਾਂ ਫਿਰ ਬਿਰਧ ਅਵਸਥਾ, ਇਹ ਹੈ ਭੈਣ ਦੀ ਨਿਆਈ। ਬਿਰਧ ਅਵਸਥਾ ਰੂਪੀ ਭੈਣ ਇੰਦਰੀਆਂ ਰੂਪ ਜਿਹੜੇ ਵੀਰਾ ਭਰਾਵਾਂ ਨੂੰ, ਵੇ ਮੇਰੇ ਕੰਨੋ ਵੇ ਮੇਰੇ ਵੀਰੋ, ਮੇਰੇ ਵੀਰ ਕੰਨੋ ਮੇਰੇ ਵੀਰ ਨੇਤਰੋ, ਮੈਨੂੰ ਦੇਖਣ ਤੇ ਹਟ ਗਿਆ ਕਿੱਥੇ ਚਲੇ ਗਏ ਤੁਸੀਂ, ਹੇ ਮੇਰੇ ਕੰਨੋ ਮੈਂ ਬੋਲਾ ਹੋ ਗਿਆ ਕਿੱਥੇ ਚਲੇ ਗਏ ਤੁਸੀਂ, ਇਹ ਕਰ ਰਹੀ ਹੈ ਵੀਰਾ ਵੀਰਾ। ਜਦ ਇੰਦਰੀ ਰੂਪ ਵੀਰਾਂ ਨੂੰ ਜਿਹੜੇ ਵੇਖਣ ਸੁੰਘਣ ਆਦਿ ਦੀ ਸ਼ਕਤੀ ਜਿਹੜੀ ਹੈ, ਸ਼ਬਦ ਸਪਰਸ਼ ਰੂਪ ਰਸਗੰਧ ਆਦਿ, ਇਹ ਜਦੋਂ ਇਹ ਮਿਟ ਗਈ ਹੈ
ਵੀਰ ਭਈ ਬਹਿਰਾਏ,
ਤਾਂ ਉਸ ਵੇਲੇ ਫਿਰ ਇਹ ਇੰਦਰੀ ਰੂਪ ਜਿਹੜੇ ਵੀਰ ਬੈਰੀ ਹੋ ਗਏ, ਬੈਰੀ ਦੁੱਖ ਦਿੰਦਾ ਸੁਣਦਾ ਹੀ ਨਹੀਂ, ਸੁਣਨਾ ਚਾਹੁੰਦਾ ਦਿਖਦਾ ਹੀ ਨਹੀਂ, ਦੇਖਣਾ ਚਾਹੁੰਦਾ, ਪੈਰ ਤੁਰਨ ਨਹੀਂ ਦਿੰਦੇ ਕਿਉਂਕਿ ਪੈਰ ਟਿਕਦੇ ਹੀ ਨਹੀਂ, ਬੁਢਾਪਾ ਆ ਗਿਆ, ਪੈਰ ਹੱਥਾਂ ਨੂੰ ਕੋਈ ਪਾਣੀ ਦਾ ਗਲਾਸ ਨਹੀਂ ਫੜ ਸਕਦਾ, ਕੰਬ ਕੇ ਡਿੱਗ ਜਾਂਦੇ ਹੈ, ਤੇ ਇਸ ਪ੍ਰਕਾਰ ਦੀ ਇਹਦੀ ਹਾਲਤ ਹੋ ਗਈ ਹੈ। ਤੇ ਉਸ ਹਾਲਤ ਦੇ ਵਿੱਚ ਕਹਿੰਦੇ ਜਿਹੜੇ ਨਾ ਵੀਰ ਭਏ ਬਹਿਰਾਏ, ਅੱਖੀ ਅੰਧ ਨਾ ਦੇਸੀ ਬਣ ਜਾ ਰਿਹਾ ਮਿੱਤਰਾ, ਕੰਨੀ ਸੁਣੇ ਨਾ ਬੈਣ, ਕੰਨਾਂ ਦੇ ਨਾਲ ਸੁਣ ਨਹੀਂ ਰਿਹਾ ਹੈ, ਇਹ ਬੈਰੀ ਬਣ ਗਏ। ਜਦੋਂ ਇੰਦਰੇ ਰੂਪ ਵੀਰ ਇਹ ਜਿਹੜੇ ਹਨ,
ਵੀਰ ਚੱਲੇ ਘਰ ਆਪਣੇ,
ਇੰਦਰੇ ਰੂਪ ਵੀਰ ਆਪਣੇ ਗੋਲਕਾਂ ਰੂਪੀ ਘਰਾਂ ਵਿੱਚ ਚਲੇ ਗਏ, ਭਾਵ ਨਿਸਫਲ ਹੋ ਗਏ, ਤਦ ਜਿੰਦ ਰੂਪ ਭੈਣ ਵਿਛੋੜੇ ਵਿੱਚ ਫਿਰ
ਬਹਿਣ ਬਿਰਹਿ ਜਲ ਜਾਏ,
ਤਾਂ ਫਿਰ ਜਿੰਦ ਇੰਦਰੀਆਂ ਦੇ ਵਿਛੋੜੇ ਦੇ ਵਿੱਚ ਸੜ ਰਹੀ ਹੈ, कि एक ही हो गया छड़ गए सारे साथ इसे प्रकार जे
बीरा बीरा कर रहे
जद पदार्थ जान लगदे है ता बुद्ध रूपी भैन पदार्था नू ते उना पदार्था रूप भरावा नू हे बीरो जानी हे मेरे पदार्थो हे बीरो पदार्थो तुसी मेरे कोल ही रहो जानी पदार्थ कहिंदा मेरे कोल जावे ना इस प्रकार करदी रहिंदी है पर जिस वेले
वीर भय बैराय
जिस वेले पदार्थ रूप वीर बिछड़ जांदे है ता पदार्था रूप वीर बैरी हो जांदे है पाप पदार्था नू भोग के बुद्धि तृप्त नहीं हुंदी दुश्मन दा जिहड़ा हुंदा दुख दिंदा है इन्हां चो फिर पदार्था चो दुख मिलदा है ਇਹ ਹਾਲਤ ਇਹਦੀ ਜੀਵ ਦੀ ਹੋ ਜਾਂਦੀ ਹੈ
ਵੀਰ ਚੱਲੀ ਘਰ ਆਪਣੇ
ਜਦੋਂ ਪਦਾਰਥਾਂ ਰੂਪ ਵੀਰ ਆਪਣੇ ਘਰ ਪਾ ਪੁੰਨੀ ਪੁਰਖਾਂ ਦੇ ਕੋਲ ਚਲੇ ਗਏ ਤਾਂ ਵੀਰ ਚੱਲੇ ਘਰ ਆਪਣੇ ਉੱਥੇ ਚਲੇ ਗਏ
ਬਹਿਣ ਬਿਰਹਿ ਜਲ ਜਾਏ
ਤਾਂ ਬੁੱਧ ਰੂਪ ਭੈਣ ਪਦਾਰਥਾਂ ਰੂਪ ਵੀਰਾਂ ਨੂੰ ਵਿਛੜ ਕੇ ਜਲਦੀ ਸੜਦੀ ਰਹਿੰਦੀ ਆ ਫਿਰ ਇਹ ਹਾਲਤ ਹੁੰਦਾ ਇਸੇ ਪ੍ਰਕਾਰ ਜੇ
ਵੀਰਾ ਵੀਰਾ ਕਰ ਰਹੇ
ਜਿੰਦ ਰੂਪ ਭੈਣ ਸਾਹਾਂ ਰੂਪ ਭਰਾਵਾਂ ਨੂੰ ਹੇ ਮੇਰੇ ਸਵਾਸੋ ਵੀਰੋ ਹੇ ਮੇਰੇ ਸਵਾਸੋ ਵੀਰੋ ਇਹ ਇਸਤਤ ਰਹੋ ਤੁਸੀਂ ਦੇਖਿਓ ਕਿਤੇ ਦੇਹ ਚੋਂ ਨਿਕਲ ਨਾ ਜਾਇਓ ਐਂ ਜਿੰਦ ਕਹਿੰਦੀ ਹੈ
ਵੀਰ ਭਈ ਬੈਰਾਏ
ਇਹ ਇਸ ਤਰ੍ਹਾਂ ਸਵਾਸਾਂ ਨੂੰ ਰੱਖਣ ਦੀ ਵੀ ਮੇਰੇ ਜਿਵੇਂ ਭੈਣ ਕਹਿੰਦੀ ਆ ਵੀ ਵੀਰ ਮੇਰੇ ਕੋਲੇ ਰਹੇ ਪਰ ਹੋ ਨਹੀਂ ਸਕਦਾ ਸਵਾਸਾਂ ਰੂਪੀ ਭਰਾ ਇਹਦੇ ਵਿੱਚੋਂ ਨਿਕਲ ਕੇ ਜਦੋਂ ਜਾਂਦੇ ਨੇ ਤਾਂ ਸਵਾਸਾਂ ਰੂਪ ਵੀਰ ਬੈਰੀ ਹੋ ਜਾਂਦੇ ਨੇ ਸਵਾਸ ਇੱਕ ਬਣਾ ਰਿਹਾ ਫਿਰ ਦੁਖੀ ਹੁੰਦੀ ਹੈ
ਵੀਰ ਚੱਲੀ ਘਰ ਆਪਣੇ
ਸਵਾਸਾਂ ਰੂਪੀ ਵੀਰ ਆਪਣੇ ਪ੍ਰਲੋਕ ਰੂਪੀ ਘਰ ਨੂੰ ਚਲੇ ਗਏ ਤਾਂ ਫਿਰ ਜਿੰਦ ਰੂਪ ਭੈਣ ਪ੍ਰਾਣਾਂ ਦੇ ਵਿਛੋੜੇ ਵਿੱਚ ਅੱਗੇ ਦੱਸਦੇ ਨੇ
ਬਹਿਣ ਬਿਰਹਿ ਜਲ ਜਾਏ
ਉਹ ਜਿੰਦ ਰੂਪ ਭੈਣ ਪ੍ਰਾਣਾਂ ਦੇ ਵਿਛੋੜੇ ਵਿੱਚ ਫਿਰ ਅੰਤ ਦੇ ਸਮੇਂ ਉਹ ਜਲਦੀ ਸੜਦੀ ਹੈ ਭਾਵ ਆਪਣੇ ਆਪ ਦਾ ਅੰਤ ਸਮਾਂ ਸਮਝਦੀ ਹੈ ਵੀ ਉਹ ਹੋ ਵੀ ਹੁਣ ਤਾਂ ਅੰਤ ਦਾ ਸਮਾਂ ਆ ਗਿਆ ਸਵਾਸ ਨਿਕਲਣ ਦੀ ਦੇਰ ਹੈ ਅੰਤ ਹੋ ਜਾਂਦਾ ਉਸ ਇਸੇ ਪ੍ਰਕਾਰ ਜੇ
ਵੀਰਾ ਵੀਰਾ ਕਰ ਰਹੇ
ਜਦੋਂ ਜਿੰਦ ਰੂਪ ਭੈਣ ਸ਼ੁਭ ਗੁਣਾ ਰੂਪੀ ਭਰਾਵਾਂ ਨੂੰ ਬੇ ਵੀਰੋ ਮਤਲਬ ਹੇ ਸ਼ੁਭ ਗੁਣੋ ਇਉਂ ਕਰਦੀ ਰਹਿੰਦੀ ਹੈ
ਵੀਰ ਭਈ ਬੈਰਾਏ
ਉਹ ਇਉਂ ਕਰਦੀ ਰਹਿੰਦੀ ਹੈ ਪਰ ਸ਼ੁਭ ਗੁਣ ਰੂਪੀ ਭਰਾ ਇਹਦੇ ਮਲੀਨ ਹੋਣ ਕਰਕੇ ਨਿਕਲ ਜਾਂਦੇ ਹੈ ਤਾਂ ਫਿਰ ਸ਼ੁਭ ਗੁਣਾ ਰੂਪੀ ਵੀਰ ਬੈਰੀ ਹੋ ਜਾਂਦੇ ਵੀਰ ਭੈ ਬੈਰਾਏ ਹਾਂਜੀ ਅੱਗੇ ਚਲੋ
ਵੀਰ ਚੱਲੀ ਘਰ ਆਪਣੇ
ਸ਼ੁਭ ਗੁਣਾ ਰੂਪੀ ਵੀਰ ਨਿਸ਼ਕਾਮੀ ਪੁਰਖਾਂ ਦੇ ਆਪਣੇ ਸ਼ੁੱਧ ਅੰਤਸਕਰ ਰੂਪੀ ਘਰ ਵਿੱਚ ਚਲੇ ਜਾਂਦੇ ਨੇ
ਬਹਿਣ ਬਿਰਹਿ ਜਲ ਜਾਏ
ਜਿੰਦ ਰੂਪ ਭੈਣ ਸ਼ੁਭ ਗੁਣਾ ਰੂਪੀ ਭਰਾਵਾਂ ਤੋਂ ਵਿਛੜ ਕੇ ਫਿਰ ਸੜਦੀ ਰਹਿੰਦੀ ਹੈ
ਬਾਬੁਲ ਕੈ ਘਰ ਬੇਟੜੀ
ਸੰਸਾਰ ਰੂਪੀ ਬਾਬਲ ਪਿਤਾ ਦੇ ਘਰ ਵਿੱਚ ਦੇਹ ਰੂਪੀ ਬੇਟੜੀ ਬੇਟੀ ਹੈ ਇਹ ਦੇਹ ਰੂਪੀ ਜਿਹੜੀ ਬਾਲੀ ਹੈ ਨਾ ਦੱਸਦੇ ਆ ਇਹ ਬੇਟੜੀ ਜਿਹੜੀ ਹੈ ਬੇਟੜੀ ਬੇਟੀ ਦਾ ਨਾਮ ਹੈ ਬਾਬਲ ਕੈ ਘਰ ਬੇਟੜੀ ਸੰਸਾਰ ਬਾਬਲ ਦੀ ਨਿਆਈ ਹੈ ਤੇ ਪਿਤਾ ਦਾ ਘਰ ਹੈ ਜਿਹੜਾ ਉਹ ਪੇਕੇ ਘਰ ਹੁੰਦਾ ਇੱਥੇ ਪੈਦਾ ਹੋਏ ਹਾਂ ਅਸੀਂ ਇਹਦੇ ਚ ਦੇਹ ਰੂਪੀ ਬੇਟੜੀ ਜੋ ਬੇਟੀ ਹੈ
ਬਾਲੀ ਬਾਲੈ ਨੇਹ
ਇਸ ਦੇਹ ਰੂਪੀ ਬਾਲੀ ਦਾ ਇੰਦਰੀਆਂ ਰੂਪੀ ਬਾਲੇ ਬਾਲਕਾਂ ਨਾਲ ਨੇਹ ਪ੍ਰੇਮ ਹੈ ਅੱਖਾਂ ਨੱਕ ਕੰਨ ਆਦਿ ਇਹ ਚੰਗਾ ਸਮਝਦੀ ਹੈ ਇਸ ਕਰਕੇ ਜਾਂ ਅਗਿਆਨ ਰੂਪੀ ਬਾਵਲ ਕੇ ਘਰ ਬੇਟੜੀ ਅਗਿਆਨ ਰੂਪੀ ਪਿਤਾ ਦੇ ਘਰ ਬੁੱਧ ਰੂਪੀ ਬੇਟੀ ਹੈ ਬਾਲੀ ਬਾਲੈ ਨੇਹ ਇਸ ਬਾਲਕੀ ਦਾ ਪਦਾਰਥਾਂ ਰੂਪੀ ਬਾਲਕਿਆਂ ਨਾਲ ਪ੍ਰੇਮ ਲੱਗਾ ਹੋਇਆ ਪਾਪ ਬੁੱਧੀ ਹਰ ਵਕਤ ਪਦਾਰਥਾਂ ਨੂੰ ਹੀ ਚਾਹੁੰਦੀ ਹੈ
ਜੇ ਲੋੜ ਹੈ ਵਰ ਕਾਮਣੀ
ਜੇ ਚਾਹਵਾਨ ਜਗਿਆਸ ਰੂਪ ਕਾਮਣੀ ਇਸਤਰੀ ਵਰ ਪਤੀ ਪਰਮੇਸ਼ੁਰ ਨੂੰ ਲੋੜੇ ਚਾਹੁੰਦੀ ਹੈ ਤਾਂ ਫਿਰ
ਸਤਿਗੁਰ ਸੇਵਹਿ ਤੇਹ
ਤਾਂ ਸਤਿਗੁਰ ਤੇਹ ਪ੍ਰੇਮ ਦੇ ਨਾਲ ਤੇ ਉਹਦੇ ਨਾਲ ਸੇਵੇ ਸੇਵਣਾ ਕਰੇ ਬੁੱਧ ਰੂਪ ਕਾਮਣੀ ਹੈ ਜੇਕਰ ਤੂੰ ਪਤੀ ਪਰਮੇਸ਼ੁਰ ਨੂੰ ਚਾਹੁੰਦੀ ਹੈ ਤਾਂ ਤੇਹ ਤਿੰਨਾਂ ਵਿਚੋਲੇ ਸਤਿਗੁਰਾਂ ਨੂੰ ਪ੍ਰੇਮ ਦੇ ਨਾਲ ਸੇਵਣਾ ਕਰ ਤਾਂ ਸਤਿਗੁਰੂ ਜੀ ਤੈਨੂੰ ਵਾਹਿਗੁਰੂ ਨਾਲ ਮਿਲਾ ਦੇਣਗੇ
ਬਿਰਲੋ ਗਿਆਨੀ ਬੁੱਧਣਾ
ਜੇਕਰ ਸਾਰਾ ਬੋਲਦੀ ਪੰਕਤੀ ਸਾਰੀ ਬੋਲ
ਸਤਿਗੁਰ ਸਾਚ ਮਿਲੇ
ਜੇਕਰ ਸਾਚ ਸੱਚੇ ਸਤਿਗੁਰੂ ਜੀ ਮਿਲੇ ਮਿਲ ਜਾਣ ਤਾਂ ਤਿੰਨਾਂ ਗੁਰਾਂ ਦੁਆਰਾ ਕੋਈ ਬਿਰਲੋ ਸਮਝ ਲਓ ਵੀ ਟਾਵਾਂ ਟਾਵਾਂ ਹੀ ਹੈ ਜਿਹੜਾ ਬਿਰਲੋ ਗਿਆਨੀ ਬੂਝਣੋ ਜਿਹੜਾ ਗਿਆਨੀ ਗਿਆਨਵਾਨ ਪੁਰਖ ਹੀ ਸੱਚ ਸਰੂਪ ਨੂੰ ਬੂਝੋ ਸਮਝਣ ਵਾਲਾ ਹੈ
ਠਾਕੁਰ ਹੱਥ ਡਾਹੀਆ
ਸਤਿਗੁਰ ਸਾਚ ਮਿਲੇ ਜਿਹਨੂੰ ਸੱਚਾ ਸਤਿਗੁਰ ਮਿਲਦਾ ਤੇ ਬਿਰਲੋ ਗਿਆਨੀ ਬੂਝਣੋ ਸਤਿਗੁਰ ਸਾਚ ਮਿਲੇ। ਕੋਈ ਬਿਰਲਾ ਗਿਆਨਵਾਨ ਪੁਰਖੀ ਗੁਰ ਉਪਦੇਸ਼ ਨੂੰ ਸਮਝਣ ਵਾਲਾ ਹੁੰਦਾ ਹੈ, ਜੋ ਸਮਝਦਾ ਉਸ ਨੂੰ ਸਤਿਗੁਰੂ ਸੱਚੇ ਨਾਮ ਸੱਚੇ ਪਰਮੇਸ਼ਰ ਦੇ ਨਾਲ ਮਿਲਾ ਦਿੰਦੇ ਨੇ। ਹੁਣ ਬੋਲੋ ਜੀ,
ਠਾਕੁਰ ਹਾਥ ਵਡਾਈਆ।
ਪਰ ਇਹ ਵਡਿਆਈਆਂ ਜਸ ਸੋਭਾ ਠਾਕੁਰ ਮਾਲਕ ਦੇ ਹੱਥ ਦੇ ਵਿਚ ਹੈ। ਲਿਖ ਦਾਤ ਜੋਤ ਵਡਿਆਈ ਉਹਦੇ ਹੱਥ ਦੇ ਵਿਚ ਹੈ।
ਜੈ ਭਾਵੈ ਤੈ ਦੇ,
ਤੇ ਜੈ ਜਿਹੜੇ ਪਰਮੇਸ਼ਰ ਨੂੰ ਭਾਵੇ ਭਾ ਜਾਂਦੇ ਹੈ ਉਹਨਾਂ ਨੂੰ ਨਿਮਰਤਾ ਭਗਤੀ ਦੀ ਦਾਤ ਦੇ ਦਿੰਦਾ ਹੈ।
ਬਾਣੀ ਬਿਰਲੋ ਵਿਚਾਰ ਸੇ,
ਗੁਰ ਉਪਦੇਸ਼ ਰੂਪੀ ਬਾਣੀ ਜਾਂ ਫਿਰ ਇਸ ਦੱਖਣੀ ਓਮਕਾਰ ਨਾਮੇ ਬਾਣੀ ਬ੍ਰਹਮ ਸੰਬੰਧੀ ਬਾਣੀ, ਕਹਿੰਦੇ ਕੋਈ ਬਿਰਲਾ ਹੀ ਗੁਰਮੁਖ ਵਿਚਾਰ ਸੀ, ਕੋਈ ਬਿਰਲਾ ਹੀ ਵਿਚਾਰੇਗਾ, ਕੋਈ ਬਿਰਲਾ ਬਿਰਲਾ ਪੁਰਖੀ ਵਿਚਾਰ ਸੀ ਵਿਚਾਰੇਗਾ। ਤੇ ਕਿਉਂਕਿ ਬਾਣੀ ਐਸੀ ਹੈ ਇਹਦੇ ਨਾਲ ਦੱਸ ਦਿੱਤਾ ਹੈ,
ਜੇ ਕੋ ਗੁਰਮੁਖ ਹੋਏ
ਭਾਵ ਦਿਲ ਦੇ ਵਿੱਚ ਕਮਾਈ ਕਰੇਗਾ, ਜੇ ਕੋਈ ਗੁਰਮੁਖ ਹੋਏਗਾ। ਗੁਰਮੁਖ ਦੱਸਿਆ ਕੌਣ ਹੁੰਦਾ? ਗੁਰਮੁਖ ਰੋਮ ਰੋਮ ਹਰ ਧਿਆਵੈ, ਰੋਮ ਰੋਮ ਧਿਆਉਣ ਵਾਲਾ ਹੋਵੇ ਤਾਂ ਫਿਰ ਸਾਧ ਸੰਜੀ ਪੂਰਨ ਰੂਪ ਦੇ ਵਿੱਚ ਉਹ ਬ੍ਰਹਮ ਰੂਪ ਹੋਇਆ ਵੈ, ਉਹ ਬਿਰਲਾ ਗੁਰਬਾਣੀ ਦੇ ਸਿਧਾਂਤਾਂ ਨੂੰ ਸਮਝ ਸਕਦਾ ਹੈ। ਸਤਿਗੁਰ ਕੀ ਬਾਣੀ ਕੈਸੀ ਹੈ? ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਹੈ ਸਮਾਨਾ, ਇਹ ਬਾਣੀ ਜੋ ਜੀ ਹੋ ਜਾਣੈ ਤਿਸ ਅੰਤਰ ਵੈ ਹਰਨਾਮਾ। ਇਹ ਬਾਣੀ ਐਸੀ ਹੈ, ਕੋਈ ਗੁਰਮੁਖ ਭਾਈ ਜਿਹੜਾ ਅਧਿਕਾਰੀ ਹੈ ਤੇ ਜਿਸ ਨੇ ਸਰਵਣ ਮੰਨਣ ਅਧਿਆਸਨ ਆਦਿ ਸਾਧਨ ਕਰਨ ਵਾਲੇ ਸਾਧਨ ਚਾਰਕ ਹੈ, ਗੁਰਮ ਪ੍ਰਥਮੇ ਏਕ ਬੈਰਾਗ ਪੁਨ ਵਿਵੇਕ ਸਮਦਮ ਅਵਰ ਸੁਨ ਮੁਖ ਵਡ ਭਾਗ, ਉਹ ਮਵਕਸ਼ੂ ਹੈ, ਉਹ ਗੁਰਮੁਖ ਬਣ ਕੇ ਬਾਣੀ ਨੂੰ ਸਮਝ ਸਕਦਾ।
ਇਹ ਬਾਣੀ ਮਹਾਂਪੁਰਖ ਕੀ,
ਤੁਰਾਂ ਦੀ ਬਾਣੀ ਮਹਾਂ ਵੱਡੇ ਪੁਰਖ ਸਤਿਗੁਰੂ ਜੀ ਦੀ ਹੈ, ਪਰਮ ਪੁਰਖ ਪਰਮੇਸ਼ਰ ਜੀ ਦੀ ਹੈ, ਜਿਹਦੀ ਵਿਚਾਰ ਕਰਨ ਦੇ ਨਾਲ
ਨਿਜ ਘਰ ਆਸਾ ਹੋਏ,
ਸੋਏ ਸਰੂਪ ਰੂਪੀ ਘਰ ਦੇ ਵਿੱਚ ਨਿਵਾਸ ਵਾਸਾ ਹੁੰਦਾ ਹੈ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏ ਗੋ ਫੇਰਾ, ਇਹ ਐਸਾ ਬਾਣੀ ਦੀ ਸਮਰੱਥਾ ਹੈ। ਜੇ
ਭਨ ਭਨ ਘੜੀਐ ਘੜ ਘੜ ਭੱਜੈ,
ਜੇ ਸਮੇਂ ਕਲਯੁਗ ਦੀ ਸਮਾਪਤੀ ਹੁੰਦੀ ਹੈ ਤਾਂ ਸਤਯੁਗ ਦੇ ਆਦਿ ਵਿੱਚ ਪਰਮੇਸ਼ਰ ਸੂਖਮ ਤੱਤਾਂ ਨੂੰ ਭੰਨ ਕੇ, ਅਸਥੂਲ ਤੱਤਾਂ ਨੂੰ ਭੰਨ ਕੇ, ਭੰਨ ਭੰਨ ਦੋ ਵਾਰੀ ਹੈ ਨਾ, ਅਸਥੂਲ ਤੱਤ ਵੀ ਭੰਨ ਦਿੰਦੇ, ਸੂਖਮ ਤੱਤ ਵੀ ਭੰਨ ਕੇ ਜਗਤ ਦੀ ਜਿਹੜੀ ਸਾਸ ਸੀ ਪਰਲੋਂ ਕੀਤੀ। ਫਿਰ ਉਸ ਨੇ ਜਦੋਂ ਪਰਲੋਂ ਕਰ ਦਿੱਤੀ ਫਿਰ ਜੀਵਾਂ ਦੇ ਕਰਮ ਜਦੋਂ ਫਲ ਦੇਣ ਵਾਸਤੇ ਅਧਿਮੁਖ ਸਾਹਮਣੇ ਹੋਏ ਤਾਂ ਫਿਰ ਪਰਮੇਸ਼ਰ ਨੇ ਸ੍ਰਿਸ਼ਟੀ ਘੜੀ ਹੈ, ਇਹਨੂੰ ਘੜੀ ਹੈ, ਘੜਨਾ ਕੀਤੀ ਫਿਰ, ਤੇ ਘੜ ਘੜ ਭੱਜੈ, ਤੇ ਰਚੀ ਹੋਈ ਸੂਖਮ ਤੱਤਾਂ ਵਾਲੀ ਸ੍ਰਿਸ਼ਟੀ ਘੜ ਘੜੀ ਰਚੀ ਹੋਈ, ਅਸਥੂਲ ਤੱਤਾਂ ਵਾਲੀ ਸ੍ਰਿਸ਼ਟੀ ਭੱਜੇ ਭੱਜ ਜਾਂਦੀ ਹੈ, ਭਾਵ ਨਾਸ ਹੋ ਜਾਂਦੀ ਹੈ, ਮਹਾਂਪਰਲੋਂ ਕਰ ਦਿੰਦਾ। ਐਸਾ ਵਾਹਿਗੁਰੂ ਹੈ,
ਢਾਹੀ ਉਸਾਰੈ ਉਸਰੀ ਢਾਹੈ,
ਢਾਹੇ ਢਹੇ ਹੋਏ ਤੱਤਾਂ ਨੂੰ ਫੇਰ ਉਸਾਰੈ ਬਣਾ ਕੇ ਸ੍ਰਿਸ਼ਟੀ ਨੂੰ ਫੇਰ ਰਚ ਦਿੰਦਾ, ਫਿਰ ਉਸਾਰੇ ਬਣਾਏ ਹੋਏ ਤੱਤਾਂ ਨੂੰ ਢਾਹ ਕੇ ਸ੍ਰਿਸ਼ਟੀ ਦੀ ਪਰਲੋਂ ਕਰ ਦਿੰਦਾ, ਇਉਂ ਤਿੰਨੇ ਕਾਲਾਂ ਵਿਚ ਕਰਦਾ ਰਹਿੰਦਾ। ਐਸਾ ਪਰਮੇਸ਼ਰ ਵਾਹਿਗੁਰੂ ਹੈ। ਇਸੇ ਪ੍ਰਕਾਰ ਜੇ
ਭਨ ਭਨ ਘੜੀਐ ਘੜ ਘੜ ਭੱਜੈ,
ਜਿਹੜੇ ਜੀਵ ਕਲਯੁਗ ਦੇ ਵਿਚ ਭੰਨੇ ਹੋਏ ਸੀ ਉਹਨਾਂ ਨੂੰ ਸਤਿਗੁਰ ਦੇ ਵਿਚ ਘੜਨਾ ਕੀਤਾ, ਜਿਹੜੇ ਸਤਿਗੁਰ ਦੇ ਵਿਚ ਤੇ ਜਿਹੜੇ ਜਿਹੜੇ ਸਤਿਗੁਰ ਦੀ ਘੜਨਾ ਕੀਤੇ, ਜਿਹੜੇ ਸਤਿਗੁਰ ਦੇ ਘੜੇ ਹੋਏ ਸੀ ਉਹਨਾਂ ਨੂੰ ਤ੍ਰੇਤੇ ਚ ਭੰਨ ਦਿੱਤਾ, ਜਿਹੜੇ ਤ੍ਰੇਤੇ ਦੇ ਵਿਚ ਭੰਨੇ ਹੋਏ ਸੀ ਦੁਆਪਰ ਦੇ ਵਿਚ ਉਹਨਾਂ ਨੂੰ ਘੜ ਦਿੱਤਾ, ਜਿਹੜੇ ਦੁਆਪਰ ਦੇ ਵਿਚ ਘੜੇ ਹੋਏ ਸੀ ਕਲਯੁਗ ਦੇ ਉਹਨਾਂ ਨੂੰ ਭੰਨ ਦਿੱਤਾ, ਜਿਹੜੇ ਕਲਯੁਗ ਦੇ ਭੰਨੇ ਹੋਏ ਫਿਰ ਸਤਿਯੁਗ ਫੇਰ ਉਹਨਾਂ ਨੂੰ ਸਾਧ ਸਿੰਘ ਜੀ ਦੁਬਾਰੇ ਫੇਰ ਬਣਾ ਦਿੱਤਾ। ਇਉਂ ਇਹ ਭੰਨ ਭੰਨ ਘੜੀਐ ਘੜ ਘੜ ਭੱਜੈ। ਤੇ ਅੱਗੇ ਦੱਸਦੇ ਹਨ ਜੀ,
ਢਾਹੀ ਉਸਾਰੈ ਉਸਰੀ ਢਾਹੈ,
ਉਹਨਾਂ ਨੂੰ ਕਲਯੁਗ ਦੇ ਵਿਚ ਫਿਰ ਘੜ ਦਿੱਤਾ, ਜਿਹੜੇ ਕਲਯੁਗ ਦੇ ਢਾਹੇ ਸੀ ਉਹਨਾਂ ਨੂੰ ਫਿਰ ਸਤਯੁਗ ਦੇ ਵਿਚ ਉਸਾਰ ਦਿੱਤਾ, ਜਿਹੜੇ ਸਤਯੁਗ ਉਸਾਰੇ ਸੀ ਉਹਨੂੰ ਤ੍ਰੇਤੇ ਦੇ ਵਿਚ ਢਾਹ ਦਿੱਤਾ, ਤ੍ਰੇਤੇ ਵਾਲਿਆਂ ਨੂੰ ਫਿਰ ਦੁਆਪਰ। ਇਹ ਪਰਮੇਸ਼ਰ ਨੇ ਚੱਕਰ ਬਣਾਇਆ ਹੋਇਆ, ਢਾਉਣ ਦਾ ਉਸਾਰਨ ਦਾ, ਉਸਾਰਨ ਦਾ ਢਾਉਣ ਦਾ। ਇਸੇ ਪ੍ਰਕਾਰ ਜੇ
ਭਨ ਭਨ ਘੜੀਐ ਘੜ ਘੜ ਭੱਜੈ,
ਅੰਡਜ ਖਾਣੀ ਹੈ, ਜਿਹੜੇ ਚਾਰ ਖਾਣੀਆਂ ਨਾ, ਅੰਡਜ ਜੇਰਜ ਸੇਤਜ ਉਤ, ਅੰਡਜ ਖਾਣੀ ਦੇ ਜੀਵਾਂ ਨੂੰ ਭੰਨ ਭੰਨ ਕੇ ਫਿਰ ਉਤਪਜ ਖਾਣੀ ਦੇ ਵਿੱਚ ਉਹਨਾਂ ਨੂੰ ਘੜ ਦਿੰਦਾ, ਉਤਪ ਚ ਖਾਣੀ ਦੇ ਜੀਵਾਂ ਨੂੰ ਅੰਡੇ ਚ ਖਾਣੀ ਵੀ ਘੱਟ ਦਿੰਦਾ, ਅੰਡੇ ਚ ਖਾਣੀ ਦੇ ਜੀਵਾਂ ਨੂੰ ਸਿਹਤ ਚ ਖਾਣੀ ਵੀ ਘੱਟ ਦਿੰਦਾ, ਸਿਹਤ ਚ ਖਾਣੀ ਦੇ ਭਜੇ ਹੋਏ ਜੀਵਨ। ਹਾਂਜੀ, ਅੱਗੇ
ਢਾਹੀ ਉਸਾਰੈ ਉਸਰੀ ਢਾਹੈ,
ਫਿਰ ਸਿਹਤ ਚ ਖਾਣੀ ਦੇ ਭਜੇ ਹੋਏ ਜੀਵਨ ਨੂੰ ਦਿਵਯ ਉਪਾਦ ਖਾਣੀ ਵਿਚ ਘੱਟ ਦਿੰਦਾ, ਇਸੇ ਪ੍ਰਕਾਰ ਢਾਹਿਆ ਹੋਇਆਂ ਨੂੰ ਫੇਰ ਉਸਾਰ ਦਿੰਦਾ, ਉਸਰਿਆਂ ਨੂੰ ਫੇਰ ਢਾਹ ਦਿੰਦਾ। ਇਹ ਕਰਤੇ ਦੀ ਖੇਲ ਹੈ ਤੇ ਜਿਵੇਂ ਚਾਹੁੰਦਾ ਉਸੇ ਤਰ੍ਹਾਂ ਕਰਦਾ। ਇਸੇ ਪ੍ਰਕਾਰ ਜੇ
ਭੰਨ ਭੰਨ ਘੜੀਐ ਘੜ ਘੜ ਭਜੈ,
ਪਰਮੇਸ਼ਰ ਜਗਿਆਸੂ ਦੇ ਹਿਰਦੇ ਚ ਪੰਨੇ ਹੋਏ ਸ਼ੁਭ ਗੁਣਾਂ ਨੂੰ ਉਹ ਘੜ ਦਿੰਦਾ, ਘੜਦਾ, ਤੇ ਘੜੇ ਹੋਏ ਅਸ਼ੁਭ ਗੁਣਾਂ ਨੂੰ ਭੰਨ ਦਿੰਦਾ, ਅਤੇ ਅਸ਼ੁਭ ਗੁਣ ਘੜੇ ਹੋਇਆਂ ਨੂੰ ਉਹਨਾਂ ਨੂੰ ਭੰਨਦਾ, ਅਤੇ ਸ਼ੁਭ ਗੁਣਾਂ ਨੂੰ ਭੰਨਿਆ ਹੋਇਆਂ ਨੂੰ ਮੁੜ ਕੇ ਫੇਰ ਘੜ ਦਿੰਦਾ। ਇਸੇ ਤਰ੍ਹਾਂ ਜਿਹੜੇ ਕਾਮ ਕਰੋ ਲੋਭ ਅਹੰਕਾਰ ਆਦਿ ਨੇ, ਇਹਨਾਂ ਵਿਕਾਰੀ ਜਿਹੜੀ ਅਵਸਰੀ ਸੰਪਦਾ ਹੈ ਘੜਿਆ ਹੋਇਆਂ ਨੂੰ, ਫਿਰ ਇਹ ਘਾੜਤ ਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਨੇ
ਢਾਹੀ ਉਸਾਰੈ ਉਸਰੀ ਢਾਹੈ,
ਘਾੜਤ ਨੂੰ ਦੇਹਾਂ ਵਿਚ ਪਾ ਕੇ ਘੜੀ ਜਾਂਦਾ, ਜਿਹੜੇ ਸ਼ੁਭ ਗੁਣ ਢਾਹੇ ਹੋਏ ਸੀ ਉਹਨੂੰ ਹਿਰਦੇ ਉਸਾਰ ਦਿੰਦਾ। ਤੇ ਇਸ ਪ੍ਰਕਾਰ ਜਿਹੜਾ ਨਾ ਢਾਹੇ ਉਸਾਰੈ ਉਸਰੇ ਢਾਹੈ, ਤੇ ਜਿਹੜੇ ਸ਼ੁਭ ਗੁਣ ਢਾਹੇ ਹੋਏ ਸੀ ਉਹਨਾਂ ਨੂੰ ਹਿਰਦੇ ਉਸਾਰ ਦਿੰਦਾ, ਜਿਹੜੇ ਉਸਰੇ ਹੋਏ ਸੀ ਅਗਿਆਨ ਆਦਿ ਉਹਨਾਂ ਨੂੰ ਢਾਹ ਕੇ ਨਿਵਿਰਤ ਕਰ ਦਿੰਦਾ। ਇਹ ਇਸ ਤਰ੍ਹਾਂ ਦੀ ਖੇਡ ਹੈ ਪਰਮੇਸ਼ਰ ਵਾਹਿਗੁਰੂ ਦੇ।
ਸਰ ਭਰ ਸੁਖ ਹੈ ਭੀ ਭਰ ਭੁੱਖ ਹੈ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਅੰਤਸਕਰਨ ਰੂਪੀ ਸਰ ਸਰੋਵਰ ਦੇ ਵਿਸ਼ੇ ਰੂਪੀ ਜਲ ਨਾਲ ਭਰਿਆ ਹੋਇਆ, ਉਸ ਨੂੰ ਸੋਕੇ ਸੁਕਾ ਦਿੰਦਾ, ਤੇ ਜੋ ਵੀ ਪੁਨਾ ਅਸ਼ੁਭ ਗੁਣਾਂ ਨਾਲ ਸੁੱਕਿਆ ਹੋਇਆ ਸੀ ਤੇ ਉਸ ਨੂੰ ਨਾਮ ਰੂਪੀ ਜਲ ਦੇ ਨਾਲ ਭੁੱਖ ਹੈ ਪੁਰਸ਼ ਕਰ ਦਿੰਦਾ, ਲਵਾਲਾ ਭਰ ਦਿੰਦਾ ਉਸ ਨੂੰ। ਤੇ ਇਸ ਪ੍ਰਕਾਰ ਇਹ ਮਹਾਰਾਜ ਸਾਹਿਬ ਜੀ ਜੋ ਹਿਰਦੇ ਰੂਪੀ ਸਰੋਵਰ ਹੰਕਾਰ ਆਦਿ ਔਗੁਣਾਂ ਰੂਪੀ ਜਲ ਦੇ ਨਾਲ ਭਰਿਆ ਹੋਇਆ ਉਹਨੂੰ ਹਿਰਦੇ ਚੋਂ ਸੁਕਾ ਕੇ ਘਟਾ ਕੇ ਨਿਵਿਰਤ ਕਰ ਦਿੰਦਾ, ਤਾਂ ਫਿਰ ਉਸ ਨੂੰ ਸਮਰੱਥ ਜਿਹੜਾ ਵਾਹਿਗੁਰੂ ਭੀ ਪੁਨਾ ਨਿਮਰਤਾ ਵਾਲੇ ਪੁਰਖਾਂ ਨੂੰ ਸ਼ੁਭ ਗੁਣਾਂ ਦੇ ਨਾਲ ਭਰ ਕੇ ਭੁੱਖ ਹੈ ਤੇ ਪੁਰਸ਼ ਪਾਲਣਾ ਕਰਦਾ ਹੈ।
ਸਮਰੱਥ ਹੀ ਪਰਵਾਹ,
ਅਜਿਹਾ ਸਮਰੱਥ ਸਰਵ ਸ਼ਕਤੀਮਾਨ ਬੇਮੁਹਤਾਜ ਹੈ, ਬੇਪਰਵਾਹ ਹੈ, ਪਰਵਾਹ ਨਹੀਂ ਕਿਸੇ ਕੇਰੀ।
ਪਰਮ ਭੁਲਾਨੇ ਭਏ ਦੀਵਾਨੇ,
ਜੋ ਪਰਮੇਸ਼ਰ ਦੀ ਸਮਰੱਥਾ ਨੂੰ ਵਿਸਾਰ ਬੈਠੇ ਹੈ ਉਹ ਭਰਮ ਨੇ ਭੁਲਾਨੇ ਭੁਲਾ ਦਿੱਤੇ ਹੈ, ਕਿਉਂਕਿ ਉਹ ਆਸਰੀ ਸੰਪਦਾ ਦੀ ਸੰਗਤ ਕਰਕੇ ਵਾਹਿਗੁਰੂ ਦੇ ਸਰੂਪ ਪਛਾਣ ਵੱਲੋਂ ਉਹ ਫਿਰ ਦੀਵਾਨੇ ਝੱਲੇ ਕੌਲੇ ਹੋ ਗਏ ਹਨ।
ਜਿਨ ਭਾਗਾਂ ਕਿਆ ਪਾਈ ਹੈ,
ਬਗੈਰ ਨਿਸਕਾਮ ਜਿਹੜੇ ਕਰਮ ਭਾਗਾਂ ਤੋਂ ਬਿਨਾਂ ਕੀ ਪ੍ਰਾਪਤ ਹੋ ਸਕਦਾ, ਪਰਮਾਤਮਾ ਦਾ ਲਾਭ ਨਹੀਂ ਪਾ ਸਕੀਦਾ, ਪੂਰੇ ਗੁਰਾਂ ਦੀ ਸੰਗਤ ਤੋਂ ਬਗੈਰ ਉਸ ਨੂੰ ਕੋਈ ਲਾਭ ਨਹੀਂ ਪ੍ਰਾਪਤ ਹੋ ਸਕਦਾ, ਕਰਮਾਂ ਤੋਂ ਬਿਨਾਂ ਸਤਿਗੁਰੂ ਨਹੀਂ ਮਿਲਦੇ, ਤੇ ਇਸ ਕਰਕੇ ਪੂਰੇ ਗੁਰਾਂ ਦੀ ਸੰਗਤ ਤੋਂ ਬਗੈਰ ਫਿਰ ਨਾਮ ਦਾ ਲਾਭ ਨਹੀਂ ਪ੍ਰਾਪਤ ਹੁੰਦਾ। ਬਿਨ ਭਾਗਾਂ ਕਿਆ ਪਾਈ ਹੈ, ਕਰਮਾਂ ਤੋਂ ਜਿਨ੍ਹਾਂ ਮਸਤਕ ਤੁਰਾ ਲਿਖਿਆ ਤਿੰਨਾਂ ਸਤਿਗੁਰ ਮਿਲਿਆ ਰਾਮ ਰਾਜ ਜੀ, ਉਹਨਾਂ ਨੂੰ ਮਿਲਦੇ ਹੈ।
ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ,
ਗੁਰਮੁਖਾਂ ਦੇ ਹਿਰਦੇ ਵਿਚ ਸਤਿਗੁਰੂ ਸਮਰੱਥ ਗਿਆਨ ਹੈ, ਸਮਰੱਥ ਵਾਹਿਗੁਰੂ ਦਾ ਗਿਆਨ ਦਿੱਤਾ ਹੋਇਆ, ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਸਤਿਗੁਰੂ ਸਮਰੱਥ ਸਰਵ ਸ਼ਕਤੀਮਾਨ ਦਾ ਦਿੱਤਾ ਹੋਇਆ ਗਿਆਨ ਹੈ, ਉਹਨਾਂ ਦੀ ਬਿਰਤੀ ਤੇ ਉਹ ਪ੍ਰੀਤ ਰੂਪੀ ਡੋਰੀ ਪ੍ਰਭੂ ਨੇ ਪਕੜੀ ਫੜੀ ਹੋਈ ਹੈ, ਭਾਵ ਉਹਨਾਂ ਦੀ ਬਿਰਤੀ ਬ੍ਰਹਮਾਕਾਰ ਕਰ ਦਿੱਤੀ ਹੈ।
ਜਿਨ ਖਿੰਚੈ ਤਿਨ ਜਾਈ ਹੈ,
ਜਿੱਧਰ ਨੂੰ ਉਹ ਖਿੱਚਦੇ ਆ ਹੁਕਮ ਰੂਪੀ ਖਿੱਚ ਪਾਉਂਦੇ ਉਧਰ ਨੂੰ ਜਾਂਦੇ ਆ, ਜਾਂ ਫਿਰ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ, ਗੁਰਮੁਖਾਂ ਨੂੰ ਗਿਆਨ ਹੈ ਕਿ ਸਾਡੀ ਪ੍ਰਲਭਤ ਰੂਪੀ ਡੋਰੀ ਪ੍ਰਭੂ ਪਰਮੇਸ਼ਰ ਨੇ ਪਕੜੀ ਹੋਈ ਹੈ ਉਹਦੇ ਹੱਥਾਂ ਚ, ਉਹ ਜਾਣਦੇ ਆ ਕਿ ਜਿਨ ਜਿਸ ਵੱਲ ਜਿਨ ਜਿਸ ਪਾਸੇ ਵੱਲ ਭਾਵ ਪ੍ਰਲਭਤ ਅਨੁਸਾਰ ਜਿੱਧਰ ਨੂੰ ਪਰਮੇਸ਼ਰ ਖਿੱਚੇ ਖਿੱਚਦਾ, ਜਿਨ ਖਿੰਚੈ ਤਿੰਨ ਜਾਈਏ, ਉਸੇ ਪਾਸੇ ਵੱਲ ਜਾਣਾ, ਜਹਾਂ ਦਾਣੇ ਤਾਂ ਖਾਣੇ ਪ੍ਰਲਭਤ ਹੈ, ਜਾਂ ਜਿਨ ਜਿਨ੍ਹਾਂ ਨੂੰ ਭਗਤੀ ਵੱਲ ਖਿੱਚੇ ਖਿੱਚਦਾ ਤਿੰਨ ਉਹਨਾਂ ਨੂੰ ਵਾਹਿਗੁਰੂ ਦੇ ਸਰੂਪ ਵੱਲ ਨੂੰ ਜਾਣਾ ਹੋਇਆ ਹੈ।
ਹਰ ਗੁਣ ਗਾਈ ਸਦਾ ਰੰਗ ਰਾਤੇ,
ਹਰ ਪਰਮੇਸ਼ਰ ਦੇ ਗੁਣਾਂ ਨੂੰ ਕੀਰਤਨ ਰੂਪ ਵਿਚ ਗਾਉਂਦੇ ਆ, ਸਦਾ ਹਮੇਸ਼ਾ ਪ੍ਰੇਮ ਰੰਗ ਵਿਚ ਰਾਤੇ ਰੰਗੇ ਰਹਿੰਦੇ ਹਨ।
ਬਹੁੜ ਨਾ ਪੱਛੋ ਤਾਈ,
ਉਹਨਾਂ ਨੂੰ ਭੀ ਬੋੜੋ ਮੁੜ ਕੇ ਜੂਨਾਂ ਵਿਚ ਜਾਣ ਦਾ ਪਛੋਤਾਵਾ ਨਹੀਂ ਹੋਵੇਗਾ। ਅੱਗੇ ਸਤਿਗੁਰੂ ਭੱਬੇ ਅੱਖਰ ਦੁਆਰਾ ਹੁਣ ਕਥਨ ਕਰਦੇ ਨੇ ਜੀ,
ਭੱਬੈ ਭਲ ਹੈ ਗੁਰਮੁਖ ਬੂਝੈ ਹੈ,
ਭੱਬੇ ਅੱਖਰ ਦੁਆਰਾ ਕਹਿੰਦੇ ਆ ਜਿਹੜੇ ਵਾਹਿਗੁਰੂ ਨੂੰ ਭਲ ਹੈ ਖੋਜਦੇ ਨੇ, ਭਾ ਜਿਹੜਾ ਭਾ ਭੈ ਜਾਣੀ ਭੱਬੇ ਅੱਖਰ ਦੁਆਰਾ ਕਥਨ ਕਰਦੇ ਆ, ਜੋ ਭੈ ਦੇ ਸੰਯੁਗਤ ਜਾਂ ਪ੍ਰੇਮ ਦੇ ਸੰਯੁਗਤ ਹੋ ਜਾਂਦੇ ਆ ਉਹਨਾਂ ਨੂੰ ਫਿਰ ਮੁਖੀ ਗੁਰਾਂ ਦੁਆਰਾ ਬੂਝੇ, ਸੱਚ ਸਰੂਪ ਨੂੰ ਬੂਝੇ, ਉਹ ਸਮਝ ਲੈਂਦੇ ਹਨ।
ਤਾ ਨਿਜ ਘਰ ਆਸਾ ਪਾਈ ਹੈ,
ਤਦ ਉਹ ਨਿਜ ਆਪਣੇ ਸਵੈ ਸਰੂਪ ਰੂਪੀ ਤੁਰਿਆ ਪਦ ਰੂਪੀ ਘਰ ਵਿਚ ਵਾਸਾ ਨਿਵਾਸ ਟਿਕਾਣਾ ਪਾ ਲੈਂਦੇ ਹਨ ਜੀ।
ਭਾਬੈ ਭੌਜਲ ਮਾਰਗ ਵਿਖੜਾ,
ਅੱਖਰ ਦੁਆਰਾ ਕਥਨ ਕਰਦੇ ਨੇ, ਭੌਜਲ ਭੈਦਾਇਕ ਸੰਸਾਰ ਸਮੁੰਦਰ ਮਾਰਗ ਰਸਤਾ ਬਹੁਤ ਹੀ ਵਿਖੜਾ ਕਠਿਨ ਹੈ, ਔਖਾ ਹੈ ਰਸਤਾ।
ਆਸ ਨਿਰਾਸਾ ਤਰੀਏ,
ਜਿਹੜਾ ਦੁਨੀਆ ਦੀ ਆਸ ਆਸਾ ਤੋਂ ਨਿਰਾਸਾ ਵਿਆਸ ਹੋਵੇਗਾ, ਉਹੀ ਪੁਰਖ ਇਸ ਤੋਂ ਤਰੀਏ ਤਰ ਸਕੇਗਾ ਇਸ ਨੂੰ।
ਗੁਰ ਪ੍ਰਸਾਦੀ ਆਪੋ ਚੀਨੈ,
ਗੁਰਾਂ ਦੀ ਕਿਰਪਾ ਦੁਆਰਾ ਆਪਣੇ ਆਪ ਨੂੰ ਚੀਨੇ ਜਾਣ ਲੈਂਦਾ ਹੈ।
ਜੀਵਤਿਆ ਇਵ ਮਰੀਏ,
ਇਸ ਪ੍ਰਕਾਰ ਜੀਵਤ ਭਾਵ ਤੋਂ ਮਰੀਏ ਮਰ ਜਾਈਦਾ, ਮੁਕਤੀ ਹੁੰਦੀ ਹੈ ਇਸ ਪ੍ਰਕਾਰ।
ਮਾਇਆ ਮਾਇਆ ਕਰ ਮੋਏ,
ਅਨੇਕਾਂ ਜੀਵ ਮਾਇਆ ਮੇਰੀ ਮਾਇਆ ਇਉਂ ਕਰਦੇ ਕਰਦੇ ਮੂਹੇ ਮਰ ਗਏ ਨ, ਤੇ ਇਸ ਕਰਕੇ ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ, ਜੋ ਮਾਇਆ ਸ਼ਰੂਪ ਹੈ ਉਸ ਮਾਇਆ ਨੂੰ ਇਕੱਤਰ ਕਰਦੇ ਹੋਏ ਅੰਤ ਨੂੰ ਮਰ ਗਏ ਹਨ।
ਮਾਇਆ ਕਿਸੈ ਨਾ ਸਾਥ,
ਜੜ ਮਾਇਆ ਚੇਤਨ ਮਾਇਆ ਕਿਸੇ ਦੇ ਸਾਥ ਨਾਲ ਨਹੀਂ ਗਈ ਹੈ।
ਹੰਸ ਚੱਲੈ ਉੱਠ ਡੁੰਮਣ,
ਜਦੋਂ ਹੰਸ ਜੀਵ ਆਤਮਾ ਡੁੰਮਣੋ ਦੁਖੀ ਹੋਇਆ ਵਾ, ਜਾਂ ਡੁੰਮਣੋ ਉਦਾਸੀਨ ਹੋਇਆ ਵਾ, ਜਾਂ ਡੁੰਮਣੋ ਦੋ ਮਨਾਂ ਦੁਚਿੱਤਾ ਹੋਇਆ ਹੋਇਆ, ਤੇ ਇਸ ਪ੍ਰਕਾਰ ਸੰਸਾਰ ਤੋਂ ਉੱਠ ਕੇ ਕੂਚ ਕਰਨ ਵਾਸਤੇ ਪ੍ਰਲੋਕ ਨੂੰ ਚੱਲਦਾ ਹੈ, ਤੇ ਹੰਸ ਚੱਲੇ ਉੱਠ ਡੁੰਮਣ ਜਦੋਂ ਚੱਲਦਾ ਹੈ।
ਮਾਇਆ ਭੁੱਲੀ ਆਥ,
ਆਥ ਮਾਇਆ ਰਸਤੇ ਚ ਭੁੱਲੀ ਭੁੱਲ ਜਾਂਦੀ ਹੈ, ਭਾਵ ਜਦੋਂ ਜਮ ਮਾਰਗ ਦੇ ਮਾਰਾਂ ਪੈਂਦੀਆਂ ਨਾ ਤਾਂ ਸਭ ਕੁਛ ਭੁੱਲ ਜਾਂਦਾ, ਤੇ ਇਸ ਕਰਕੇ ਹੰਸ ਚੱਲੇ ਉੱਠ ਡੁੰਮਣੋ ਮਾਇਆ ਭੁੱਲੀ ਆਥ, ਮਾਇਆ ਦੀ ਪ੍ਰਾਪਤੀ ਵਾਸਤੇ ਸ੍ਰਿਸ਼ਟੀ ਪਰਮੇਸ਼ਰ ਨੂੰ ਭੁੱਲੀ ਹੋਈ ਹੈ, ਮਾਇਆ ਦੀ ਪ੍ਰਾਪਤੀ ਵਾਸਤੇ ਸ੍ਰਿਸ਼ਟੀ ਪਰਮੇਸ਼ਰ ਨੂੰ ਭੁੱਲੀ ਹੋਈ ਹੈ, ਆਥ ਦਾ ਅਰਥ ਹੈ। ਤੇ ਜਿਹੜਾ ਪਰਮਾਰਥ ਦੀ ਪ੍ਰਾਪਤੀ ਵਾਸਤੇ ਭਗਤੀ ਦਾ ਮਾਰਗ ਸੀ, ਉਹ ਭਗਤੀ ਮਾਰਗ ਨੂੰ ਸ੍ਰਿਸ਼ਟੀ ਮਾਇਆ ਵਿੱਚ ਲਾ ਕੇ ਭੁੱਲ ਗਈ ਹੈ, ਭਾਵ ਭਗਤੀ ਕਰਨੀ ਛੱਡ ਦਿੱਤੀ ਹੈ, ਤੇ ਇਸ ਕਰਕੇ ਆਥ ਅਰਥ ਦਾ ਨਾਮ ਹੈ, ਤੇ ਅਰਥ ਵਾਸਤੇ ਭਾਵ ਮਾਇਆ ਵਾਸਤੇ ਸਰੂਪ ਦਾ ਆਨੰਦ ਪਾਉਣਾ ਸੀ, ਪਰ ਨਹੀਂ, ਉਹ ਭਗਤੀ ਮਾਇਆ ਨੇ ਭੁਲਾ ਹੀ ਦਿੱਤਾ, ਤੇ ਇਸ ਕਰਕੇ ਜਿਸ ਆਥ ਅਰਥ ਵਾਸਤੇ ਸਰੂਪ ਦਾ ਆਨੰਦ ਪਾਉਣਾ ਸੀ ਉਹ ਭਗਤੀ ਸੀ, ਮਾਇਆ ਕਰਕੇ ਭੁੱਲ ਗਈ ਹੈ, ਇਸ ਕਰਕੇ ਜੀਵ ਮਾਇਆ ਵਿੱਚ ਫਸਿਆ ਹੀ ਰਹਿੰਦਾ। ਜਦੋਂ ਜੀਵ ਆਤਮਾ ਭਾਵ ਤੋਂ ਆਥ ਅਸਤ ਮਰ ਜਾਂਦਾ ਹੈ, ਮਾਇਆ ਭੁੱਲੀ ਆਤ ਤਦੋਂ ਮਾਇਆ ਭੁੱਲ ਜਾਂਦੀ ਹੈ।
ਮਨ ਝੂਠਾ ਜਮ ਜੋਹਿਆ,
ਇਹ ਮਨ ਝੂਠਾ ਪ੍ਰਵਿਰਤ ਹੋ ਕੇ ਮਿਥਿਆ ਪਦਾਰਥ ਨੂੰ ਜਲਾ ਕੇ ਝੂਠਾ ਹੋ ਰਿਹਾ ਹੈ।
ਮਨ ਝੂਠਾ ਜਮ ਜੋਹਿਆ,
ਇਹ ਮਨ ਝੂਠਾ ਪ੍ਰਵਿਰਤ ਹੋ ਕੇ ਮਿਥਿਆ ਪਦਾਰਥ ਲਾ ਕੇ ਝੂਠਾ ਹੋ ਰਿਹਾ, ਤੇ ਇਸੇ ਕਰਕੇ ਜਮਾਂ ਨੇ ਇਸ ਨੂੰ ਜੋਹਿਆ ਤੱਕਿਆ ਤਾੜਿਆ ਹੈ, ਭਾਵ ਮੌਤ ਨੇ ਤੱਕਿਆ ਹੈ ਇਸ ਨੂੰ, ਇਹਦੇ ਜਿਹੜੇ ਕੀਤੇ ਔਗਣ
ਅਵਗੁਣ ਚੱਲੇ ਨਾਲ,
ਕੀਤੇ ਹੋਏ ਔਗਣ ਨਾਲ ਸਾਥ ਹੀ ਗਵਾਹੀ ਦੇਣ ਵਾਸਤੇ ਚੱਲੇ ਜਾਂਦੇ ਨੇ ਕਿ ਫਲਾਣੇ ਮੌਕੇ ਨੇ ਆਹ ਕੀਤਾ ਸੀ ਸਾਨੂੰ, ਉਹ ਕਰਮ ਗਵਾਹੀ ਦਿੰਦੇ ਨੇ ਫਿਰ ਇਸ ਨੂੰ।
ਮਨ ਮਹਿ ਮਨ ਉਲਟੋ ਮਰੇ,
ਪਰ ਜੇਕਰ ਇਸ ਦੇ ਨਾਲ ਸਾਥ ਗਿਆਨ ਆਦਿ ਸ਼ੁਭ ਗੁਣ ਹੋਵੇ ਹੁਣ, ਸਾਰੀ ਤੂੰ ਇਕੱਠੀ ਬੋਲੋ ਜੀ,
ਜੇ ਗੁਣ ਹੋਵੇ ਨਾਲ,
ਸਾਰੀ ਇਕੱਠੀ ਬੋਲੋ,
ਮਨ ਮਹਿ ਮਨ ਉਲਟੋ ਮਰੇ ਜੇ ਗੁਣ ਹੋਵੇ ਨਾਲ,
ਪਰ ਜੇ ਸਮਝ ਲੋ ਜੇਕਰ ਇਸ ਦੇ ਨਾਲ ਸਾਥ ਗਿਆਨ ਆਦਿ ਸ਼ੁਭ ਗੁਣ ਹੋਵੇ ਹੁਣ, ਤਾਂ ਇਹ ਸ਼ੁੱਧ ਮਨ ਦੇ ਮਹਿ ਵਿੱਚ ਅਸ਼ੁੱਧ ਮਨ ਲਾ ਕੇ ਗੁਰਾਂ ਦੇ ਮੰਤਰ ਦੁਆਰਾ, ਤੇ ਫਿਰ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਦੇਹ ਅਧਿਆਸ ਵੱਲੋਂ ਉਲਟ ਕੇ ਜੀਵਤ ਭਾਵ ਤੋਂ ਮਰੇ ਮਰ ਜਾਂਦਾ ਹੈ, ਤੇ ਸੰਸਾਰ ਵੱਲੋਂ ਉਲਟ ਕੇ ਅਸ਼ੁਭ ਮਨ ਸ਼ੁਭ ਮਨ ਦੇ ਵਿੱਚ ਮਰੇ ਮਰ ਜਾਂਦਾ ਹੈ। ਮਨ ਮੈਂ ਮਨ ਉਲਟੋ ਮਰੇ, ਜੇ ਗੁਣ ਹੋਵੇ ਨਾਲ, ਜੇ ਇਸ ਦੇ ਨਾਲ ਸਾਥ ਬ੍ਰਹਮ ਗਿਆਨ ਆਦਿ ਇਹ ਸ਼ੁਭ ਗੁਣ ਹੋਣ, ਸਤ ਸੰਤੋਖ ਦੈਵੀ ਗੁਣ ਆਦਿ ਹੋਣ, ਤਾਂ ਇਹ ਸ਼ੁੱਧ ਮਨ ਦੇ ਮਹਿ ਵਿੱਚ ਅਸ਼ੁੱਧ ਮਨ ਲੱਗ ਕੇ ਤੇ ਗੁਰਾਂ ਦੇ ਮੰਤਰ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਦੇਹ ਅਹਿਸਾਸ ਵੱਲੋਂ ਉਲਟ ਕੇ ਜੀਵਤ ਭਾਵ ਤੋਂ ਮਰੇ ਮਰ ਜਾਂਦਾ ਹੈ, ਸੰਸਾਰ ਵੱਲੋਂ ਉਲਟ ਕੇ ਅਸ਼ੁਭ ਮਨ ਸ਼ੁਭ ਮਨ ਦੇ ਵਿੱਚ ਮਰੇ ਮਰ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਜੇਕਰ ਸ਼ੁਭ ਗੁਣਾਂ ਨਾਲ ਹੋਵਣ, ਜੇ ਗੁਣ ਹੋਵਣ ਨਾਲ, ਤਾਂ ਫਿਰ ਮਨ ਮਨੌਤ ਵੱਲੋਂ ਉਲਟ ਕੇ ਜੀਵਤ ਭਾਵ ਕੋ ਮਰ ਜਾਂਦਾ ਹੈ, ਮਨ ਸ਼ੁੱਧ ਸਰੂਪ ਵਿੱਚ ਸਮਾ ਜਾਂਦਾ ਹੈ।
ਮੇਰੀ ਮੇਰੀ ਕਰਮ
ਮੇਰੀ ਜਰ ਮੇਰੀ ਜੋਰੋ ਮੇਰੀ ਜ਼ਮੀਨ ਮੇਰੇ ਪਦਾਰਥ ਮੇਰੀ ਮੇਰੀ ਕਰਮ ਹੋਏ ਮਰ ਗਏ ਬਹੁਤ ਮੇਰੀ ਮੇਰੀ ਕਰਤੇ। ਸੰਸਾਰ ਦੇ ਕਿੰਨੇ ਚਲੇ ਗਏ ਮੇਰੀ ਮੇਰੀ ਕਹਿਰੋਂ ਕਰਤੇ। ਦੁਰਯੋਧਨ ਸੇ ਭਾਈ ਬਥੇਰੇ ਚਲੇ ਗਏ ਸੰਸਾਰ ਦੇ ਵਿੱਚੋਂ, ਮੇਰੀ ਮੇਰੀ ਝੂਠੀ ਹੈ ਇਹ ਫਿਰ ਮੇਰੀ ਮੇਰੀ ਕਰਮ ਹੋਏ ਕਰਦੇ ਹੋਏ ਉਹ ਮਰ ਗਏ ਹੈ ਸੰਸਾਰ ਤੋਂ ਚਲੇ ਗਏ।
ਰਿਣ ਨਾਵੈ ਦੁੱਖ ਭਾਲ
ਨਾਮ ਤੋਂ ਬਗੈਰ ਦੁੱਖਾਂ ਨੂੰ ਇਹ ਖੋਜਦੇ ਰਹੇ ਹੈ। ਭਾਵੇਂ ਭਾਲ ਵਿਚਾਰ ਕੇ ਵੇਖੋ ਪਰਮੇਸ਼ਰ ਨਾਮ ਤੋਂ ਬਗੈਰ ਦੁੱਖ ਹੀ ਪ੍ਰਾਪਤ ਹੁੰਦੇ ਹੈ। ਦੁੱਖ ਭਾਲ ਭੱਲੇ ਨੇਜੇ ਦੀ ਤਰ੍ਹਾਂ ਵਜਨਾ ਕਰਦੇ ਹੈ ਪ੍ਰਾਪਤ ਹੁੰਦੇ ਨੇ। ਵੇਦਾਂ ਸ਼ਾਸਤਰ ਨੂੰ ਖੋਜ ਕੇ ਵੇਖ ਲਵੋ ਨਾਮ ਤੋਂ ਬਿਨਾਂ ਦੁਖੀ ਪ੍ਰਾਪਤ ਹੁੰਦਾ।
ਗੜ ਮੰਦਰ ਮਹਿਲਾ ਕਹਾ
ਜਿਨ੍ਹਾਂ ਗੜ ਕਿਲੇ ਅੰਦਰ ਪੱਕੇ ਘਰ ਤੇ ਮਹਿਲਾ ਇਸਤਰੀਆਂ ਆਦਿ ਨੂੰ ਜੀਵ ਮੇਰੀ ਮੇਰੀ ਕਰਦਾ ਸੀ।
ਜਿਉ ਬਾਜੀ ਦੀ ਬਾਣ
ਉਹ ਹੁਣ ਕਹਾਂ ਕਿੱਥੇ ਨੇ, ਕਹਾਂ ਕਿੱਥੇ ਚਲੇ ਗਏ, ਕਿਲੇ ਮੰਦਰ ਇਸਤਰੀਆਂ ਆਦਿ ਕਿੱਥੇ ਰਹਿਣੀਆਂ ਨੇ। ਇਹ ਤਾਂ ਇਉਂ ਮਿਥਿਆ ਨੇ ਜਿਵੇਂ ਜਿਉ ਬਾਜੀ ਦੀ ਵਾਰ। ਇਹ ਦੋ ਪਾਠ ਨੇ ਭਾਈ, ਦੀ ਅਲੱਗ ਤੇ ਬਾਣ ਅਲੱਗ। ਜਿਉ ਬਾਜੀ ਦੀ ਬਾਣ ਇਹ ਮੁੱਖ ਰੱਖਣਾ, ਜਿਉ ਬਾਜੀ ਦੀ ਬਾਣ ਇਹ ਅਰਥ ਵਾਸਤੇ ਦੂਸਰਾ ਹੋਊਗਾ। ਤੇ ਇਸ ਕਰਕੇ ਜਿਉ ਬਾਜੀ ਦੀ ਬਾਣ ਦੁਬਾਰੇ ਬੋਲੋ ਜੀ ਸਾਰਾ ਇੱਕ ਵਾਰੀ।
ਗੜ ਮੰਦਰ ਮਹਿਲਾ ਕਹਾ ਜਿਉ ਬਾਜੀ ਦੀ ਬਾਣ
ਜਿਨ੍ਹਾਂ ਗੜ ਕਿਲੇ ਮੰਦਰ ਪੱਕੇ ਅਤੇ ਮਹਿਲਾ ਇਸਤਰੀਆਂ ਆਦਿ ਨੂੰ ਜੀਵ ਮੇਰੀ ਮੇਰੀ ਕਰਦਾ ਸੀ ਤੇ ਉਹ ਹੁਣ ਕਹਾਂ ਕਿੱਥੇ ਨੇ, ਕਿਲੇ ਕਿੱਥੇ ਨੇ, ਮੰਦਰ ਕਿੱਥੇ ਨੇ, ਇਸਤਰੀਆਂ ਕਿੱਥੇ ਨੇ, ਇਹ ਕਿੱਥੇ ਰਹਿਣੀਆਂ ਸੀ, ਕਹਾਂ ਕਿੱਥੇ ਰਹਿਣੀਆਂ ਸੀ ਇਹ। ਤੇ ਇਹ ਤਾਂ ਇਉਂ ਮਿਥਿਆ ਨਾ ਜਿਵੇਂ ਬਾਜੀ ਮਦਾਰੀ ਦੀ ਬਾਣ ਬਨਾਵਟ, ਬਾਣ ਨਾਲ ਬਨਾਵਟ ਤਾਂ ਹੁੰਦਾ, ਖੇਡ ਝੂਠੀ ਹੁੰਦੀ ਹੈ। ਇਸੇ ਪ੍ਰਕਾਰ ਮਾਇਆ ਦੇ ਮਾਇਆ ਰੂਪ ਬਾਜੀਗਰ ਨੇ ਸੰਸਾਰ ਰੂਪੀ ਬਨਾਵਟ ਬਣਾਈ ਹੋਈ ਹੈ। ਕਿਵੇਂ ਬਣਾਈ ਹੈ, ਜਿਉਂ ਜਿਵੇਂ ਬਾਜੀ ਬਾਜੀਗਰ ਦੀ ਦੀਵਾਨ ਸਭਾ ਦਾ ਨਾਮ ਹੈ, ਇਹ ਦੂਜੇ ਅਰਥ ਵਿੱਚ ਦੂਸਰਾ ਪਾਠ ਮੰਨਿਆ ਜਾਂਦਾ ਹੈ। ਇਸ ਪ੍ਰਕਾਰ ਹੈ
ਨਾਨਕ ਸੱਚੇ ਨਾਮ ਵਿਣ
ਸਤਿਗੁਰੂ ਜੀ ਕਥਨ ਕਰਦੇ, ਸੱਚੇ ਪਰਮੇਸ਼ਰ ਦੇ ਨਾਮ ਜਪਣ ਤੋਂ ਵਿਣ ਬਗੈਰ
ਝੂਠਾ ਆਵਣ ਜਾਣ
ਝੂਠਾ ਜੀਵ ਆਵਣ ਜਾਣ ਵਿੱਚ ਜੰਮਣ ਮਰਨ ਦੇ ਵਿੱਚ ਪਿਆ ਰਹਿੰਦਾ ਹੈ।
ਆਪੇ ਚਤੁਰ ਸਰੂਪ ਹੈ
ਉਹ ਪਰਮੇਸ਼ਰ, ਇੱਕ ਅਲੌਕਿਕ ਬਾਜੀਗਰ ਦੀ ਨਿਆਈ ਹੈ ਜੋ ਆਪ ਹੀ ਚਤਰ ਸਿਆਣਾ ਅੰਤਰਜਾਮੀ ਤੇ ਸਤ ਸਰੂਪ ਬ੍ਰਹਮ ਹੈ।
ਆਪੇ ਜਾਣ ਸੁਜਾਣ
ਆਪ ਹੀ ਆਪਣੀ ਰਚਾਈ ਹੋਈ ਖੇਲ ਨੂੰ ਜਾਣ ਜਾਣਦਾ, ਸੁਜਾਨ ਸਿਆਣਾ ਉਹ ਜਾਣਨ ਹਾਰ ਹੈ। ਤੇ ਭਾਵ ਕੀ ਹੈ, ਇੱਕ ਵੱਡਾ ਬਾਜੀਗਰ ਹੈ ਪਰਮੇਸ਼ਰ, ਉਹ ਆਪਣੇ ਆਪ ਪਰਮ ਪ੍ਰਵੀਨ ਗਿਆਨ ਸਰੂਪ ਹੈ, ਪਰ ਸੰਸਾਰ ਤੇ ਉਹ ਬਾਜੀਗਰ ਦੇ ਪਿੜ ਵਾਂਗੂ ਹੈ ਜਿਹੜੇ ਇੱਕ ਖਿਨ ਵਿੱਚ ਨਾਸ ਹੋ ਜਾਣ ਵਾਲੇ ਸੰਸਾਰ। ਬਾਜੀਗਰ ਦੀਆਂ ਜਿਹੜੀਆਂ ਖੇਡਾਂ ਨੇ ਉਹ ਖੇਡਾਂ ਬਾਜੀਗਰ ਨੂੰ ਨਹੀਂ ਜਾਣਦੀਆਂ, ਬਾਜੀਗਰ ਖੇਡਾਂ ਨੂੰ ਜਾਣਦਾ। ਇਸੇ ਤਰ੍ਹਾਂ ਬਾਜੀਗਰ ਰੂਪ ਪਰਮੇਸ਼ਰ ਉਹ ਆਪਣੀ ਖੇਡ ਨੂੰ ਤਾਂ ਚੰਗੀ ਤਰ੍ਹਾਂ ਜਾਣਦਾ, ਪਰ ਖੇਡ ਰੂਪ ਸੰਸਾਰ ਦੇ ਜੀਵ ਉਹਨੂੰ ਨਹੀਂ ਜਾਣਦੇ ਕਿਉਂਕਿ ਖੇਡ ਆ ਉਹਦੀ। ਇਸ ਪ੍ਰਕਾਰ ਹੈ ਜਿਵੇਂ ਸਾਡਾ ਮਨ ਹੈ ਉਹ ਇੰਦਰੀਆਂ ਨੂੰ ਜਾਣਦਾ, ਇੰਦਰੀ ਮਨ ਨੂੰ ਨਹੀਂ ਜਾਣ ਸਕਦੇ, ਉਹ ਪਰਮੇਸ਼ਰ ਐਸਾ ਹੈ। ਤੇ ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ ਤੇ ਜਾਂ ਫਿਰ ਆਪਣੇ ਆਪ ਚਤੁਰ ਸਰੂਪ ਹੈ, ਆਪੇ ਚਤੁਰ ਸਰੂਪ ਹੈ ਜਾਂ ਗੁਰੂ ਸਰੂਪ ਹੈ, ਆਪ ਹੀ ਤੇ ਗੁਰਾਂ ਦੁਆਰਾ ਜਗਿਆਸੂ ਰੂਪ ਹੋ ਕਰਕੇ ਫਿਰ ਆਪੇ ਜਾਣ ਸੁਜਾਣ ਬੋਲਤੀ ਸੀ ਪੰਕਤੀ, ਤੇ ਆਪ ਹੀ ਉਹ ਜਾਣ ਸੁਜਾਣ ਗੁਰੂ ਸਰੂਪ ਹੈ ਤੇ ਆਪ ਹੀ ਗੁਰਾਂ ਦੁਆਰਾ ਜਗਿਆਸੂ ਰੂਪ ਹੋ ਕੇ ਆਪਣੇ ਆਪ ਨੂੰ ਜਾਣਨ ਵਾਲਾ ਹੈ। ਆਪ ਹੀ ਚਤੁਰ, ਆਪੇ ਚਤੁਰ ਸਰੂਪ ਹੈ, ਆਪ ਹੀ ਚਤੁਰ ਚਾਰ ਮੁਖ ਵਾਲੇ ਬਰਮਾ ਨੂੰ ਘੜਨ ਵਾਲਾ ਹੈ, ਆਪ ਹੀ ਚਤੁਰ ਚਾਰ ਖਾਣੀਆਂ ਦੇ ਸਰੂਪ ਨੂੰ ਘੜਨ ਵਾਲਾ ਹੈ ਚਤੁਰ ਸਰੂਪ, ਆਪ ਹੀ ਗੁਰੂਆਂ ਦਾ ਸਰੂਪ ਦਾ ਗਿਆਨ ਜਾਣਨ ਵਾਲਾ ਹੈ, ਆਪੇ ਜਾਣ ਸੁਜਾਣ ਤੇ ਤਤਵੇਤਾ ਰੂਪ ਕੇ ਆਪ ਹੀ ਸੁਜਾਣ ਅੰਤਰਜਾਮੀ ਈਸ਼ਵਰ ਰੂਪ, ਈਸ਼ਵਰ ਨੂੰ ਗੁਰੂ ਰੂਪ ਸਾਹਿਬ ਹੈ, ਅੰਤਰਜਾਮੀ ਈਸ਼ਵਰ ਰੂਪ ਗੁਰੂ ਸਾਹਿਬ ਆਪ ਹੀ ਸਮਝਦਾ। ਆਪੇ ਚਤੁਰ ਸਰੂਪ ਹੈ, ਆਪੇ ਜਾਣ ਸੁਜਾਣ, ਆਪ ਹੀ ਚਤੁਰ ਚਾਰ ਬੈਰਾਗ ਵੀ ਖੱਟ ਸੰਪਤੀ ਮੋਖ ਇੱਛਾ ਆਦਿ ਸਾਧਨਾ ਦੇ ਸੰਯੁਗਤ ਤੇ ਸਰੂਪ ਸਰਵਣ ਮੰਨਣ ਵਾਲਾ ਆਪ ਹੀ ਹੈ। ਆਪੇ ਜਾਣ ਸੁਜਾਣ, ਆਪ ਹੀ ਜਾਣ ਜਾਣਨ ਵਾਲਾ ਭਾਵ ਮੰਨਣ ਕਰਨ ਵਾਲਾ ਹੈ, ਆਪ ਹੀ ਸੁਜਾਣ ਅੰਤਰਜਾਮੀ ਨਿਧਿਆਸਨ ਅਤੇ ਤਤ ਤੋਂ ਦੇ ਸੰਸ਼ੋਧਨ ਕਰਕੇ ਆਪਣੇ ਸਰੂਪ ਦੀ ਸਿਖਿਆਤਾ ਨੂੰ ਜਾਣਨ ਵਾਲਾ ਆਪ ਹੀ ਚਤੁਰ ਸਰੂਪ ਹੈ। ਆਓ ਅੱਜ ਦੀ ਕਥਾ ਦਾ ਨਿਤਨੇਮ ਇੱਥੇ ਸਮਾਪਤ ਹੁੰਦਾ ਹੈ। ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ, ਸਭ ਦੀ ਹਾਜ਼ਰੀ ਦਰਗਾਹੀ ਸਤਿਗੁਰੂ ਪ੍ਰਵਾਨ ਕਰਨ ਜੀ।
ਨਾਨਕ ਸੱਚੇ ਨਾਮ ਗਿਣ ਝੂਠਾ ਆਵਣ ਜਾਣ, ਆਪੇ ਚਤੁਰ ਸਰੂਪ ਹੈ ਆਪੇ ਜਾਣ ਸੁਜਾਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।